ਕਹਿੰਦਾ ਗੁਰੂ ਤਾਂ ਤੁਸੀਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਮੰਨਦੇ ਹੋ ਤੇ ਮਹੀਨੇ ਦਾ ਫਲਾਦੇਸ਼ ਮੇਰੇ ਪਾਸੋਂ ਸੁਣਨਾ ਚਾਹੁੰਦੇ ਹੋ, ਅਸੀਂ ਚੌਹਾਂ ਯੁਗਾਂ ਦੇ ਗੁਰੂ ਸੀ, ਸਾਨੂੰ ਤੁਸੀਂ ਜਵਾਬ ਦੇ ਦਿੱਤਾ, ਜਾਂ ਤਾਂ ਮੈਨੂੰ ਗੁਰੂ ਮੰਨੋ ਜਾਂ ਮਹੀਨੇ ਦਾ ਫਲਾਦੇਸ਼ ਆਪਣੇ ਸਤਿਗੁਰਾਂ ਦੇ ਪਾਸੋਂ ਜਾ ਕੇ ਸੁਣੋ। ਇਹ ਗੱਲ ਕਹਿਣ ਤੋਂ ਸਿੱਖ ਵਾਪਸ ਮੁੜ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਕਰਕੇ ਬਾਬਾ ਬੁੱਢਾ ਜੀ ਦੇ ਪਾਸ ਸਿੱਖ ਨੇ ਬੇਨਤੀ ਕੀਤੀ। ਕਹਿਣ ਲੱਗੇ ਬਾਬਾ ਬੁੱਢਾ ਜੀ, ਇਉਂ ਪੰਡਿਤ ਨੇ ਕਿਹਾ ਹੈ, ਕਹਿੰਦੇ ਬਹੁਤ ਭਲਾ ਹੋਇਆ, ਬੜਾ ਚੰਗਾ ਹੋਇਆ, ਅਨੇਕ ਪ੍ਰਕਾਰ ਦੇ ਜਿਹੜੇ ਇਹਨਾਂ ਦੇ ਜੰਜਾਲ ਸਾਡੇ ਉੱਪਰ ਪੰਡਤਾਂ ਨੇ ਬਾਹਮਣਾਂ ਨੇ ਪਾਏ ਹੋਏ ਸਨ, ਉਹਨਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਸੁਤੰਤਰ ਕਰਵਾਇਆ ਹੈ। ਇਹ ਵੀ ਇੱਕ ਇਹਨਾਂ ਦੀ ਬੰਦਿਸ਼ ਸਾਡੇ ਉੱਪਰ ਪਈ ਰਹਿਣੀ ਸੀ ਕਿ ਕੇਵਲ ਪੰਡਿਤ ਹੀ ਮਹੀਨੇ ਦਾ ਫਲਾ ਦੇ ਸੁਣਾ ਸਕਦਾ ਹੈ, ਸਾਨੂੰ ਇਹਨਾਂ ਦੇ ਅਧੀਨ ਹੋਣਾ ਪੈਣਾ ਸੀ। ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਅਸਰਾਂ ਤੋਂ ਸੁਣਦੇ ਹਾਂ। ਬੜਾ ਭਾਰੀ ਸੁੰਦਰ ਦੀਵਾਨ ਸਜਿਆ ਹੋਇਆ ਸੀ, ਹਜ਼ੂਰ ਸੱਚੇ ਪਾਤਸ਼ਾਹ ਪੂਰਨਮਾਸ਼ੀ ਦੇ ਚੰਦਰਮਾ ਦੀ ਨਿਆਈ ਸ਼ਾਂਤ ਸਰੂਪ ਸਤਿਗੁਰੂ ਅਰਜਨ ਸਾਹਿਬ ਆਪਣੀਆਂ ਸਾਰੀਆਂ ਸ਼ਕਤੀਆਂ ਸਮੇਤ ਆਪ ਬਿਰਾਜਮਾਨ ਹਨ। ਚੰਦਰਮਾ ਜਿਵੇਂ ਆਪਣੀ ਚਾਂਦਰੀ ਪ੍ਰਕਾਸ਼ ਦਾ ਹੈ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਭਾਵ ਭਗਤੀ ਦੀ ਚਾਂਦਰੀ ਸਾਰਿਆਂ ਦੇ ਉੱਪਰ ਪਾ ਰਹੇ ਹਨ। ਜਿਵੇਂ ਚੰਦਰਮਾ ਦੇ ਵਿੱਚੋਂ ਅੰਮ੍ਰਿਤ ਦੀਆਂ ਕਿਰਨਾਂ ਨਿਕਲਦੀਆਂ ਹਨ, ਹਜ਼ੂਰ ਸੱਚੇ ਪਾਤਸ਼ਾਹ ਦੇ ਮੁੱਖ ਦੇ ਵਿੱਚੋਂ ਅੰਮ੍ਰਿਤ ਤਰੀਕੇ ਜਿਹੜੇ ਬਚਨ ਹਨ, ਇਹ ਖਾਲਸਾ ਜੀ ਅੰਮ੍ਰਿਤ ਦੀਆਂ ਬੂੰਦਾਂ ਦੀ ਨਿਆਈ ਨਿਕਲ ਰਹੇ ਹਨ। ਜਿਵੇਂ ਚੰਦਰਮਾ ਨੂੰ ਵੇਖ ਕਰਕੇ ਕਵੀਆਂ ਖਿੜਦੀਆਂ ਹਨ, ਗੁਰਸਿੱਖਾਂ ਦੀਆਂ ਬੁੱਧੀਆਂ ਪ੍ਰਕਾਸ਼ ਰਹੀਆਂ ਹਨ। ਚੰਦਰਮਾ ਦੇ ਚੰਨ ਤੋਂ ਜਿਵੇਂ ਠੰਡ ਪੈਂਦੀ ਹੈ, ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਤੋਂ ਤਪੇ ਹੋਏ ਹਿਰਦੇ ਉਹ ਠਰ ਰਹੇ ਹਨ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਦਾਲੇ, ਜਿਵੇਂ ਚੰਦਰਮਾ ਦੇ ਉਦਾਲੇ ਤਾਰਿਆਂ ਦਾ ਘੇਰਾ ਹੁੰਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਜੀਵਨ ਮੁਕਤ ਸੇਵਾ ਦੇ ਪੁੰਜ ਬਾਬਾ ਬੁੱਢਾ ਜੀ ਵਰਗੇ, ਭਾਈ ਲੰਗਾਹੇ, ਭਾਈ ਪੁਰਾਣੇ ਵਰਗੇ, ਭਾਈ ਵਿਧੀਏ ਵਰਗੇ, ਸੋ ਬੜੇ ਉੱਚ ਕੋਟੀ ਦੇ ਗੁਰੂ ਕੇ ਸਿੱਖ ਜੋ ਨਾਮ ਰਸੀਏ ਹਨ, ਬ੍ਰਹਮ ਗਿਆਨੀ ਹਨ, ਸਤਵੇਤੇ ਹਨ, ਸਿਮਨ ਭਜਨ ਵਿੱਚ ਜੁੜੇ ਹੋਏ ਹਨ, ਸੇਵਾ ਦੇ ਪੁੰਜ ਹਨ, ਦੂਸਰੇ ਪਾਸੇ ਬ੍ਰਹਮ ਗਿਆਨਣਾ ਮਾਈਆਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੀਆਂ ਹੋਈਆਂ ਹਨ, ਚਾਰ ਚੁਫੇਰੇ ਘੇਰਾ ਕੱਤੀ ਹੋਈ ਸੰਗਤਾਂ, ਜਿਵੇਂ ਸਾਰੀਆਂ ਚਕੋਰਾਂ ਇੱਕੇ ਚੰਦਰਮਾ ਵੱਲ ਤੱਕਦੀਆਂ ਹਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਿਹਰੇ ਦੇ ਦਰਸ਼ਨ ਕਰ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ। ਬਾਬਾ ਬੁੱਢਾ ਜੀ ਉੱਥੇ ਗਲ ਵਿੱਚ ਪਰਨਾ ਪਾਇਆ, ਸੋ ਬੇਨਤੀ ਕਰਨ ਲੱਗੇ, ਹਜ਼ੂਰ ਕਹਿਣਗੇ ਬਾਬਾ ਜੀ ਬੈਠੇ ਹੀ ਸੁਣਾਓ, ਸੋ ਕੀ ਤੁਹਾਡਾ ਖਿਆਲ ਹੈ, ਤੁਸੀਂ ਬਿਰਦੋਂ ਉੱਠਣ ਦੀ ਖੇਚਲ ਕਿਉਂ ਕੀਤੀ ਹੈ? ਬੇਨਤੀ ਕੀਤੀ ਸੱਚੇ ਪਾਤਸ਼ਾਹ, ਬੜੀ ਜ਼ਰੂਰੀ ਬੇਨਤੀ ਇਸ ਵਾਸਤੇ ਉੱਠ ਕੇ ਕਰਨ ਵਾਲੀ ਹੈ, ਆਪ ਕਿਰਪਾ ਦੇ ਕਿਰਪਾ ਕਰਕੇ ਧਿਆਨ ਦੇ ਕੇ ਸੁਣੋ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ, ਇਹ ਸਾਨੂੰ ਜੋ ਬੜਾ ਭਾਰੀ ਬ੍ਰਾਹਮਣੀ ਜਾਲ ਸੀ ਇਹ ਤੋਂ ਤੁਸੀਂ ਕਿਰਪਾ ਕਰਕੇ ਸਾਨੂੰ ਛੁਡਾਇਆ। ਕਦੇ ਸਾਡੇ ਬੱਚੇ ਜੰਮਦੇ ਸਨ, ਉਹਨਾਂ ਦੇ ਮੂੰਹ ਦੇ ਵਿੱਚ ਜੰਮਦਿਆਂ ਸਾਰ ਗਊ ਦਾ ਗੋਬਰ ਤੇ ਗਊ ਦਾ ਪਿਸ਼ਾਬ ਪਾਇਆ ਜਾਂਦਾ ਸੀ ਤਾਂ ਕਿ ਇਹਨਾਂ ਦੀ ਬੁੱਧ ਕੁਜਲ ਨਾ ਹੋਵੇ। ਤੁਸੀਂ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ, ਬਾਣੀ ਪੜ੍ਹ ਕੇ ਅੰਮ੍ਰਿਤ ਇਹਨਾਂ ਦੇ ਮੁੱਖ ਵਿੱਚ ਆਪ ਜੀ ਨੇ ਪਾਉਣ ਦੀ ਆਗਿਆ ਕੀਤੀ ਹੈ। ਗਰੀਬ ਨਿਵਾਜ ਅਨੇਕ ਪ੍ਰਕਾਰ ਦੀ ਪੂਜਾ ਪ੍ਰਤਿਸ਼ਠਾ ਤੋਂ ਹਟਾ ਕਰਕੇ ਇੱਕ ਅਕਾਲ ਪੁਰਖ ਦੇ ਨਾਲ ਤੁਸੀਂ ਸਾਨੂੰ ਜੋੜਿਆ, ਸਾਰੇ ਪਾਸਿਆਂ ਤੋਂ ਜਿਵੇਂ ਸੁਤੰਤਰਤਾ ਬਖਸ਼ੀ ਹੈ, ਸੋ ਆਪਣੀ ਧੁਰਤੀ ਬਾਣੀ ਆਪ ਫਰਮਾ ਕਰਕੇ ਸਭ ਤੋਂ ਉੱਚਾ ਪਰਮੇਸ਼ਰ ਦਾ ਲੜ ਸਾਨੂੰ ਪਕੜਾਇਆ, ਸਾਰੇ ਪਾਸਿਆਂ ਤੋਂ ਸੁਤੰਤਰ ਜਿਵੇਂ ਕੀਤਾ ਕਿ ਸੱਚੇ ਪਾਤਸ਼ਾਹ ਮਹੀਨੇ ਵਾਲੇ ਦਿਨ, ਸੰਗਰਾਂਦ ਵਾਲੇ ਦਿਨ ਅਸੀਂ ਇਹ ਪੰਡਤਾਂ ਦੇ ਅਧੀਨ ਹੋਏ ਰਹਾਂਗੇ ਕਿ ਉਹੀ ਸਾਨੂੰ ਆ ਕੇ ਮਹੀਨੇ ਦਾ ਫਲਾ ਦੇ ਸੁਣਾਉਣ। ਬਾਬਾ ਜੀ ਨੂੰ ਹਜ਼ੂਰ ਕਹਿਣਗੇ ਬਾਬਾ ਜੀ ਕੀ ਕਾਰਨ ਹੈ? ਕਹਿਣਗੇ ਮਹਾਰਾਜ ਜਿਹੜਾ ਪੰਡਿਤ ਮਹੀਨੇ ਦਾ ਫਲਾ ਦੇ ਸੁਣਾਉਣ ਆਇਆ ਕਰਦਾ ਸੀ, ਇਸ ਵਾਰੀ ਉਹ ਨਹੀਂ ਆਇਆ, ਉਹ ਕਹਿੰਦਾ ਜਾਂ ਤਾਂ ਗੁਰੂ ਮੈਨੂੰ ਮੰਨੋ ਤੇ ਜਾਂ ਮਹੀਨੇ ਦਾ ਫਲਾਦੇਸ਼ ਆਪਣੇ ਸਤਿਗੁਰਾਂ ਦੇ ਪਾਸੋਂ ਜਾ ਕੇ ਸੁਣੋ। ਸੋ ਗਰੀਬ ਨਿਵਾਜ ਆਪ ਜੀ ਕਿਰਪਾ ਕਰੋ, ਇੱਕ ਐਸੀ ਅੰਮ੍ਰਿਤ ਰੂਪ ਬਾਣੀ ਉਚਾਰੋ ਜਿਸ ਕਰਕੇ 12 ਮਹੀਨਿਆਂ ਦੁਆਰਾ ਪਵਿੱਤਰ ਉਪਦੇਸ਼ ਸਾਨੂੰ ਤੁਹਾਡੀ ਰਤਨਾ ਤੋਂ ਪ੍ਰਾਪਤ ਹੋਵੇ। ਹਰੇਕ ਦਾ ਇਹ ਖਿਆਲ ਹੁੰਦਾ ਹੈ ਕਿ ਮਹੀਨੇ ਦਾ ਨਾਮ ਕਿਸੇ ਮਹਾਂਪੁਰਸ਼, ਕਿਸੇ ਚੰਗੇ ਭਲੇ ਪੁਰਸ਼ ਦੇ ਪਾਸੋਂ ਸੁਣੀਏ, ਜਿਸ ਕਰਕੇ ਸਾਨੂੰ ਉਹ ਮਹੀਨਾ ਸਫਲਾ ਗੁਜਰੇ। ਇਸ ਵਾਸਤੇ ਮਹਾਰਾਜ ਆਪ ਜੀ ਤੋਂ ਵੱਡਾ ਹੋਰ ਕੌਣ ਹੈ? ਆਪ ਅਕਾਲ ਪੁਰਖ ਦਾ ਸਰੂਪ ਹੋ, ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਹੋ, ਸਰਵ ਕਲਾ ਸਮਰੱਥ ਹੋ, ਸਾਡੇ ਸਤਿਗੁਰੂ ਹੋ, ਅਸੀਂ ਤੁਹਾਡੀ ਬਾਣੀ ਪੜ੍ਹ ਕੇ ਤੁਹਾਡੀ ਅੰਮ੍ਰਿਤ ਰੂਪ ਰਸਨਾ ਤੋਂ ਮਹੀਨੇ ਦਾ ਨਾਮ ਸੁਣਿਆ ਕਰਾਂਗੇ। ਆਪ ਕਿਰਪਾ ਕਰੋ, ਕੋਈ ਐਸੀ ਬਾਣੀ ਆਪ ਉਚਾਰਨ ਕਰੋ ਜਿਸ ਦੇ ਵਿੱਚ 12 ਮਹੀਨਿਆਂ ਦੁਆਰਾ ਉਪਦੇਸ਼ ਮਿਲੇ। ਹਜ਼ੂਰ ਕਹਿਣਗੇ ਬਾਬਾ ਬੁੱਢਾ ਜੀ, ਸਤਿਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ ਬਾਰਾਂਵਾਂ ਸ਼ੰਤਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਉਹ ਬਾਰਾਂ ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ। ਹਜ਼ੂਰ ਬਾਬਾ ਬੁੱਢਾ ਜੀ ਕਹਿਣਗੇ, ਹਜ਼ੂਰ ਸੱਚੇ ਪਾਤਸ਼ਾਹ ਉਹ ਬਾਣੀ ਬੜੀ ਮਹਿੰਗੀ ਹੈ, ਉਸ ਦੇ ਵਿੱਚ ਗੁੱਝ ਗੁਪਤ ਅਲੰਕਾਰ ਹਨ। ਸੋ ਸੱਚੇ ਪਾਤਸ਼ਾਹ ਕੇਵਲ ਪੜ੍ਹਨ ਮਾਤਰ ਦੇ ਨਾਲ ਸਾਨੂੰ ਅਨਪੜ੍ਹਾਂ ਲੋਕਾਂ ਨੂੰ ਅਰਥਾਂ ਦੀ ਸਮਝ ਨਹੀਂ ਲੱਗਦੀ, ਆਪ ਸੁਖਾਲੀ ਬਾਣੀ ਉਚਾਰਨ ਕਰੋ, ਜਿਸ ਦੇ ਪੜ੍ਹਨ ਮਾਤਰ ਦੇ ਨਾਲ ਅਸੀਂ ਸਾਰੇ ਲੋਕ ਅਰਥ ਅਤੇ ਭਾਵ ਸਮਝ ਆਇਆ ਕਰੀਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਬੇਨਤੀ ਹੋਣ ਤੋਂ ਗਰੀਬ ਨਿਵਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੰਜੀ ਸਾਹਿਬ ਜਿੱਥੇ ਦੀਵਾਨ ਸਜਿਆ ਹੋਇਆ ਸੀ, ਉੱਥੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਬਾਰਾਂਵਾਂ ਬਾਣੀ ਉਚਾਰਨ ਕੀਤੀ ਹੈ, ਜਿਸ ਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਮੰਗਲ ਕਰਨ ਦੀ ਮੰਗਲ ਕੀਤਾ ਹੈ, ਸੱਚੇ ਪਾਤਸ਼ਾਹ ਕਿਰਤ ਕਰੋ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਆਪਣੇ ਕੀਤੇ ਹੋਏ ਕਰਮਾਂ ਅਨੁਸਾਰ 84 ਦੇ ਗੇੜੇ ਵਿੱਚ ਭਟਕਦੇ ਹੋਏ ਆਏ ਹਾਂ, ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਮਿਲਣਾ ਕਰੋ। ਫਿਰ ਚੇਤ ਦੇ ਮਹੀਨੇ ਦੁਆਰਾ ਦੱਸਿਆ ਹੈ ਕਿ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਜਿਨ੍ਹਾਂ ਨੇ ਘਣਾ ਆਨੰਦ ਪਰਮੇਸ਼ਰ ਦਾ ਸਿਮਰਨ ਭਜਨ ਦਾ ਬ੍ਰਹਮਾਨੰਦ ਪ੍ਰਾਪਤ ਕਰਨਾ ਹੈ, ਉਹਨਾਂ ਨੂੰ ਇਹ ਚੇਤ ਦੇ ਮਹੀਨੇ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਭਜਨ ਕਰਨਾ ਚਾਹੀਦਾ ਹੈ। ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾਂ ਕਿਸੇ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੈ। ਸੋ ਸੁਖ ਨਾ ਹੀ ਰਹੇ ਹਰ ਭਗਤ ਬਿਨਾਂ। ਸੋ ਅੱਗੇ ਬਚਨ ਕੀਤੇ, ਵੈਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਜਿਆ ਹਰ ਸੋਏ। ਵੈਸਾਖ ਦਾ ਮਹੀਨਾ ਸੁਹਾਵਣਾ ਤਾਂ ਲੱਗ ਸਕਦਾ ਜੇ ਹਰੀ ਪਰਮੇਸ਼ਰ ਜੋ ਸ਼ਾਂਤ ਰੂਪ ਹੈ ਉਸ ਦੇ ਨਾਲ ਮਿਲਣਾ ਕਰੀਏ। ਜੇਠ ਦੇ ਮਹੀਨੇ ਦੁਆਰਾ ਦੱਸਿਆ, ਹਰ ਜੇਠ ਜੁੜਨ ਦਾ ਲੋੜ ਹੀ ਹੈ ਜਿਸ ਅੱਗੇ ਸਭ ਨੇ ਮੰਨ। ਜੇਠ ਦੇ ਮਹੀਨੇ ਵਿੱਚ ਉਸ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ ਜਿਸ ਦੇ ਅੱਗੇ ਸਭ ਤਾਕਤਾਂ ਵਾਲੇ ਜੁੜਦੇ ਹਨ, ਨਿਉਂਦੇ ਹਨ, ਝੁਕਦੇ ਹਨ। ਸੋ ਵੱਡੇ ਵੱਡੇ ਪੀਰ, ਪੈਗੰਬਰ, ਅਵਤਾਰ, ਰਿਸ਼ੀ, ਮੁਨੀ, ਰੂਹਾਨੀ, ਜਿਸਮਾਨੀ ਤੇ ਧੰਨ ਦੀਆਂ ਤਾਕਤਾਂ ਵਾਲੇ, ਵੱਡੇ ਵੱਡੇ ਸਾਇੰਸਦਾਨ, ਵੱਡੇ ਵੱਡੇ ਕਾਨੂੰਨਦਾਨ, ਵੱਡੇ ਵੱਡੇ ਮੱਲ ਪਹਿਲਵਾਨ, ਜਿਸ ਪਰਮੇਸ਼ਰ ਦੇ ਅੱਗੇ ਸਭ ਝੁਕਦੇ ਹਨ, ਉਸ ਪਰਮੇਸ਼ਰ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ। ਸੋ ਅਸਾੜਤ ਪੰਦਾ ਤਿਸ ਲੱਗਿਆ ਹਰ ਨਾ ਹੋਣਾ ਜਿੰਨਾ ਪਾਸ, ਹਰੀ ਪਰਮੇਸ਼ਰ ਪਤੀ ਜਿਨ੍ਹਾਂ ਦੇ ਪਾਸ ਨਹੀਂ, ਹਾੜ ਦਾ ਮਹੀਨਾ ਤਪਦਾ ਹੋਇਆ ਦੁਖਦਾਇਕ ਉਹਨਾਂ ਨੂੰ ਲੱਗਦਾ ਹੈ, ਪਰ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਹਾੜ ਦਾ ਮਹੀਨਾ ਉਹਨਾਂ ਨੂੰ ਸਫਲ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਬੀਬੀਆਂ ਪਤੀਆਂ ਜਿਨ੍ਹਾਂ ਬੀਬੀਆਂ ਦਾ ਆਪਣੇ ਪਤੀਆਂ ਦੇ ਚਰਨ ਕਮਲਾਂ ਦੇ ਨਾਲ ਪਿਆਰ ਹੈ, ਸਾਵਣ ਦੇ ਮਹੀਨੇ ਦੇ ਵਿੱਚ ਉਹ ਅਦਭੁਤਾ ਤੇ ਰਸਤੇ ਸਹਿਤ ਹਨ। ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰਿਹਾਰ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਸਵਾਸਾਂ ਰੂਪੀ ਪੱਗ ਵਿੱਚ ਪਰੋ ਕਰਕੇ ਹਰ ਵੇਲੇ ਹਿਰਦੇ ਵਿੱਚ ਵਸਾਇਆ ਹੋਇਆ ਐਸਾ ਹਾਰ ਪਰੋ ਕੇ ਜਿਨ੍ਹਾਂ ਨੇ ਪਾਇਆ ਹੈ, ਸਾਉਣ ਦੇ ਮਹੀਨੇ ਦੇ ਵਿੱਚ ਉਹ ਗੁਰੂ ਕੇ ਪਿਆਰੀਆਂ ਜਿਹੜੀਆਂ ਐਸੀਆਂ ਰੂਹਾਂ ਹਨ, ਉਹ ਬ੍ਰਹਮ ਗਿਆਨ ਦਾ ਆਨੰਦ ਮਾਨਣ ਵਾਲੀਆਂ ਉਹ ਸੁਹਾਗਵੰਤੀਆਂ ਰੂਹਾਂ ਬ੍ਰਹਮ ਗਿਆਨੀ ਤੱਤ ਵੇਤੇ ਹਨ। ਭਾਦੋ ਇਹ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਜਿਨ੍ਹਾਂ ਦਾ ਕਵਰਾਂ ਮੜੀਆਂ ਮਟਾਂ ਭੂਤਾਂ ਪ੍ਰੇਤਾਂ ਦੇਵੀ ਦੇਵਤਿਆਂ ਦੂਸਰਿਆਂ ਦੇ ਨਾਲ ਪ੍ਰੇਮ ਲੱਗਾ ਹੋਇਆ ਹੈ, ਭਾਦਰੋਂ ਦੇ ਮਹੀਨੇ ਦੇ ਵਿੱਚ ਉਹ ਰੂਹਾਂ ਭੜਕਦੀਆਂ ਹਨ, ਭਰਮਦੀਆਂ ਫਿਰਦੀਆਂ ਹਨ। ਪਰ ਸੇ ਭਾਦੋ ਇਹ ਨਰਕ ਨਾ ਪਾਈ ਹੈ ਗੁਰੂ ਰੱਖਣ ਵਾਲਾ ਹੇਤ, ਜਿਹੜਾ ਸਤਿਗੁਰਾਂ ਦੇ ਨਾਲ ਪਿਆਰ ਰੱਖਣ ਵਾਲਾ ਪ੍ਰੇਮ ਰੱਖਣ ਵਾਲਾ ਹੈ, ਭਾਦਰੋਂ ਦੇ ਮਹੀਨੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਉਹ ਨਰਕਾਂ ਵਿੱਚ ਨਹੀਂ ਪਾਇਆ ਜਾਵੇਗਾ। ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਦਿੱਤਾ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ, ਪ੍ਰੇਮ ਦਾ ਉਤਸ਼ਾਹ ਮਨ ਵਿੱਚ ਹੋਣਾ ਚਾਹੀਦਾ, ਉਛਾਲੇ ਉੱਠਣੇ ਚਾਹੀਦੇ ਹਨ, ਤਰੰਗ ਲਹਿਰਾਂ ਉੱਠਣੀਆਂ ਚਾਹੀਦੀਆਂ ਹਨ ਸੋਹਣੀਆਂ ਸੋਹਣੀਆਂ, ਕਿ ਕਿਵੇਂ ਆਪਣੇ ਪਰਮੇਸ਼ਰ ਦੇ ਨਾਲ ਅਸੀਂ ਜਾ ਕੇ ਮਿਲੀਏ। ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲ। ਸੋ ਅਸਨ ਆਓ ਪਿਰਾ ਸਾ ਤਨ ਝੂਰ ਮੂਈ, ਕਿਉਂ ਮਿਲੀਆ ਆਪਣਾ ਮੇਲਾ। ਸੋ ਅਸੂ ਸੁਖੀ ਵਸੰਦੀ ਆ ਜਿਨ੍ਹਾਂ ਮਾਇਆ ਹਰ ਰਾਏ, ਅਸੂ ਦੇ ਮਹੀਨੇ ਦੇ ਵਿੱਚ ਉਹ ਸੁਖ ਦੇ ਸਹਿਤ ਰੂਹਾਂ ਵਸਦੀਆਂ ਹਨ ਜਿਨ੍ਹਾਂ ਤੇ ਹਰੀ ਰਾਜਾ ਪਰਮੇਸ਼ਰ ਦੀ ਮਾਇਆ ਕਿਰਪਾ ਹੋਈ ਹੈ। ਕੱਤੇ ਚ ਕਰਮ ਕਮਾਵਣੇ ਦੋਸਰਾ ਕਾਹੂ ਯੋਗ, ਕੱਤੇ ਦੇ ਮਹੀਨੇ ਦੇ ਵਿੱਚ ਜਿਵੇਂ ਖੇਤੀਆਂ ਬੀਜਦੇ ਹਨ ਜ਼ਿਮੀਦਾਰ ਲੋਕ ਪਿੰਡਾਂ ਦੇ ਵਿੱਚ, ਇਹੋ ਜਿਹੋ ਜਿਹਾ ਕੋਈ ਕਰਮ ਕਰ ਜਿਹੋ ਜਿਹਾ ਕੋਈ ਬੀਜ ਬੀਜੇਗਾ ਉਹੋ ਜਿਹਾ ਉਹਨੇ ਵੱਢਣਾ ਹੁੰਦਾ ਹੈ। ਇਸੇ ਤਰ੍ਹਾਂ ਸਰੀਰ ਇੱਕ ਇਹ ਧਰਤੀ ਹੈ, ਇਸ ਦੇ ਵਿੱਚ ਜਿਹੋ ਜਿਹੇ ਕਰਮ ਕਰਨ ਬੀਜ ਬੀਜੇਗਾ ਉਹੋ ਜਿਹਾ ਦੁੱਖ ਤੇ ਸੁੱਖ ਰੂਪੀ ਇਹ ਫਲ ਇਹਨੂੰ ਵੱਢਣਾ ਪਵੇਗਾ। ਇਸ ਵਾਸਤੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਜਿਹੋ ਜਿਹੇ ਆਪਣੇ ਮਾੜੇ ਚੰਗੇ ਕਰਮ ਕੀਤੇ ਨੇ ਉਹਨਾਂ ਦਾ ਇਵਜ਼ ਦੁੱਖ ਤੇ ਸੁੱਖ ਇਸ ਜੀਵ ਨੂੰ ਪ੍ਰਾਪਤ ਹੁੰਦਾ ਹੈ। ਦੱਦਾ ਦੋਸ਼ ਨਾ ਦੇਵ ਕਿਸੇ, ਦੋਸ਼ ਕਰਮ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਰਾ ਦੀਜਾ ਅਵਰਜਨਾ। ਕੱਤੇ ਮਹੀਨੇ ਵਿੱਚ ਹਜੂਰ ਨੇ ਕਿਹਾ ਨਿਸਕਾਮ ਕਰਮ ਭਾਵ ਭਗਤੀ ਸਿਮਨ ਭਜਨ ਕਰਨਾ ਚਾਹੀਦਾ ਹੈ। ਕੱਤਕ ਹੋਵਾ ਸਾਧ ਸੰਗ ਬਿਰਸਾ ਸਭ ਦੇ ਸੋਚ, ਸਾਰੀਆਂ ਸੋਚ ਚਿੰਤਾ ਫਿਕਰ ਉਹਨਾਂ ਦੀਆਂ ਨਾਸ ਹੋ ਜਾਂਦੀਆਂ ਹਨ। ਕੱਤੇ ਨੇ ਮਹੀਨੇ ਦੇ ਵਿੱਚ ਜਿਨ੍ਹਾਂ ਨੂੰ ਗੁਰੂ ਕੀ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਮੰਗਰ ਮਾਹਿ ਸੁਹੰਦੀਆ ਹਰ ਪਿਰ ਸੰਗ ਬੈਠੜੀਆ। ਜੋ ਹਰੀ ਪਰਮੇਸ਼ਰ ਪਤੀ ਦੇ ਨਾਲ ਜਿਨ੍ਹਾਂ ਦੀਆਂ ਬਿਰਤੀਆਂ ਕਾਦਰ ਹੋ ਕੇ ਬੈਠੀਆਂ ਹਨ, ਮਗਰ ਦੇ ਮਹੀਨੇ ਦੇ ਵਿੱਚ ਉਹ ਰੂਹਾਂ ਉਹ ਜਿੰਦਾ ਸੋਭਨੀਕ ਹਨ, ਸੁਹਾਵਣੀਆਂ ਹਨ। ਮੰਗਰ ਪ੍ਰਭ ਆਰਾਧਨਾ ਬਹੁ ਨਾ ਜਨਮਣੀਆ। ਮਗਰ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਰਾਧਨਾ ਕੀਤਾ ਹੈ ਉਹ ਮੁੜ ਕੇ ਨਹੀਂ ਜੰਮਦੇ ਮਰਦੇ, ਉਹ 84 ਦੇ ਗੇੜੇ ਤੋਂ ਬਚ ਜਾਂਦੇ ਹਨ। ਪੋਹ ਦੇ ਮਹੀਨੇ ਦੁਆਰਾ ਹਜੂਰ ਨੇ ਉਪਦੇਸ਼ ਦਿੱਤਾ, ਪੋਖ ਸੁਖਾਰ ਨਾ ਵਿਆਪਾਈ, ਕੰਠ ਮਿਲਿਆ ਹਰ ਨਾ ਹੋ। ਜਿਨ੍ਹਾਂ ਦੇ ਕੰਠ ਹਿਰਦੇ ਦੇ ਵਿੱਚ ਹਰੀ ਨਾਮ ਪਤੀ ਅਭੇਦ ਹੋ ਕੇ ਮਿਲਿਆ ਹੈ, ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਹੈ, ਪੋਹ ਦੇ ਮਹੀਨੇ ਦੇ ਵਿੱਚ ਸੁਖਾਰ ਪਾਲਾ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਵੀ ਵਿਆਪਦਾ, ਪਾਪਾਂ ਰੂਪੀ ਪਾਲਾ ਨਹੀਂ ਉਹਨਾਂ ਨੂੰ ਲੱਗਦਾ, ਜਮ ਦੂਤਾਂ ਦਾ ਦੁੱਖ ਰੂਪੀ ਪਾਲਾ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਵੀ ਲੱਗਦਾ। ਸੋ ਜੋ 84 ਦੇ ਗੇੜੇ ਵਿੱਚ ਭਟਕਣਾ ਹੈ ਇਹ ਪਾਲਾ ਵੀ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਨਹੀਂ ਲੱਗਦਾ। ਸੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ, ਬੇ ਪ੍ਰਵਾਹ ਪਰਮੇਸ਼ਰ ਜਿਨ੍ਹਾਂ ਨੂੰ ਬਖਸ਼ ਲਵੇ ਪੋਹ ਦੇ ਮਹੀਨੇ ਦੇ ਵਿੱਚ ਉਹ ਰੂਹਾਂ ਉਹ ਜਿੰਦਾ ਸੋਭਨੀਕ ਹਨ। ਪੋਹ ਦਾ ਮਹੀਨਾ ਖਾਲਸਾ ਜੀ ਗੁਰੂ ਘਰ ਦੇ ਨਾਲ, ਖਾਸ ਕਰਕੇ ਖਾਲਸਾ ਕੌਮ ਦੇ ਨਾਲ ਬੜਾ ਭਾਰੀ ਜ਼ਰੂਰੀ ਸੰਬੰਧ ਰੱਖਣ ਵਾਲਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਅੰਮ੍ਰਿਤ ਛਕਣ ਮੌਕੇ ਤੇ ਜੋ ਬਚਨ ਕਹੇ ਸਨ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਤਨ ਹੈ ਸਭ ਇਨਹੀਂ ਕੋ, ਮੇਰਾ ਘਰ ਮੇਰਾ ਤਨ ਮੇਰਾ ਧਨ ਮੇਰਾ ਸਰੀਰ ਮੇਰਾ ਪਰਿਵਾਰ ਪੰਥ ਵਸੇ ਮੈਂ ਉੱਜਣਾ ਮਨ ਚਾਓ ਘਨੇਰਾ, ਜੋ ਪਵਿੱਤਰ ਬਚਨ ਕਹੇ ਸਨ ਇਹਨਾਂ ਸਾਰਿਆਂ ਨੂੰ ਪੋਹ ਦੇ ਮਹੀਨੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਫਲੇ ਕੀਤਾ ਹੈ। ਪੋਹ ਦੇ ਮਹੀਨੇ ਦੇ ਵਿੱਚ ਹੀ ਸਾਨੂੰ ਘਰਾਂ ਬਾਰਾਂ ਵਾਲੇ ਬਣਾਉਣ ਵਾਸਤੇ ਪੰਜ ਪੋਹ ਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। 8 ਪੋਹ ਵਾਲੇ ਦਿਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਦੇ ਵਿੱਚ ਜੰਗ ਕਰਕੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੂੰ ਕੁਰਬਾਨ ਕਰਵਾਇਆ ਸੀ। ਅਰਦਾਸ ਕੀਤੀ ਸੀ ਪਰਮੇਸ਼ਰ ਦੇ ਚਰਨਾਂ ਵਿੱਚ ਸ਼ੁਕਰ ਹੈ, ਇਹ ਪਰਮੇਸ਼ਰ ਤੇਰੀ ਅਮਾਨਤ ਤੇਰੇ ਚਰਨਾਂ ਵਿੱਚ ਹਾਜ਼ਰ ਹੋ ਰਹੀ ਹੈ, ਜਿਸ ਦੀ ਬਸ ਤੇ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਉੱਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। 8 ਪੋਹ ਦੀ ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਗੁਰਤਾ ਗੱਦੀ ਦਿੱਤੀ ਸੀ। ਆਪਣੇ ਸੀਸ ਤੋਂ ਕਲਗੀ ਤੇ ਤੋੜਾ ਇਹ ਖਾਲਸੇ ਨੂੰ ਪੰਜਾਂ ਪਿਆਰਿਆਂ ਨੂੰ ਦੇਖ ਕੇ ਕਿਹਾ ਸੀ, ਗੁਰੂ ਖਾਲਸਾ ਖਾਲਸਾ ਗੁਰੂ, ਇਹ ਬਚਨ ਆਪ ਸੱਚੇ ਪਾਤਸ਼ਾਹ ਜੀ ਨੇ ਕੀਤੇ ਸਨ। ਔਰ 13 ਪੋਹ ਨੂੰ ਖਾਲਸਾ ਜੀ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਖਾਲਸਾ ਕੌਮ ਦੀ ਨੀਂਹ ਨੂੰ ਪੱਕੀਆਂ ਕਰਨ ਵਾਸਤੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਾ ਕੇ ਆਪਣੇ ਧਰਮ ਦੀ ਰੱਖਿਆ ਕਰਦੇ ਹੋਏ ਇੱਟਾਂ ਦੀ ਥਾਂ ਤੇ ਆਪਣੀਆਂ ਹੱਡੀਆਂ, ਸੀਮੈਂਟ ਤੇ ਚੂਨੇ ਦੀ ਥਾਂ ਤੇ ਆਪਣੇ ਮਿੱਝ ਤੇ ਖੂਨ ਪਾ ਕੇ ਜਿਹਨਾਂ ਗੁਰੂ ਕੇ ਪਿਆਰਿਆਂ ਨੇ ਕੁਰਬਾਨੀਆਂ ਕੀਤੀਆਂ ਸਨ ਔਰ ਖਾਲਸਾ ਪੰਥ ਦੀ ਨੀਂਹ ਨੂੰ ਪ੍ਰਪੱਚ ਕੀਤਾ, ਉਹ 13 ਪੋਹ ਦਾ ਬੜਾ ਭਾਰੀ ਦਿਹਾੜਾ ਹੈ। ਸੋ ਕੁਰਬਾਨੀਆਂ ਭਰਿਆ ਦਿਹਾੜਾ 23 ਪੋਹ 1723 ਬਿਕਰਮੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਅਵਤਾਰ, ਪੋਹ ਸੁਦੀ ਸਪਤਮੀ ਨੂੰ ਤਹਿਮ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਪਟਨੇ ਸ਼ਹਿਰ ਦੇ ਵਿੱਚ 23 ਪੋਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਅਵਤਾਰ ਧਾਰਿਆ ਸੀ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਅੰਤਰਜਾਮੀ ਜੀ ਨੇ ਇਹ ਕੁਰਬਾਨੀਆਂ ਕਰਕੇ ਫਿਰ ਮਾਘ ਦੇ ਮਹੀਨੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ। ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਪਵਿੱਤਰ ਉਪਦੇਸ਼ ਜੋ ਅੱਜ ਆ ਰਿਹਾ ਹੈ ਇਹ ਕਿਰਪਾ ਕਰਕੇ ਬਖਸ਼ਿਆ ਹੈ। ਸੋ ਖਾਲਸਾ ਜੀ ਅੱਜ ਦੇ ਦਿਨ ਸਭ ਤੋਂ ਵੱਡਾ ਜੋੜ ਮੇਲਾ ਭਾਵੇਂ ਸਭ ਥਾਵਾਂ ਤੇ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਹਨ, ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਸਾਰੀ ਦੁਨੀਆਂ ਵਿੱਚ ਜਿੱਥੇ ਸਤਿਗੁਰੂ ਨਾਨਕ ਸਾਹਿਬ ਗੁਰੂ ਕਲਗੀਆਂਵਾਲ ਦੇ ਸਿੰਘ ਹਨ, ਸਭ ਥਾਵਾਂ ਤੇ ਅੱਜ ਇਹ ਸੰਗਰਾਂਦ ਮਨਾਈ ਜਾ ਰਹੀ ਹੈ। ਪਰ ਖਾਸ ਕਰਕੇ ਅੱਜ ਦਾ ਇਹ ਪਵਿੱਤਰ ਦਿਹਾੜਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬੜੀ ਸ਼ਾਨ ਦੇ ਨਾਲ ਮਨਾਇਆ ਜਾ ਰਿਹਾ ਹੈ। ਤਕਰੀਬਨ ਅੱਜ ਮੁਖੀ ਮੁਖੀ ਜੋ ਪੰਥ ਦੇ ਲੀਡਰ ਹਨ ਔਰ ਲੱਖਾਂ ਦੀ ਗਿਣਤੀ ਵਿੱਚ ਅੱਜ ਗੁਰੂ ਕਾ ਖਾਲਸਾ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਕਰਕੇ ਅੱਜ ਮੁਕਤ ਹੋ ਰਹੇ ਹਨ। ਅੱਜ ਦਾ ਜਿਹੜਾ ਦਿਹਾੜਾ ਹੈ, ਭਾਵੇਂ ਅੱਜ ਦੇ ਦਿਨ ਮੁਕਤਸਰ ਸਾਹਿਬ ਦਾ ਜੰਗ ਨਹੀਂ ਸੀ ਹੋਇਆ, ਉਹ ਜੰਗ ਵੈਸਾਖ ਸੁਦੀ 14 ਨੂੰ 1762 ਬਿਕਰਮੀ ਨੂੰ ਜੰਗ ਹੋਇਆ ਸੀ, ਜਿਸ ਦੇ ਵਿੱਚ 40 ਮੁਕਤੇ ਸ਼ਹੀਦ ਹੋਏ ਸਨ ਔਰ ਜਿਨ੍ਹਾਂ ਨੇ ਟੁੱਟੀ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਪਾਸੋਂ ਗੰਢਾਈ ਸੀ। ਪਰ
ਵੈਸਾਖ ਦੇ ਵਿੱਚ ਅਤਿਅੰਤ ਉੱਥੇ ਪਾਣੀ ਦੀ ਕਿੱਲਤ ਹੋਣ ਦਾ ਕਾਰਨ, ਬਹੁਤੀ ਗਰਮੀ ਦਾ ਕਾਰਨ, ਤੋ ਸਾਰੇ ਖਾਲਸੇ ਨੇ ਇਕੱਠੇ ਹੋ ਕੇ ਸਤਿਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਅਰਦਾਸ ਕਰਕੇ ਤੋ ਇਹ ਪ੍ਰੋਗਰਾਮ ਬਣਾ ਲਿਆ ਸੀ ਕਿ ਜੋ ਉਹ ਸ਼ਹੀਦਾਂ ਦਾ ਦਿਹਾੜਾ ਹੈ ਉਹ ਪਹਿਲੀ ਮਾਘ ਵਾਲੇ ਦਿਨ ਇੱਥੇ ਮਨਾਇਆ ਜਾਇਆ ਕਰੇ, ਮਾਘੀ ਵਾਲੇ ਦਿਨ ਇੱਥੇ ਇਸ਼ਨਾਨ ਕੀਤਾ ਜਾਵੇ। ਤੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਚ ਗੁਰੂ ਕੀ ਪਿਆਰੀਆਂ ਸੰਗਤਾਂ ਆ ਕੇ ਇਸ਼ਨਾਨ ਕਰਕੇ ਸਰੋਵਰ ਦੇ ਵਿੱਚ ਗੁਰੂ ਕੇ ਅੰਮ੍ਰਿਤ ਛਕ ਛਕ ਕੇ ਰਹਿਤ ਮਰਿਆਦਾ ਚ ਪ੍ਰਪੱਕ ਹੋ ਕੇ ਆਪਣੀਆਂ ਟੁੱਟੀਆਂ ਹੋਈਆਂ ਲਿਵਾਂ ਸਭ ਜੁੜਾ ਰਹੇ ਹਨ, ਗੰਢਾ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ। ਤੋ ਖਾਲਸਾ ਜੀ, ਇਹ ਜੰਗ ਕਿਵੇਂ ਹੋਇਆ ਸੀ, ਕਾਰਨ ਕੀ ਸੀ? ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਪਹਾੜੀਆਂ ਦੇ ਨਾਲ ਜੰਗ ਹੋਣ ਲੱਗਾ ਸੀ, ਉਸ ਮੌਕੇ ਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਖਿਆਲ ਕੀਤਾ ਕਿ ਆਪਾਂ ਹੋਰ ਤਰੀਕੇ ਨਾਲ ਨਹੀਂ ਜਿੱਤ ਸਕਦੇ। ਜਸਵਾਲੀਆਂ ਨੇ ਇੱਕ ਐਸਾ ਹਾਥੀ ਤਿਆਰ ਕੀਤਾ ਜਿਸ ਨੂੰ ਬੜੀ ਸ਼ਰਾਬ ਪਿਆਈ, ਮੱਥੇ ਦੇ ਵਿੱਚ 7 ਤਵੇ ਬੰਦੇ ਸਨ ਔਰ ਉਹਨੂੰ ਸ਼ਰਾਬ ਪਿਆ ਕੇ ਉਹਦੇ ਮੂੰਹ ਵਿੱਚ ਦੁਧਾਰਾ ਖੰਡਾ ਫੜਾਇਆ ਸੀ। ਮਗਰ ਫੌਜ ਲੱਗੀ ਸੀ 3 ਲੱਖ ਕਿ ਲੋਹਗੜ੍ਹ ਦਾ ਜਿਹੜਾ ਦਰਵਾਜ਼ਾ ਇਹਨੂੰ ਹਾਥੀ ਤੋੜੇਗਾ ਤੇ ਮਗਰੋਂ ਅਸੀਂ ਹਮਲਾ ਕਰਕੇ ਜਿੱਤ ਪ੍ਰਾਪਤ ਕਰਾਂਗੇ। ਜਦੋਂ ਉਹਨਾਂ ਨੇ ਉਧਰ ਤਿਆਰੀ ਕੀਤੀ, ਖਾਲਸੇ ਨੂੰ ਪਤਾ ਲੱਗਾ, ਗੁਰੂ ਕੇ ਚਰਨਾਂ ਵਿੱਚ ਬੇਨਤੀ ਹੋਈ, ਸੱਚੇ ਪਾਤਸ਼ਾਹ ਜੀ ਕਿਵੇਂ ਮੁਕਾਬਲਾ ਕਰਾਂਗੇ? ਦੁਨੀ ਚੰਦ ਭਾਈ ਸਾਲੋ ਦਾ ਪੋਤਰਾ ਸੀ, ਭਾਈ ਸਾਲੋ ਸਤਿਗੁਰੂ ਰਾਮਦਾਸ ਜੀ ਦਾ ਬੜਾ ਆਨੰਦ ਸੇਵਕ ਸੀ। ਸਤਿਗੁਰੂ ਜੀ ਨੇ ਕਿਹਾ ਹੋਇਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕੋਤਵਾਲ ਹੈ ਭਾਈ ਸਾਲੋ ਜੀ, ਕੋਈ ਮਾਮੂਲੀ ਸਿੱਖ ਨਹੀਂ ਸੀ। ਸੋ ਉਸਦਾ ਇਹ ਪੁੱਤਰ ਪੋਤਰਾ ਸੀ ਖਾਲਸਾ ਜੀ ਦੁਨੀ ਚੰਦ, ਹਾਲੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ, ਦੁਨੀ ਚੰਦ ਉਸਦਾ ਨਾਮ ਸੀ। ਬੜੇ ਮੋਟੇ ਕੱਦ ਦਾ, ਬੜਾ ਲੰਮਾ ਉਸਦਾ ਸਰੀਰ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਗੁਰੂ ਘਰ ਦਾ ਸ਼ੇਰ, ਇਹ ਦੁਨੀ ਚੰਦ ਮੁਕਾਬਲਾ ਕਰੇਗਾ। ਪਰ ਦੁਨੀ ਚੰਦ ਬੇਅੰਮ੍ਰਿਤੀਆ ਹੋਣ ਦਾ ਕਾਰਨ ਤੋਂ ਬਹੁਤੇ ਮਸੰਦੀ ਪੁਣੇ ਚ ਫਸਿਆ ਹੋਇਆ ਸੀ, ਖੁਰਾਕਾਂ ਖਾ ਕੇ ਸਿਮਨ ਭਜਨ ਨਾ ਕਰਨਾ, ਕੜਾਹ ਖਾ ਕੇ ਵਿਹਲਾ ਬਹਿ ਰਹਿਣ ਵਾਲਾ, ਬੜਾ ਇਹਦਾ ਚਿੱਤ ਕਮਜ਼ੋਰ, ਵੇਖ ਕੇ ਡਰ ਗਿਆ ਗੱਲ ਸੁਣ ਕੇ ਕਿ ਹਾਥੀ ਦਾ ਮੁਕਾਬਲਾ ਕੌਣ ਕਰੇਗਾ। ਆਪਣੇ ਨਾਲ 200 ਸਿੱਖ ਨੂੰ ਹੋਰ ਨਾਲ ਲੈ ਕੇ ਇਹ ਰਾਤ ਰਾਤ ਕਿਲੇ ਦੀ ਕੰਧ ਟੱਪ ਕੇ ਇਹ ਚਲਾ ਗਿਆ ਸੀ। ਸੋ ਜਦੋਂ ਇਹ ਕੰਧ ਟੱਪਣ ਲੱਗਿਆ, ਰੱਸਾ ਟੁੱਟਾ ਸੀ, ਇਹਦੀ ਲੱਤ ਜਦੋਂ ਥੱਲੇ ਵੱਜੀ, ਇਹਦੀ ਲੱਤ ਟੁੱਟ ਗਈ ਸੀ। ਇੱਥੋਂ ਮੰਜੇ ਤੇ ਪਾ ਕੇ ਇਹਨੂੰ ਅੰਮ੍ਰਿਤਸਰ ਸਾਹਿਬ ਲਗਾਇਆ, ਉੱਥੇ ਜਾਂਦਿਆਂ ਸਾਰ ਸੱਪ ਲੜ ਕਰਕੇ ਇਹ ਮਰ ਗਿਆ ਸੀ। ਇਹਦੀ ਇਹ ਹਾਲਤ ਹੋਈ ਸੀ। ਇਹਦਾ ਜਿਹੜਾ ਕਲੰਕ ਸੀ, ਇਹਨਾਂ ਦੇ ਜਿਹੜੇ ਖਾਲਸਾ ਜੀ ਪੋਤਰੇ ਸਨ ਅੱਗੇ ਲਾਹੌਰਾ ਸਿੰਘ ਤੇ ਪਿਸ਼ੌਰਾ ਸਿੰਘ, ਉਹਨਾਂ ਨੇ ਅੰਮ੍ਰਿਤ ਛਕਿਆ ਸੀ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਪਾਸੋਂ। ਸੋ ਉਹਨਾਂ ਨੇ ਆ ਕੇ ਅਨੰਦਪੁਰ ਸਾਹਿਬ ਦੇ ਵਿੱਚ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਆਪਣੀ ਕੁਰਬਾਨੀ ਦੇ ਕੇ ਉਹ ਆਪਣਾ ਜਿਹੜਾ ਇਹ ਦੁਨੀ ਚੰਦ ਸੀ ਵਡੇਰਾ, ਇਹਦੇ ਕਲੰਕ ਨੂੰ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਧੋਤਾ ਸੀ। ਇਹ ਸੂਰਜ ਪ੍ਰਕਾਸ਼ ਯਾਨੀ ਗਿਆਨ ਸਿੰਘ ਜੀ ਦੀ ਖਾਲਸਾ ਤਬਾਰੀ ਜਿੰਨੇ ਵੀ ਗ੍ਰੰਥ ਹਨ ਉਹਨਾਂ ਦੇ ਵਿੱਚ ਇਹ ਗਵਾਹੀ ਹੈ, ਪੜ੍ਹ ਲਓ। ਸੋ ਜਿਹੜੇ 200 ਸਿੱਖ ਨਾਲ ਗਿਆ ਸੀ, ਉਹ ਜਦੋਂ ਘਰਾਂ ਘਰਾਂ ਵਿੱਚ ਗਏ, ਉਹਨਾਂ ਨੂੰ ਬੜੀਆਂ ਭਾਰੀ ਲਾਹਨਤਾਂ ਪਈਆਂ ਸਨ। ਤੁਸੀਂ ਕਿਉਂ ਗੁਰੂ ਘਰ ਵਿੱਚੋਂ ਨੱਸ ਕੇ ਆਏ ਹੋ, ਕੀ ਕਾਰਨ ਹੈ, ਕਿਉਂ ਬੇਮੁਖ ਹੋਏ? ਉਹਨਾਂ ਦੇ ਬਾਰੇ ਮਾਵਾਂ ਨੇ ਉਹਨਾਂ ਨੂੰ ਲਾਹਨਤਾਂ ਪਾਈਆਂ, ਉਹਨਾਂ ਦੀ ਘਰ ਵਾਲੀਆਂ ਨੇ ਲਾਹਨਤਾਂ ਪਾਈਆਂ, ਭੈਣਾਂ ਨੇ ਲਾਹਨਤਾਂ ਪਾਈਆਂ, ਭਰਾਵਾਂ ਨੇ ਬੜਾ ਭਾਰੀ ਫਿਟਕਾਰਿਆ, ਉਹ ਲੋਕ ਦੁਖੀ ਸਨ ਬੜੇ ਭਾਰੀ। ਉਹ 200 ਸਿੱਖ ਜਿਹੜਾ ਸੀ ਉਹ ਬੇਮੁਖ ਹੋ ਕੇ ਇੱਥੋਂ ਦੌੜਿਆ ਸੀ। ਇਹ ਜਿਹੜੇ 40 ਸਿੰਘ ਹਨ ਜਿਹੜੇ ਮੁਕਤ ਹੋਏ ਹਨ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ, ਇਹ ਉਹ ਅਨੰਦਪੁਰ ਸਾਹਿਬ ਵਾਲੇ ਇਹ ਸਿੱਖ ਨਹੀਂ ਸਨ। ਅਨੰਦਪੁਰ ਸਾਹਿਬ ਦੇ ਵਿੱਚ 700 ਸਿੰਘ ਸੀ। ਜਿਸ ਮੌਕੇ ਤੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ 8 ਦਿਨ ਜੇ ਹੋਰ ਠਹਿਰੋ ਤਾਂ ਰਾਜ ਭਾਗ ਦਿਵਾਵਾਂਗੇ, ਪਰ 8 ਮਹੀਨਿਆਂ ਦੀ ਭੁੱਖ ਦੇ ਸਤਾਏ ਹੋਏ ਸਿੰਘਾਂ ਸਾਰਿਆਂ ਨੇ ਲਿਖ ਦਿੱਤਾ ਸੀ। ਉਹਦੇ ਵਿੱਚ ਕੇਵਲ ਮਝਾਇਲ ਨਹੀਂ ਸਨ, ਸੋ ਸਾਰਿਆਂ ਨੇ ਉੱਥੇ ਲਿਖ ਕੇ ਦਿੱਤਾ ਸੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਕਿੱਥੇ ਰਹਿਣਾ ਬੜਾ ਮੁਸ਼ਕਲ ਹੈ। ਸੂਰਜ ਪ੍ਰਕਾਸ਼ ਦੀ ਇਹ ਗਵਾਹੀ ਹੈ, ਸਾਰਿਆਂ ਗ੍ਰੰਥਾਂ ਦੀ ਇਹ ਗਵਾਹੀ ਹੈ, ਸੱਚੇ ਪਾਤਸ਼ਾਹ ਕਿ ਤੁਹਾਡੀ ਮੌਜ ਹੈ, ਚੰਗਾ 8 ਅੰਦਰਾਂ ਦੇ ਵਿੱਚ ਹੀ ਕੁਰਬਾਨ ਹੋਵੋਗੇ। ਉਹ ਠੀਕ 5 ਪੋਹ ਤੋਂ ਲੈ ਕੇ 13 ਪੋਹ ਤੱਕ ਸਾਰਾ ਖਾਲਸਾ ਸਰਸਾ ਨਦੀ ਦੇ ਕਿਨਾਰੇ ਤੇ ਆਉਂਦਿਆਂ ਤੱਕ ਕੇਵਲ 40 ਸਿੰਘ ਬਚੇ ਸਨ, ਸਭ ਸ਼ਹੀਦ ਹੋ ਗਏ ਸਨ। ਬਾਕੀ ਦੇ ਉਹ 40 ਚਮਕੌਰ ਸਾਹਿਬ ਦੇ ਵਿੱਚ ਜਾ ਕੇ ਸ਼ਹੀਦ ਹੋ ਗਏ ਸਨ। 37 ਇਹਨਾਂ ਸਿੰਘਾਂ ਨੂੰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਚਾ ਲਿਆ ਸੀ। ਉਹਨਾਂ ਵਿੱਚ ਬਾਬਾ ਦਇਆ ਸਿੰਘ, ਬਾਬਾ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਸਨ। ਇਹਨਾਂ ਤਿੰਨਾਂ ਨੂੰ ਆਗਿਆ ਕੀਤੀ ਤੇ ਆਪ ਤਾੜੀ ਮਾਰ ਕੇ ਚਮਕੌਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਨਿਕਲੇ। ਮਾਛੂਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਜਦੋਂ ਚੱਲੇ ਹਨ, ਕਨੇਸ਼ ਨਗਰ, ਆਲਮਗੀਰ, ਫਿਰ ਰਾਏਕੋਟ, ਰਾਜੋਵਾੜਾ ਆਦਿਕ ਹੇਰਾਂ ਤੋਂ ਹੁੰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਦੀਨੇ ਕਾਂਗੜ ਪਹੁੰਚੇ, ਉੱਥੇ ਜਾ ਕੇ ਜ਼ਫਰਨਾਮਾ ਸੱਚੇ ਪਾਤਸ਼ਾਹ ਜੀ ਨੇ ਲਿਖਿਆ।
ਉਥੋਂ ਚਲਦੇ ਹੋਏ ਅੱਗੇ ਕਪੂਰੇ ਦੇ ਪਾਸ ਆਏ, ਉਹਨੂੰ ਕਿਹਾ ਸਾਨੂੰ ਕਿਲਾ ਦੇ। ਉਹਨੇ ਉਹ ਕੋਟ ਦੇਣੋਂ ਇਨਕਾਰ ਕੀਤਾ ਸੀ, ਕਹਿੰਦਾ ਜੀ ਮੈਨੂੰ ਤੁਰਕ ਨਾ ਮਾਰਦੇ ਹੋਣ। ਸੱਚੇ ਪਾਤਸ਼ਾਹ ਨੇ ਕਿਹਾ ਚੰਗਾ, ਜਿਹੜੀ ਮੌਤ ਤੋਂ ਡਰਦਾ ਤੁਰਕ ਤੈਨੂੰ ਫਾਹੀ ਪਾ ਕੇ ਮਾਰਨਗੇ ਔਰ ਤੇਰੇ ਖੇਹ ਦਾ ਤੋਬਰਾ ਵੀ ਨਾਲ ਚੜੇਗਾ। ਉਹ ਇਸੇ ਤਰ੍ਹਾਂ ਹੀ ਬਚਨ ਹੋਇਆ ਸੀ। ਜਿਹੜਾ ਈਸੇ ਖਾਨ ਜੀ ਦਾ ਕੋਟ ਹੈ, ਉਹਨੇ ਈਸੇ ਖਾਨ ਨੇ ਕਪੂਰੇ ਨੂੰ ਉਸੇ ਤਰ੍ਹਾਂ ਮਾਰਿਆ। ਜਦੋਂ ਫਾਂਸੀ ਦੇਣ ਲੱਗਾ, ਉਹ ਕਹਿਣ ਲੱਗਾ ਮੇਰੇ ਕਲਗੀਧਰ ਪਿਤਾ ਦੇ ਬਚਨ ਨੇ ਉਹ ਸਾਰੇ ਪੂਰੇ ਕਰੋ, ਮੈਨੂੰ ਹੁਣ ਤੁਸੀਂ ਫਾਂਸੀ ਤਾਂ ਲਾਉਣ ਲੱਗੇ ਹੋ। ਮਹਾਰਾਜ ਦੇ ਬਚਨ ਸਨ, ਖੇਹ ਦਾ ਤੋਬਰਾ ਵੀ ਤੈਨੂੰ ਚੜੇਗਾ, ਉਹ ਤੋਬਰਾ ਵੀ ਮੈਨੂੰ ਚੜਾ ਦਿਓ। ਉਹਦੇ ਮੂੰਹ ਤੇ ਉਹ ਖੇਹ ਦਾ ਤੋਬਰਾ ਵੀ ਚੜਾਇਆ ਗਿਆ ਸੀ ਤੇ ਕਪੂਰਾ ਇੱਥੇ ਮਰਿਆ ਸੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਜਾ ਰਹੇ ਹਨ। ਅਰਾਮਿਆਂ ਦਾ ਨਗਰ ਹੈ ਖਾਲਸਾ ਜੀ, 14 ਮੀਲ ਸ੍ਰੀ ਮੁਕਤਸਰ ਸਾਹਿਬ ਤੋਂ ਦੂਰ ਹੈ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉੱਥੇ ਮਾਝੇ ਦੀਆਂ ਪੰਚਾਇਤਾਂ, ਲਾਹੌਰ ਦੀਆਂ ਪੰਚਾਇਤਾਂ ਉੱਥੇ ਪਹੁੰਚੀਆਂ ਸਨ। ਉਹਨਾਂ ਦੇ ਨਾਲ ਪ੍ਰੇਮੀ ਸਿੰਘ ਵੀ ਦਰਸ਼ਨ ਕਰਨ ਵਾਸਤੇ, ਭਾਈ ਮਹਾਂ ਸਿੰਘ ਵਰਗੇ ਪ੍ਰੇਮੀ ਤੇ ਮਾਈ ਭਾਗ ਕੌਰ ਵਰਗੀਆਂ ਮਾਈਆਂ ਵੀ ਨਾਲ ਗਈਆਂ ਸਨ ਸਿੱਕਣਾ। ਉੱਥੇ ਜਦੋਂ ਇਹ ਮਾਝੇ ਦੀ ਪੰਚਾਇਤਾਂ ਪਹੁੰਚੀਆਂ, ਇਹਨਾਂ ਨੂੰ ਜਾ ਕੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਆਪ ਸਾਡੀ ਬੇਨਤੀ ਪ੍ਰਵਾਨ ਕਰੋ, ਔਰੰਗਜ਼ੇਬ ਦੇ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ। ਵੇਖ ਲਓ ਚਾਰੇ ਸਾਹਿਬਜ਼ਾਦੇ ਕੁਰਬਾਨ ਹੋ ਗਏ, ਅਨੰਦਪੁਰ ਸਾਹਿਬ ਤੁਹਾਡੇ ਪਾਸ ਨਹੀਂ ਰਿਹਾ, ਬੜੀਆਂ ਫਿਰਤਾ ਹਨ, ਦੁੱਖ ਹੈ, ਇਸ ਵਾਸਤੇ ਔਰੰਗਜ਼ੇਬ ਦੇ ਨਾਲ ਹੁਣ ਤੁਹਾਨੂੰ ਸੁਲਾਹ ਕਰ ਲੈਣੀ ਚਾਹੀਦੀ ਹੈ। ਮਹਾਰਾਜ ਕਹਿਣਗੇ ਕਿਧਰੋਂ ਆਏ ਤੁਸੀਂ ਸੁਲਾਹ ਕਰਾਉਣ ਵਾਲੇ? ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਰਬਾਨੀ ਦਿੱਤੀ ਉਦੋਂ ਤੁਸੀਂ ਕਿੱਧਰ ਗਏ ਸੀ ਲਾਹੌਰੀਏ? ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਕੁਰਬਾਨੀ ਦਿੱਤੀ ਉਦੋਂ ਤੁਸੀਂ ਕਿੱਧਰ ਗਏ ਸੀ? ਉਦੋਂ ਕਿਉਂ ਨਾ ਸੁਲਾਹ ਕਰਵਾਈ? ਜਦੋਂ ਅਸੀਂ ਹੁਣ ਚਾਰੇ ਸਾਹਿਬਜ਼ਾਦੇ ਧਰਮ ਤੋਂ ਆਪ ਕੁਰਬਾਨ ਕਰਾਏ ਹਨ, ਖੁਸ਼ੀ ਦੇ ਨਾਲ ਜ਼ੁਲਮ ਰਾਜ ਦੀਆਂ ਜੜਾਂ ਪੱਟ ਕੇ ਖਾਰੇ ਸਮੁੰਦਰ ਚ ਪਾਈਆਂ, ਜ਼ਫਰਨਾਮਾ ਭੇਜ ਦਿੱਤਾ ਹੈ, ਔਰੰਗੇ ਨੇ ਪੜਦਿਆਂ ਸਾਰ ਮਰ ਜਾਣਾ, ਹੁਣ ਕਿਹੜਾ ਮੌਕਾ ਜਿਹੜਾ ਅਸੀਂ ਉਸ ਦੇ ਨਾਲ ਸੁਲਾਹ ਕਰੀਏ, ਉਸ ਦੇ ਅੱਗੇ ਝੁਕ ਜਾਈਏ? ਇਹ ਮਾਝੇ ਦੀਆਂ ਪੰਚਾਇਤਾਂ ਕਹਿਣ ਲੱਗੀਆਂ, ਸੱਚੇ ਪਾਤਸ਼ਾਹ ਜੀ ਇਉਂ ਨਹੀਂ ਤਾਂ ਫਿਰ ਸਾਥੋਂ ਸਿੱਖੀ ਨਹੀਂ ਕਮਾਈ ਜਾਂਦੀ। ਮਹਾਰਾਜ ਕਹਿਣ ਲੱਗੇ ਤੁਸੀਂ ਸਿੱਖਿਆ ਦੇਣ ਵਾਸਤੇ ਆਏ ਹੋ ਕਿ ਸਿੱਖਿਆ ਲੈਣ ਵਾਸਤੇ ਆਏ ਹੋ? ਸੋ ਤੁਸੀਂ ਸਾਨੂੰ ਉਲਟਾ ਸਾਨੂੰ ਸਿੱਖਿਆ ਦੇ ਰਹੇ ਹੋ ਕਿ ਰਾਜੀਨਾਮਾ ਕਰ ਲੈਣਾ ਚਾਹੀਦਾ, ਚੈਨ ਨਾਲ ਵਸਣਾ ਚਾਹੀਦਾ, ਤੁਸੀਂ ਗਲਤ ਕਹਿ ਰਹੇ ਹੋ। ਜੇ ਵਿਸਿਦਕੇ ਹੋ ਚੁੱਕੇ ਹੋ ਤਾਂ ਸਾਨੂੰ ਲਿਖ ਕੇ ਦੇ ਦਿਓ। ਉਸ ਮੌਕੇ ਤੇ ਰਾਜਨੀਤਿਕ ਬੰਦਿਆਂ ਦਾ ਸੁਭਾਅ ਆਪਾਂ ਜਾਣਦੇ ਹੀ ਹਾਂ, ਧਰਮ ਵਿਚ ਦ੍ਰਿੜ ਨਹੀਂ ਹੁੰਦੇ, ਪ੍ਰਪੱਕ ਨਹੀਂ ਹੁੰਦੇ, ਆਪਣੇ ਫਾਇਦੇ ਦੀ ਗੱਲ ਸੋਚਦੇ ਹਨ। ਉਸ ਮੌਕੇ ਤੇ ਮਾਝੇ ਦੀਆਂ ਪੰਚਾਇਤਾਂ ਨੇ, ਲਾਹੌਰ ਦੀਆਂ ਪੰਚਾਇਤਾਂ ਨੇ ਇਹ ਲਿਖ ਕੇ ਦੇ ਦਿੱਤਾ ਕਿ ਸੱਚੇ ਪਾਤਸ਼ਾਹ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ। ਇਹ ਜਦੋਂ ਬੇਦਾਵਾ ਇਹਦਾ ਨਾਮ ਹੈ ਕਿ ਸਾਡਾ ਕੋਈ ਦਾਵਾ ਨਹੀਂ ਤੁਹਾਡੇ ਉੱਪਰ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਨਹੀਂ ਲਿਖਿਆ ਕਿ ਅਸੀਂ ਤੁਹਾਡੇ ਗੁਰੂ ਨਹੀਂ, ਸੋ ਇਹਨਾਂ ਨੇ ਲਿਖ ਕੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੰਘ ਨਹੀਂ। ਇਹ ਲਿਖ ਕੇ ਦੇਣ ਤੋਂ ਸੱਚੇ ਪਾਤਸ਼ਾਹ ਇਹ ਕਾਗਜ਼ ਆਪਣੀ ਜੇਬ ਵਿਚ ਪਾ ਲਿਆ ਹੈ, ਬੇਰ ਕੇ ਇਹਨਾਂ ਤੋਂ ਹੋ ਕੇ ਅੱਗੇ ਤੁਰ ਪਏ। ਸੋ ਇਹ ਜਦੋਂ ਤੁਰ ਪਏ, ਮਹਾਰਾਜ ਸਾਹਿਬ ਜੀ ਅੱਗੇ ਤੁਰੇ ਹਨ ਹਰਾਮੇ ਵਾਲੇ ਨਗਰ ਤੋਂ। ਵਜੀਦਾ ਖਾਲਸਾ ਜੀ 50,000 ਫੌਜ ਲੈ ਕੇ, ਕੇਵਲ 5 ਕੋਈ ਪਿੱਛੇ ਸੀ, ਉਹ ਪਿੱਛੇ ਪਿੱਛੇ ਜਾ ਰਿਹਾ, ਸੱਚੇ ਪਾਤਸ਼ਾਹ ਅੱਗੇ ਅੱਗੇ ਜਾ ਰਹੇ ਨੇ। ਇਹ ਜਦੋਂ ਸਾਰੇ ਬੇਮੁਖ ਹੋ ਕੇ ਤੁਰੇ, ਭਾਈ ਮਹਾਂ ਸਿੰਘ ਵਰਗੇ ਜੋ ਦੇ ਵਿੱਚ ਸਨ ਉਹ ਕਹਿਣ ਲੱਗੇ ਕੀ ਬਣਿਆ? ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਲੈ ਕੇ ਸਿੱਖੀ ਕਮਾਉਂਦੇ ਆਏ, 10ਵੇਂ ਪਾਤਸ਼ਾਹ ਤੱਕ ਸਿੱਖੀ ਕਮਾਈ, ਬੜੀ ਬੁਰੀ ਗੱਲ ਬਣੀ, ਅੱਗੇ ਦੁਨੀ ਚੰਦ ਭੱਜ ਗਿਆ ਸੀ 200 ਸਿੱਖਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਅੱਗੇ ਲਾਹਨਤਾਂ ਤੇ ਫਿਟਕਾਰਾਂ ਪੈ ਰਹੀਆਂ ਨੇ। ਉਹਨਾਂ ਵਿੱਚੋਂ ਵੀ ਕੋਈ ਸਿੱਖ ਨਾਲ ਸਨ ਜਿਹੜੇ ਮਹਾਰਾਜ ਸਾਹਿਬ ਦੇ ਪਾਸੋਂ ਬਖਸ਼ਾਉਣ ਵਾਸਤੇ ਆਏ ਹੋਏ ਸਨ। ਭਾਈ ਮਹਾਂ ਸਿੰਘ ਜਿਹੜਾ ਇਹ ਗੁਰੂ ਕਾ ਪਿਆਰਾ ਸੀ, ਇਹਨੇ ਖਾਲਸਾ ਜੀ ਉਸ ਵੇਲੇ ਕਿਹਾ, ਗੁਰੂ ਕੇ ਪਿਆਰਿਓ, ਜੇ ਹੁਣ ਇੱਥੋਂ ਆਪਾਂ ਬੇਦਾਵਾ ਦੇ ਕੇ ਚਲੇ ਗਏ, ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ, ਸਾਰਾ ਦੇਸ਼ ਬੇਮੁਖ ਹੋ ਗਿਆ ਗੁਰੂ ਘਰ ਤੋਂ, ਕੋਈ ਸਿੰਘ ਨਹੀਂ ਪੈਦਾ ਹੋਵੇਗਾ, ਵਿਛੜ ਗਿਆ, ਅੱਜ ਤੋਂ 84 ਦੇ ਗੇੜੇ ਵਿੱਚ ਭਟਕਣਾ ਪਵੇਗਾ, ਕੁੱਤੇ ਬਿੱਲੇ ਬਣ ਕੇ ਮਰਨਾ ਪਵੇਗਾ। ਇਸ ਵਾਸਤੇ ਗਿੱਦੜਾਂ ਦੀ ਜੂਨੇ ਨਾ ਪਵੋ, ਹੁਣ ਕੈਰਾਂ ਵਾਲਾ ਸੁਭਾਅ ਨਾ ਧਾਰੋ, ਯੋਧੇ ਬਣੋ ਤੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਆਪਣਾ ਬੇਦਾਵਾ ਪੜਵਾਈਏ। ਭਾਈ ਮਹਾਂ ਸਿੰਘ ਨੇ ਸੋ ਗੁਰੂ ਕੇ ਪਿਆਰੇ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਔਰ ਕਿਹਾ, ਜਿਹਨਾਂ ਨੂੰ ਆਪਣਾ ਘਰ ਨਹੀਂ ਪਿਆਰਾ, ਜਿਹਨਾਂ ਨੂੰ ਆਪਣੀਆਂ ਘਰਵਾਲੀਆਂ ਨਹੀਂ ਪਿਆਰੀਆਂ, ਜਿਹਨਾਂ ਨੂੰ ਪੁੱਤਰਾਂ ਦੇ ਨਾਲ ਪਿਆਰ ਨਹੀਂ, ਜਿਹਨਾਂ ਨੂੰ ਆਪਣੀ ਜਾਨ ਵੀ ਪਿਆਰੀ ਨਹੀਂ, ਕੇਵਲ ਗੁਰੂ ਕੀ ਸਿੱਖੀ ਪਿਆਰੀ ਹੈ, ਉਹ ਆਪਣੇ ਸਿਰਾਂ ਨੂੰ ਪਲੀ ਤੇ ਰੱਖੋ, ਇਸ ਲਕੀਰ ਤੋਂ ਉਹ ਲੰਘੋ ਕਿ ਆਪਾਂ ਹੁਣ ਜੋ ਆਪਣੀ ਸਿਆਹੀ ਦੇ ਨਾਲ ਇਹ ਕਾਲੇ ਅੱਖਰ ਲਿਖ ਕੇ ਦਿੱਤੇ ਹਨ ਬੇਦਾਵੇ ਦੇ, ਉਹ ਆਪਣੇ ਸਿਰ ਦੇ ਖੂਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਪੜਵਾਉਣੇ ਹਨ। ਇਹ ਵਿਚਾਰ ਜਦੋਂ ਹੋਈ 39 ਸਿੰਘ ਹੋਰ ਅੱਗੇ ਲੰਘੇ ਹਨ। 40ਵੇਂ ਭਾਈ ਮਹਾਂ ਸਿੰਘ ਜੀ, 41ਵੇਂ ਮਾਤਾ ਭਾਗ ਕੌਰ ਜੀ ਕਹਿਣ ਲੱਗੀ, ਹਾਂ ਪੁੱਤਰੋ ਸ਼ੇਰ ਬਣੋ, ਮਜੈਲਣਾ ਦੁੱਧ ਪੀ ਪੀ ਕੇ ਤੁਸੀਂ ਕੀ ਕੀਤਾ, ਬੜੀ ਬੁਰੀ ਗੱਲ, ਅੱਜ ਗੁਰੂ ਘਰ ਤੋਂ ਖਾਰਜ ਹੋ ਕੇ ਚੱਲੇ ਹੋ, ਗੁਰੂ ਘਰ ਤੋਂ ਬੇਮੁਖਾਂ ਨੂੰ ਲੋਕ ਪ੍ਰਲੋਕ ਵਿਚ ਕੋਈ ਜਗ੍ਹਾ ਨਹੀਂ, ਕਿਉਂ ਸਾਰੇ ਦੇਸ਼ ਨੂੰ ਬਦਨਾਮ ਕਰਵਾਉਣ ਲੱਗੇ ਹੋ। ਇਹ ਕਹਿਣ ਤੋਂ ਮਾਤਾ ਭਾਗ ਕੌਰ ਨੇ ਮੰਗਾਰਿਆ, ਭਾਈ ਮਹਾਂ ਸਿੰਘ ਨੇ ਮੰਗਾਰਿਆ, ਸਤਿਗੁਰੂ ਜੀ ਦੀ ਕਿਰਪਾ ਨਾਲ ਇਹ 40 ਸਿੰਘ ਤਿਆਰਪੁਰ ਤਿਆਰ ਹੋਏ। ਜਿਹਦੇ ਨੂੰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਗਏ, ਉਹਨਾਂ ਨੇ ਘੋੜਿਆਂ ਦੀ ਪੈੜ ਦੇ ਮਗਰ ਮਗਰ ਇਹ ਵੀ ਤੁਰ ਪਏ। 2 ਮੀਲ ਦੀ ਵਿੱਥ ਪਈ, ਸਤਿਗੁਰੂ ਕਲਗੀਆਂ ਵਾਲੇ ਜੀ 2 ਕੋ ਅੱਗੇ, ਉਸ ਤੋਂ 2 ਕੋ ਮਗਰੇ 40 ਸਿੰਘ, ਉਹਨਾਂ ਤੋਂ 3 ਕੋ ਪਿੱਛੇ ਵਜੀਦਾ ਚੜਿਆ ਆ ਰਿਹਾ ਹੈ। ਅਖੀਰੀ ਜੰਗ ਜਿਹਨੇ ਕਰਨਾ ਹੈ ਸਤਿਗੁਰੂ ਜੀ ਦੇ ਖਾਲਸੇ ਦੇ ਨਾਲ, ਅੱਗੇ ਅੱਗੇ ਤੁਰੇਗਾ ਸੱਚੇ ਪਾਤਸ਼ਾਹ ਜੀ। 14 ਮੀਲ ਅੱਗੇ ਜਾ ਕੇ ਇੱਕ ਟਿੱਬੀ ਸਾਹਿਬ, ਟਿੱਬੀ ਉੱਚੀ ਸੀ, ਖਦਰਾਣ ਦੀ ਧਾਰ, ਨੀਵਾਂ ਥਾਂ ਜਿੱਥੇ ਪਾਣੀ ਬੜਾ ਭਾਰੀ ਜਮ੍ਹਾਂ ਸੀ, ਹੋਰ ਕਿਤੇ ਨੇੜੇ ਨੇੜੇ ਪਾਣੀ ਨਹੀਂ ਸੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਬੜਾ ਸੋਹਣਾ ਮੋਰਚਾ ਬੰਦੀ ਜਾਣ ਕਰਕੇ ਇੱਥੇ ਆਪਣਾ ਉਤਾਰਾ ਕੀਤਾ, ਪਰ ਅੰਤਰਜਾਮੀ ਜਾਣ ਰਹੇ ਹਨ ਕਿ ਸਾਡੇ ਪੁੱਤਰ ਭੁੱਲੇ ਹੋਏ, ਭਟਕੇ ਹੋਏ, ਅੱਜ ਫਿਰ ਸਾਡੇ ਚਰਨਾਂ ਵਿੱਚ ਜੁੜਨ ਵਾਸਤੇ, ਕੁਰਬਾਨੀ ਦੇਣ ਵਾਸਤੇ ਪਿੱਛੇ ਪਿੱਛੇ ਆ ਰਹੇ ਨੇ। ਇਸ ਵਾਸਤੇ ਉਹਨਾਂ ਨੇ ਜੰਗ ਕਰਨ ਵਾਸਤੇ ਮੋਰਚੇਬੰਦੀ ਇੱਥੇ ਚੰਗੀ ਹੋਵੇਗੀ, ਅਸੀਂ ਅੱਗੇ ਚੱਲੀਏ। ਸੱਚੇ ਪਾਤਸ਼ਾਹ 1 ਕੋ ਅੱਗੇ ਜਿਹੜੀ ਉੱਚੀ ਟਿੱਬੀ ਹੈ ਉਹਦੇ ਉੱਪਰ ਜਾ ਕੇ ਆਪਣਾ ਡੇਰਾ ਜਮਾਇਆ ਹੈ। ਇਹ ਗੁਰੂ ਕੇ ਸਿੰਘ ਜਦੋਂ ਪਿੱਛੇ ਪਿੱਛੇ ਗਏ, ਵੇਖ ਲਿਆ ਕਿ ਸਤਿਗੁਰੂ ਕਲਗੀਧਰ ਜੀ ਆਪਣੇ ਦਲ ਸਮੇਤ ਔਰ ਸਾਹਮਣੇ ਉਤਰੇ ਹੋਏ ਨੇ। ਕਹਿਣ ਲੱਗੇ, ਕਿਹੜਾ ਮੂੰਹ ਲੈ ਕੇ ਚੱਲੀਏ, ਹੁਣੇ ਅੱਜ ਹੀ ਦੁਪਹਿਰੇ ਲਿਖ ਕੇ ਦਿੱਤਾ ਸੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੰਘ ਨਹੀਂ। ਹੁਣ ਹੱਥ ਜੋੜਿਆ, ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖਿਆ, ਜ਼ਬਾਨੀ ਜ਼ਬਾਨੀ ਗੱਲਾਂ ਕੀਤੀਆਂ, ਹੁਣ ਇਹ ਟੁੱਟੀ ਨਹੀਂ ਗੰਢੀ ਜਾਣੀ, ਸਿੰਘੋ ਹੁਣ ਕੁਰਬਾਨੀ ਕਰਨੀ ਪਵੇਗੀ। ਇਹ ਜਦ ਮਨ ਵਿੱਚ ਖਿਆਲ ਕੀਤਾ, ਜੋਸ਼ ਦੇ ਕੇ ਤਿਆਰਪੁਰ ਤਿਆਰ ਸੁੱਤੇ ਹੋਏ ਵੀਰ ਅਸਨ ਜਗਾਇਆ ਭਾਈ ਮਹਾਂ ਸਿੰਘ ਨੇ, ਇਹਨਾਂ ਗੁਰੂ ਕੇ ਪਿਆਰੇ ਨੇ ਇੱਥੇ ਮੋਰਚੇ ਬੰਦੀ ਕਰ ਲਈ ਹੈ। ਆਪਣੇ ਵੱਡੇ ਵੱਡੇ ਕਸ਼ਹਿਰੇ, 10-10 ਗਜ ਦੇ ਕਸ਼ਹਿਰੇ ਪੁਰਾਣੇ ਸਿੰਘਾਂ ਦੇ ਹੁੰਦੇ ਸਨ, ਅੱਜ ਕੱਲ ਤਾਂ ਸਾਨੂੰ ਆ 2.5 ਗਜਾਂ ਦਾ ਕਸ਼ਹਿਰਾ ਪਾਉਣਾ ਬੜਾ ਮੁਸ਼ਕਿਲ ਹੋ ਚੁੱਕਾ ਹੈ ਨਾ। ਅਸੀਂ ਅੱਜ ਕੱਲ ਦੇ ਸਿੰਘ ਹਾਂ ਬਰੌਤੀ ਸਿੰਘ, ਸਾਨੂੰ ਖਿਆਲ ਕਰਨਾ ਚਾਹੀਦਾ ਹੈ। ਕਸ਼ਹਿਰੇ ਗੁਰੂ ਕੇ ਪਿਆਰੇ ਨੇ ਵੱਡੇ ਵੱਡੇ ਚਾਦਰੇ, ਉੱਥੇ ਖਾਲਸਾ ਜੀ ਝਾੜੀਆਂ ਸਨ ਬੜੀਆਂ ਭਾਰੀ, ਝਾੜੀਆਂ ਦੇ ਉੱਪਰ ਵੱਡੇ ਵੱਡੇ ਬਸਤਰ ਖਿਲਾਰ ਦਿੱਤੇ। ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਖਾਲਸੇ ਦੇ ਤੰਬੂ ਲੱਗੇ ਹੋਏ ਨੇ ਤੇ ਖਾਲਸੇ ਦੀ ਫੌਜ ਇੱਥੇ ਉਤਰੀ ਹੈ। ਉਸ ਗੁਰਦੁਆਰੇ ਸਾਹਿਬ ਦਾ ਨਾਮ ਹੀ ਗੁਰਦੁਆਰਾ ਤੰਬੂ ਸਾਹਿਬ ਹੈ। ਤੰਬੂ ਸਾਹਿਬ ਹੀ ਅੱਜ ਦੇ ਦਿਨ ਵੱਡਾ ਭਾਰੀ ਦੀਵਾਨ ਇਸ ਮੌਕੇ ਤੇ ਸਜਿਆ ਹੁੰਦਾ ਹੈ। ਸੋ ਇਹ ਗੁਰੂ ਕੇ ਸਿੰਘ ਪਾਣੀ ਜਾਣ ਕਰਕੇ ਕਿ ਪਾਣੀ ਦੇ ਨੇੜੇ ਤੁਰਕਾਂ ਨੂੰ ਨਾ ਆਉਣ ਦੇਈਏ, ਇੱਥੇ ਆਪਾਂ ਟੁਕੜਾ ਟੁਕੜਾ ਹੋ ਕੇ ਸ਼ਹੀਦ ਹੋਈਏ, ਨਵੇਂ ਇੱਥੇ ਮੋਰਚੇਬੰਦੀ ਆਪਣੀ ਕਰ ਲਈ। ਤੁਰਕ ਚੜ ਕੇ ਆਏ, ਗੁਰੂ ਕੇ ਸਿੰਘਾਂ ਨੇ ਮੁਕਾਬਲਾ ਕੀਤਾ, ਜਿਵੇਂ ਚੌਕੌਰ ਸਾਹਿਬ ਦੇ ਵਿੱਚ 1-1 ਸਿੰਘ ਬਾਹਰ ਨਿਕਲ ਕੇ ਲੜਿਆ ਸੀ। ਇਹ ਜੋ ਇਤਿਹਾਸ ਵਿੱਚ ਕਥਾ ਚੱਲ ਰਹੀ ਹੈ, ਰਾਤ ਨੂੰ ਸੂਰਜ ਪ੍ਰਕਾਸ਼ ਦੀ ਕਥਾ ਹਰ ਰੋਜ਼ ਹੁੰਦੀ ਹੈ, ਇਹਦੇ ਵਿੱਚ ਤਕਰੀਬਨ 7ਵੇਂ ਕੁ ਦਿਨ ਨੂੰ ਇਹ ਜੰਗ ਜੋ ਹੈ ਮੁਕਤਸਰ ਸਾਹਿਬ ਦੀ ਇਹ ਕਥਾ ਆਉਣ ਵਾਲੀ ਹੈ, ਉਸੇ ਤਰ੍ਹਾਂ ਇਹ ਕਥਾ ਆਵੇਗੀ ਰਾਤ ਨੂੰ। ਸੋ ਜਦੋਂ ਇੱਥੇ ਇਹ ਤੁਰਕ ਸਾਰੇ ਪਹੁੰਚੇ, 1-1 ਸਿੰਘ ਨੇ ਬਾਹਰ ਨਿਕਲ ਕੇ ਲੜਨਾ ਸ਼ੁਰੂ ਕੀਤਾ। 1-1 ਸਿੰਘ 10-10, 20-20, 30-30, 40-40, 50-50, ਸੈਂਕੜੇ ਦੇ ਤਾਈ ਮਾਰ ਮਾਰ ਕੇ ਕੁਰਬਾਨ ਹੋ ਰਿਹਾ। ਬੜੇ ਭਾਰੇ ਬੰਦੂਕਾਂ ਦਾ ਖੜਕਾ ਹੋਣ ਲੱਗਾ। ਬਾਜਾਂ ਵਾਲੇ, ਕਲਗੀਆਂ ਵਾਲੇ ਚੋਜੀ ਪ੍ਰੀਤਮ, ਸੱਜੇ ਪਾਤਸ਼ਾਹ ਜੀ ਕਿਰਪਾਲੂ, ਜਿਨ੍ਹਾਂ ਨੂੰ ਪਤਾ ਕਿ ਅੰਮ੍ਰਿਤ ਛਕਾ ਕੇ ਅਸੀਂ ਆਪਣੇ ਪੁੱਤਰ ਜਿਨ੍ਹਾਂ ਨੂੰ ਬਣਾਇਆ ਹੋਇਆ, ਉਹਨਾਂ ਵਿੱਚੋਂ ਲੋਕ ਭਟਕ ਗਏ, ਬੇਦਾਵਗੇ ਹੋ ਗਏ, ਪਰ ਉਹਨਾਂ ਦੇ ਵਿੱਚੋਂ ਸਿਦਕੀਆਂ ਨੇ ਆਣ ਕੇ ਆਪਣੇ ਸਿਰ ਤਲੀ ਤੇ ਰੱਖ ਲਏ ਨੇ, ਅਸੀਂ ਇਹਨਾਂ ਦੀ ਸਹਾਇਤਾ ਕਰਨੀ ਹੈ। ਸੱਚੇ ਪਾਤਸ਼ਾਹ ਟਿੱਬੀ ਸਾਹਿਬ ਤੋਂ ਤੀਰ ਚਲਾਉਣੇ ਸ਼ੁਰੂ ਕੀਤੇ ਹਨ। ਹਜ਼ੂਰ ਦਾ ਤੀਰ 1-1, 2-2, 4-4, 5-5, 10-10, ਮੀਆਂ ਮੀਆਂ ਦੇ ਵਿੱਚ ਨਿਕਲ ਕਰਕੇ ਸੁੱਕਾ ਧਰਤੀ ਦੇ ਵਿੱਚ ਜਾ ਕੇ ਗੱਡਿਆ ਜਾਂਦਾ ਹੈ। ਐਸੇ ਤੀਰ ਸੱਚੇ ਪਾਤਸ਼ਾਹ ਜੀ ਨੇ ਚਲਾਏ, ਜਿਹੜੇ ਹੜ੍ਹਦੀ ਨਿਆਈ ਤੁਰਕ ਚੜੇ ਆ ਰਹੇ ਸਨ, ਸੱਚੇ ਪਾਤਸ਼ਾਹ ਜੀ ਨੇ ਸਭ ਪਿੱਛੇ ਰੋਕ ਦਿੱਤੇ ਹਨ। ਕਲਗੀਧਰ ਦੇ ਤੀਰਾਂ ਦੇ ਨਾਲ ਮਜੀਦੇ ਦਾ 1 ਭਤੀਜਾ, 1 ਭਾਣਜਾ, 2 ਵੱਡੇ ਜਰਨੈਲ ਇਹ ਮਾਰੇ ਗਏ ਹਨ। ਅੱਧੀ ਫੌਜ ਮਾਰੀ ਗਈ। ਇਧਰ 1-1 ਸਿੰਘ ਜਦ ਇੱਕ ਦੂਜੇ ਨੂੰ ਮੰਗਾ ਰਿਹਾ ਸਨ ਗਗਨ ਦਮਾਨਾ ਬਾਜਿਓ ਪਰਿਓ ਨੀ ਸਨ ਘਾਓ ਖੇਤ ਚੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲੜਾ ਦੀਨ ਕਾ ਹੇਤ ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛਾਡਾ ਖੇਤ ਇਹ ਪਵਿੱਤਰ ਬਚਨ ਕਹਿੰਦੇ ਹਾਂ ਤੋਂ ਗੁਰੂ ਕੇ ਪਿਆਰੇ ਕੁਰਬਾਨ ਹੋ ਰਹੇ ਹਨ ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ ਦੇਹ ਅਨਿਤ ਨ ਨਿਤ ਰਹੇ ਜਸ ਨਾਭ ਚੜ੍ਹੈ ਪਵ ਸਾਗਰ ਧਾਰ ਹੈ ਕੀਰਜ ਧਾਮ ਬਣਾ ਇਹ ਤਨ ਬੁੱਧ ਸੁਦੀਪ ਜਿਉ ਉਜਿਆਰ ਹੈ ਜਾਂਦੇ ਕੀ ਬਦਲੀ ਮਨੋ ਹੱਥ ਲੱਕ ਆਦਰਤਾ ਕੁਤਵਾਰ ਬੁਹਾਰ ਹੈ ਇਹ ਪਵਿੱਤਰ ਸ਼ਬਦ ਪੜ੍ਹਦੇ ਹੋਏ ਚੰਡੀ ਦੇ ਪਾਠ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਦਾ ਸਿਮਰਨ ਕਰਦੇ ਹੋਏ ਰਣ ਪੱਤੇ ਦੇ ਵਿੱਚ ਗੁਰੂ ਕੇ ਪਿਆਰੇ ਇੱਕ ਇੱਕ ਸੈਂਕੜੇ ਸੈਂਕੜੇ ਟੁਕੜੇ ਹੋ ਕੇ ਸਾਰੇ ਸਿੰਘ ਤੇ ਜੂਝ ਗਏ ਹਨ ਇੱਕ ਸਿੰਘ ਭਾਈ ਮਹਾਂ ਸਿੰਘ ਕੇਵਲ ਬੇਹੋਸ਼ ਪਿਆ ਹੈ ਜਿਸ ਦੇ ਸਵਾਸ ਚੱਲ ਰਹੇ ਹਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਪੁੱਛ ਰਹੇ ਨੇ ਕਿ ਸਾਡੇ ਕਿਹਨਾਂ ਪੁੱਤਰਾਂ ਨੇ ਆ ਕੇ ਜੰਗ ਆਰੰਭ ਦਿੱਤਾ ਹੈ ਸਾਡੇ ਤੱਕ ਤੁਰਕਾਂ ਨੂੰ ਆਉਣ ਹੀ ਨਹੀਂ ਦਿੱਤਾ ਇਹ ਕੌਣ ਹਨ ਗੁਰੂ ਕੇ ਪਿਆਰੇ ਇਹ ਕੌਣ ਹਨ ਗੁਰੂ ਕੇ ਲਾਡਲੇ ਤੇ ਕਹਿੰਦੇ ਹੋਏ ਨਾਲ ਵੀਰ ਰਸਤੇ ਸਹਿਤ ਸੱਚੇ ਪਾਤਸ਼ਾਹ ਜੀ ਆਪ ਵੀਰ ਰਸ ਆਸਨ ਤੇ ਹੋ ਕੇ ਤੀਰ ਚਲਾਏ ਜਾ ਰਹੇ ਹਨ ਜਦੋਂ ਅੱਧੀ ਫੌਜ ਮਰ ਗਈ ਗੁਰੂ ਕਾ ਖਾਲਸਾ ਤਕਰੀਬਨ ਇਹ 40 ਸਿੰਘ ਸ਼ਹੀਦ ਹੋ ਚੁੱਕੇ ਨੇ ਮਾਈ ਭਾਗ ਕੌਰ ਜੀ ਅੱਗੇ ਜੰਗ ਕਰਦੇ ਹੋਇਆ ਮਾਤਾ ਭਾਗ ਕੌਰ ਜੀ ਜ਼ਖਮੀ ਹੋ ਕੇ ਇਹ ਵੀ ਡਿੱਗ ਪਏ ਹਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਤੀਰ ਪੇਸ਼ ਨਹੀਂ ਜਾਣਦੇ ਤੇ ਤੁਰਕਾਂ ਦੀ ਬੜੀ ਭਾਰੀ ਪਿਆਸ ਲੱਗੀ ਕਪੂਰਾ ਨਾਲ ਸੀ ਉਹਦੇ ਪਾਸੋਂ ਪੁੱਛਿਆ ਕਹਿੰਦੇ ਕਪੂਰਿਆ ਪਾਣੀ ਕਿੱਥੇ ਹੈ ਇਹ ਅੰਦਰੋਂ ਗੁਰੂ ਕਾ ਮਲਾਪੀ ਸੀ ਉੱਤੋਂ ਡਰਦਾ ਹੋਇਆ ਹੀ ਬੇਮੁੱਖ ਹੋਇਆ ਸੀ ਤੇ ਕਹਿਣ ਲੱਗਾ ਵਜੀਦ ਖਾਂ ਗੱਲ ਸੁਣ ਜੇ ਅੱਗੇ ਜਾਓਗੇ ਤਾਂ 30 ਕੋਹ ਤੇ ਪਾਣੀ ਮਿਲੇਗਾ ਜੇ ਪਿੱਛੇ ਜਾਓਗੇ ਤਾਂ 10 ਕੋਹ ਤੇ ਮਿਲੇਗਾ ਇਸ ਵਾਸਤੇ ਪਿੱਛੇ ਹਟਣਾ ਤੁਹਾਨੂੰ ਚੰਗਾ ਅਗਾਹ ਨਾ ਵਧੋ ਤੇ ਕਹਿਣ ਲੱਗੇ ਜਿਹੜੇ ਤੁਰਕ ਮਰ ਗਏ ਹਨ ਇਹਨਾਂ ਨੂੰ ਕਬਰਾਂ ਵਿੱਚ ਦਫਨਾਉਣ ਦਾ ਮੇਰਾ ਖਿਆਲ ਸੀ ਕਹਿਣ ਲੱਗਾ ਮਿੱਟੀ ਤੇ ਹੀ ਪੈ ਰਹੇ ਧਰਤੀ ਤੇ ਹੀ ਪੈ ਰਹੇ ਜੇ ਇਹਨਾਂ ਨੂੰ ਤੂੰ ਦਫਨਾਉਣ ਲੱਗਾ ਤਾਂ ਬਾਕੀ ਦੀ ਫੌਜ ਵੀ ਇੱਥੇ ਹੀ ਮਰ ਜਾਵੇਗੀ ਦੇਹ ਦੇ ਨਾਲ ਇਸ ਵਾਸਤੇ ਵਾਪਸ ਮੁੜਨਾ ਚਾਹੀਦਾ ਸਭ ਤੋਂ ਵੱਡੀ ਇਹ ਹਾਰ ਤੇ ਅਖੀਰੀ ਹਾਰ ਤੁਰਕਾਂ ਨੂੰ ਇਹ ਹੋਈ ਜਿਸ ਤੋਂ ਮਗਰੋਂ ਫਿਰ ਕਦੇ ਕੋਈ ਤੁਰਕ ਹੀਆ ਕਰਕੇ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਉੱਪਰ ਚੜ੍ਹ ਕੇ ਨਹੀਂ ਆਇਆ ਸੋ ਇੱਥੋਂ ਇਹ ਤੁਰਕ ਪਿੱਛੇ ਮੁੜਿਆ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਖਦਰਾਣੇ ਦੀ ਧਾਰ ਤੋਂ ਗਰੀਬ ਨਵਾਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਆਪ ਆਪਣੇ ਪੁੱਤਰਾਂ ਦੀ ਸੰਭਾਲ ਕਰਨ ਵਾਸਤੇ ਤੁਰ ਪਏ ਹਨ ਟਿੱਬੀ ਸਾਹਿਬ ਤੋਂ ਬੜੀ ਜਲਦੀ ਦੇ ਨਾਲ ਆਏ ਇੱਕ ਰਕਾਬਗੰਜ ਸਾਹਿਬ ਪੂਰੇ ਗੁਰਦੁਆਰਾ ਹੈ ਸੋ ਉੱਥੋਂ ਦਾ ਇਤਿਹਾਸ ਤਾਂ ਇਹੋ ਸੁਣਾਉਂਦੇ ਨੇ ਕਿ ਮਹਾਰਾਜ ਜਦੋਂ ਘੋੜੇ ਦੇ ਉੱਪਰ ਚੜ੍ਹਨ ਲੱਗੇ ਤਾਂ ਰਕਾਬ ਟੁੱਟ ਗਈ ਇਸ ਵਾਸਤੇ ਰਕਾਬ ਉੱਥੇ ਰੱਖੀ ਹੋਈ ਕਿ ਰਕਾਬਗੰਜ ਗੁਰਦੁਆਰਾ ਹੈ ਅਸਲ ਦੇ ਵਿੱਚ ਰਕਾਬ ਇੱਕ ਖਾਸ ਫੌਜੀ ਦਸਤੇ ਦਾ ਨਾਮ ਹੁੰਦਾ ਸੀ ਜਿਹੜੀ ਪਹਿਲੇ ਦਰਜੇ ਦੀ ਫੌਜ ਹੋਵੇ ਸਤਿਗੁਰੂ ਜੀ ਦਾ ਉਹ ਜਿਹੜਾ ਫੌਜੀ ਦਸਤਾ ਸੀ ਉਹ ਉੱਥੇ ਉਤਰਿਆ ਹੋਇਆ ਸੀ ਸੋ ਉੱਥੋਂ ਸੱਚੇ ਪਾਤਸ਼ਾਹ ਅੱਗੇ ਚੱਲੇ ਹਨ ਇਸ ਵਾਸਤੇ ਰਕਾਬਗੰਜ ਸਾਹਿਬ ਉਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਜਿਹੜੇ ਪੜ੍ਹੇ ਲਿਖੇ ਵਿਦਵਾਨ ਲੋਕ ਹਨ ਉਹ ਇਹ ਨਿਸ਼ਚਾ ਕਰਦੇ ਹਨ ਰਹੋ ਵਿਚਾਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਘੋੜੇ ਤੇ ਚੜ੍ਹ ਕੇ ਆਏ ਗਰੀਬ ਨਵਾਜ ਤੇ ਜੰਗ ਵਾਲੀ ਥਾਂ ਤੇ ਆ ਕੇ ਘੋੜੇ ਤੋਂ ਉਤਰੇ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ ਹੈ ਉਹ ਰੁਮਾਲ ਕੱਢ ਕੇ ਆਪਣੇ ਸਿੰਘਾਂ ਦੇ ਚਿਹਰੇ ਪੂੰਝਦੇ ਹਨ ਸਾਫ਼ ਕਰਦੇ ਹੋਏ ਕਹਿੰਦੇ ਮੇਰਾ 1000 ਮੇਰਾ 5000 ਇਹ ਮੇਰਾ 10000 ਇਹ ਮੇਰਾ 20000 ਹੈ ਇਹ ਕਹਿੰਦੇ ਹੋਏ ਚਿਹਰੇ ਸਾਰਿਆਂ ਦੇ ਪੂੰਝਦੇ ਹੋਏ ਸਿੰਘਾਂ ਨੂੰ ਆਗਿਆ ਕਰ ਰਹੇ ਨੇ ਕਿ ਇਹਨਾਂ ਸਾਰਿਆਂ ਯੋਧਿਆਂ ਦੀਆਂ ਲਾਸ਼ਾਂ ਇੱਕ ਥਾਂ ਤੇ ਇਕੱਠੀਆਂ ਕਰੋ ਸੋ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਕ ਵਣ ਜਿਹੜਾ ਹੁਣ ਤੱਕ ਖੜਾ ਬਣ ਦਾ ਵਿਰਸ਼ ਉਹਦੇ ਪਾਸ ਚਲੇ ਗਏ ਨੇ ਅੱਗੇ ਕੀ ਵੇਖਿਆ ਇੱਕ ਸਿੰਘ ਸਹਿਕ ਰਿਹਾ ਹੈ ਜਿਸ ਦੇ ਚਿੱਤ ਵਿੱਚ ਇੱਛਾ ਸੀ ਕਿ ਆਪਣੀ ਟੁੱਟੀ ਹੋਈ ਕਢਾ ਕੇ ਸਚਖੰਡ ਨੂੰ ਜਾਣਾ ਹੈ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇੜੇ ਪਹੁੰਚੇ ਗਰੀਬ ਨਵਾਜ ਨੇ ਵੇਖਿਆ ਕਿ ਸਿੰਘ ਬੇਹੋਸ਼ ਹੋ ਚੁੱਕਾ ਹੈ ਸਰੀਰ ਟੁਕੜਾ ਟੁਕੜਾ ਹੋਇਆ ਛਾਨਣੀ ਛਾਨਣੀ ਹੋਇਆ ਖੂਨ ਨਿਕਲ ਚੁੱਕਾ ਹੈ ਪਰ ਸਵਾਸ ਹਾਲੇ ਬਾਕੀ ਹਨ ਮਨ ਵਿੱਚ ਇੱਛਾ ਹੈ ਤਰਸ ਰਿਹਾ ਹੈ ਕਿ ਮਿਲ ਮੇਰੇ ਪ੍ਰੀਤਮਾ ਜੀਓ ਤੁਰ ਵਿਰ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵਾ ਜੀਓ ਭਾਵੈ ਅੰਨ ਨਾ ਪਾਣੀ ਭਾਈ ਮਹਾਂ ਸਿੰਘ ਜੀ ਦੀ ਜਾਨ ਤਰਸ ਰਹੀ ਸੀ ਗੁਰੂ ਕੇ ਪਿਆਰੇ ਦੀ ਆਵੋ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜਾ ਖੜੀ ਤੱਕ ਮੈਂ ਮਨ ਚਾਉ ਕਨੇਹਰਾ ਰਾਮ। ਖਬਰੇ ਸਵਾਸ ਨਿਕਲੀ ਜਾਂਦੇ ਪਰ ਮਨ ਵਿਚ ਇਹ ਜੋ ਇੱਛਾ ਸੀ ਕਿ ਗੁਰੂ ਕਲਗੀਧਰ ਦੇ ਅਖੀਰੀ ਮੈਨੂੰ ਦਰਸ਼ਨ ਹੋਣ, ਉਹਨਾਂ ਦਾ ਸਦਕਾ ਹਾਲੇ ਜਾਨ ਨਹੀਂ ਨਿਕਲੀ, ਪ੍ਰਾਣ ਚੱਲ ਰਹੇ ਹਨ, ਬਾਕੀ ਸਰੀਰ ਸਾਰਾ ਬੇਹੋਸ਼ ਪਿਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇੜੇ ਪਹੁੰਚੇ, ਚੁੱਕ ਕੇ ਆਪਣੇ ਸਿੱਖ ਪੁੱਤਰ ਨੂੰ ਆਪਣੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਜਦੋਂ ਇਹਦਾ ਚਿਹਰਾ ਪੂੰਜਿਆ, ਸਤਿਗੁਰੂ ਜੀ ਨੇ ਜਦੋਂ ਆਪਣੇ ਹੱਥ ਕਵਲ ਇਹਦੇ ਮੱਥੇ ਦੇ ਉੱਪਰ ਲਾਏ, ਚੇਤਨਤਾ ਹੋ ਆਈ ਹੈ, ਹੋਸ਼ ਆ ਗਈ, ਨੇਤਰ ਖੋਲੇ, ਕੀ ਵੇਖਿਆ ਕਿ ਮੇਰਾ ਸਿਰ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਪਿਤਾ ਦੀ ਗੋਦ ਵਿੱਚ ਹੈ। ਉਸ ਵੇਲੇ ਯਤਨ ਕਰਕੇ ਦੋਵੇਂ ਹੱਥ ਇਕੱਠੇ ਕੀਤੇ, ਇਕੱਠੇ ਕਰਕੇ ਸਤਿਗੁਰੂ ਜੀ ਵੱਲ ਸੀਸ ਨਿਵਾ ਕੇ ਸ਼ਰਮ ਵਾਲੀਆਂ ਅੱਖਾਂ ਦੇ ਸਹਿਤ ਸ਼ਰਮਿੰਦੇ ਹੋ ਕੇ ਭਾਈ ਮਹਾਂ ਸਿੰਘ ਜੀ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਗੱਜ ਕੇ ਨੀ ਫਤਿਹ ਬੁਲਾਈ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਫਤਿਹ ਬੁਲਾਈ, ਭਾਈ ਮਹਾਂ ਸਿੰਘ ਦੇ ਨੇਤਰਾਂ ਦੇ ਵਿੱਚੋਂ ਪ੍ਰੇਮ ਦਾ ਪ੍ਰਵਾਹ ਵਹਿ ਤੁਰਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਵੀ ਇਤਿਹਾਸ ਪੜ੍ਹ ਕੇ ਵੇਖ ਲਓ, ਆਪਣੇ ਸਾਹਿਬਜ਼ਾਦਿਆਂ ਨੂੰ ਕੁਰਬਾਨ ਹੋਣ ਤੋਂ ਨੇਤਰਾਂ ਵਿੱਚੋਂ ਹੰਝੂ ਨਹੀਂ ਡਿੱਗੇ। ਅੱਜ ਭਾਈ ਮਹਾਂ ਸਿੰਘ ਨੂੰ ਰੋਂਦਾ ਵੇਖ ਕਰਕੇ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਹੰਝੂ ਜਾ ਰਹੇ ਹਨ। ਪੁੱਛਿਆ, ਭਾਈ ਮਹਾਂ ਸਿੰਘ ਕੀ ਕਾਰਨ, ਕਿਉਂ ਦਲਗੀਰ ਹੋ ਰਿਹਾ, ਕਾਰਨ ਕੀ? ਚੰਗਾ, ਜੇ ਚਾਹੇ ਤਾਂ ਚਾਰ ਯੁੱਗ ਲੰਮੀ ਉਮਰ ਕਰ ਦੇਈਏ ਤੇਰੀ, ਜੇ ਚਾਹੇ ਤਾਂ ਸਵਰਗ ਦਾ ਰਾਜ ਦੇ ਦੇਈਏ। ਜੇ ਭਾਈ ਮਹਾਂ ਸਿੰਘਾ ਤੂੰ ਇਸ ਵੇਲੇ ਬੇਨਤੀ ਕਰ, ਜੋ ਤੂੰ ਕਹੇ ਸਿੰਘਾ ਸੀ ਤੈਨੂੰ ਵਰ ਦੇਣ ਨੂੰ ਬੇਤਾਬ ਹਾਂ, ਜੋ ਚਾਹੁੰਦਾ ਸਿੰਘਾ ਸਾਡੇ ਪਾਸੋਂ ਮੰਗ ਲੈ, ਸਾਡੀ ਖੁਸ਼ੀ ਦਾ ਤੈਨੂੰ ਪਤਾ ਜੀ, ਅਸੀਂ ਚਾਹੀਏ ਸਵਰਗ ਤੱਕ ਦੇ ਰਾਜ ਦੇ ਦੇਈਏ, ਜੇ ਅਸੀਂ ਚਾਹੀਏ ਅਸੀਂ ਤਾਂ ਮਰਿਆ ਹੋਇਆ ਨੂੰ ਵੀ ਜਿਉਂਦੇ ਕਰ ਸਕਦੇ ਹਾਂ, ਤੂੰ ਤਾਂ ਹਾਲੇ ਜਿਉਂਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਵੱਲ ਹੱਥ ਜੋੜ ਕੇ ਭਾਈ ਮਹਾਂ ਸਿੰਘ ਜੀ ਕਹਿਣਗੇ, ਗਰੀਬ ਨਵਾਜ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ, ਭਾਈ ਮਹਾਂ ਸਿੰਘ ਕੋਈ ਵਰ ਮੰਗ, ਸੱਚੇ ਪਾਤਸ਼ਾਹ ਜੀ ਤੁਹਾਡੇ ਅੰਤਲੇ ਸਮੇਂ ਵੱਡੇ ਵੱਡੇ ਰਿਖੀ ਤੇ ਮੁਨੀ ਪੀਰ ਪੈਗੰਬਰ ਵੀ ਜਿਹੜੇ ਹਨ, ਜਦੋਂ ਉਹਨਾਂ ਦੇ ਅਖੀਰੀ ਸਵਾਸ ਹੋਣ, ਉਹ ਤੁਹਾਡੇ ਦਰਸ਼ਨਾਂ ਨੂੰ ਚਾਹੁੰਦੇ ਹਨ, ਦੇਵੀ ਦੇਵਤੇ ਵੀ ਚਾਹੁੰਦੇ ਹਨ ਦੇਵਤਿਆਂ ਦਰਸ਼ਨ ਕਰ ਪਾਈ, ਦੁੱਖ ਭੁੱਖ ਤੀਰਥ ਕੀਏ, ਅੱਜ ਮੇਰਾ ਅਖੀਰਲਾ ਸਮਾਂ ਹੈ ਤੇ ਮੇਰਾ ਸੀਸ ਤੁਹਾਡੀ ਗੋਦ ਵਿੱਚ ਹੈ, ਤੁਹਾਡਾ ਕਿਰਪਾ ਭਰੇ ਹੱਥ ਮੇਰੇ ਸਿਰ ਉੱਪਰ ਹੈ, ਐਨੋ ਵੱਡੀ ਹੋਰ ਕਿਹੜੀ ਚੀਜ਼ ਹੈ ਸੱਚੇ ਪਾਤਸ਼ਾਹ ਜੀ ਜੋ ਮੈਂ ਤੁਹਾਡੇ ਪਾਸੋਂ ਮੰਗ ਲਵਾਂ, ਮੈਨੂੰ ਕੋਈ ਇੱਛਾ ਨਹੀਂ ਰਹੀ ਹੈ। ਸੱਚੇ ਪਾਤਸ਼ਾਹ ਕਹਿਣਗੇ, ਭਾਈ ਮਹਾਂ ਸਿੰਘ ਸਾਡੇ ਵਾਸਤੇ ਕੁਰਬਾਨ ਹੋਏ ਹੋ, ਟੁਕੜੇ ਟੁਕੜੇ ਹੋਏ ਪੁੱਤਰਾ, ਜਦੋਂ ਤੱਕ ਕੋਈ ਵਰ ਨਹੀਂ ਮੰਗ ਲੈਂਦੇ ਤਦੋਂ ਤੱਕ ਸਾਡਾ ਚਿੱਤ ਸ਼ਾਂਤ ਨਹੀਂ ਹੁੰਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣਗੇ, ਸਿੰਘਾ ਦਲਗੀਰ ਕਿਉਂ ਹੋ ਰਿਹਾ, ਦਿਲ ਕਿਉਂ ਢਾ ਰਿਹਾ, ਕਾਰਨ ਕੀ? ਜੇ ਚਾਹੇ ਤਾਂ ਤੈਨੂੰ ਬ੍ਰਹਮ ਲੋਕ ਦਾ ਰਾਜ ਦੇ ਦੇਈਏ, ਔਰੰਗੇ ਨੂੰ ਅਸੀਂ ਜ਼ਫਰਨਾਮਾ ਭੇਜ ਦਿੱਤਾ, ਉਹਨੇ ਮਰ ਜਾਣਾ ਹੈ, ਜੇ ਚਾਹੁੰਦਾ ਤਾਂ ਦਿੱਲੀ ਦੇ ਤਖ਼ਤ ਤੇ ਸਿੰਘਾ ਤੈਨੂੰ ਬਿਠਾ ਦੇਈਏ। ਸੱਚੇ ਪਾਤਸ਼ਾਹ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਵਲਾਰੇ। ਹਜ਼ੂਰ ਕਹਿਣਗੇ, ਸਿੰਘਾ ਮੁਕਤ ਕਰ ਦੇਈਏ। ਸੱਚੇ ਪਾਤਸ਼ਾਹ ਦੇ ਬਾਰੇ ਜਦੋਂ ਵੇਖਿਆ ਕਿ ਹਜ਼ੂਰ ਦੇ ਚਿੱਤ ਦੇ ਵਿੱਚ ਉਹ ਦੁਪਹਿਰੇ ਜਿਹੜਾ ਬੇਦਾਵਾ ਲਿਖ ਕੇ ਦਿੱਤਾ ਸੀ, ਹੁਣ ਦਿਨ ਡੁੱਬਣ ਲੱਗਾ ਹੈ, ਹੁਣ ਸਤਿਗੁਰੂ ਜੀ ਦੇ ਚਿੱਤ ਦੇ ਵਿੱਚ ਉਹ ਨਾਰਾਜ਼ਗੀ ਨਹੀਂ ਹੈ, ਸਤਿਗੁਰੂ ਜੀ ਦੀ ਪ੍ਰਸੰਨਤਾ ਦਾ ਮੈਂ ਪੂਰਾ ਲਾਭ ਲਵਾਂ। ਸੱਚੇ ਪਾਤਸ਼ਾਹ ਗਰੀਬ ਨਵਾਜ, ਜੇ ਪੂਰੇ ਤੁੱਠੇ ਹੋ ਤਾਂ ਕਿਰਪਾ ਕਰੋ, ਤੁਸੀਂ ਕਿਰਪਾ ਕੀਤੀ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਤੁਹਾਡੇ ਤੱਕ ਸਿੱਖੀ ਕਮਾਈ, ਪਰ ਅੱਜ ਰਾਜਨੀਤਿਕ ਲੋਕਾਂ ਨੇ ਬਸਿਰਕੇ ਹੋ ਕੇ ਤੁਹਾਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਹੈ ਮਜਹਿਲਾਂ ਨੇ, ਜੋ ਜੇ ਆਪ ਕਿਰਪਾਲੂ ਹੋਏ ਤਾਂ ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ। ਭਾਈ ਮਹਾਂ ਸਿੰਘਾ ਆਪਣੇ ਵਾਸਤੇ ਕੁਛ ਮੰਗ ਲੈ। ਨਹੀਂ ਸੱਚੇ ਪਾਤਸ਼ਾਹ ਜੀ, ਹਜ਼ੂਰ ਕਹਿਣ ਲੱਗੇ, ਆਪਣੇ ਪਿੰਡ ਵਾਸਤੇ ਕੁਛ ਮੰਗ ਲੈ, ਆਪਣੇ ਪਰਿਵਾਰ ਵਾਸਤੇ ਕੁਛ ਮੰਗ ਲੈ, ਜੇ ਕਿਤੇ ਖਾਲਸਾ ਚ ਬਸਿਰਕਾ ਹੁੰਦਾ, ਜੇ ਕਿਤੇ ਲਾਲਚੀ ਹੁੰਦਾ, ਜੇ ਕਿਤੇ ਆਪਣੇ ਪੇਟ ਪਾਲੂ ਜਾਂ ਪਰਿਵਾਰ ਪਾਲੂ ਹੁੰਦਾ ਤਾਂ ਜ਼ਰੂਰ ਮੰਨ ਜਾਂਦਾ, ਪਰ ਤਨ ਪਰਉਪਕਾਰੀ ਭਾਈ ਮਹਾਂ ਸਿੰਘ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਜੇ ਤੁੱਠੇ ਹੋ ਤਾਂ ਕਿਰਪਾ ਕਰਕੇ ਟੁੱਟੀ ਗੰਢ ਲਓ, ਆਪ ਮਿਹਰ ਕਰੋ। ਗਰੀਬ ਨਵਾਜ ਦਸਮ ਪਾਤਸ਼ਾਹ ਜੀ ਡਾਢੇ ਪ੍ਰਸੰਨ ਹੋਏ, ਕਹਿਣ ਲੱਗੇ, ਸਿੰਘਾ ਤੇਰੀ ਕੁਰਬਾਨੀ ਦਾ ਸਦਕਾ ਲੈ ਇਹ ਜਿਹੜੇ ਟੁੱਟ ਗਿਆ ਸੀ ਸਾਰਾ ਦੇਸ਼, ਸੋ ਬੇਮੁਖ ਹੋ ਚੁੱਕਾ ਸੀ, ਸੱਚਖੰਡ ਦੇ ਦਰਵਾਜ਼ੇ ਜਿਨ੍ਹਾਂ ਵਾਸਤੇ ਬੰਦ ਹੋ ਚੁੱਕੇ ਸਨ, ਬੈਕੁੰਠ ਵਿੱਚ ਨਹੀਂ ਸੀ ਕਿਸੇ ਨੇ ਜਾ ਸਕਣਾ, ਤੇਰੀ ਕੁਰਬਾਨੀ ਦਾ ਸਦਕਾ ਤੇ 40 ਸਿੰਘਾਂ ਦੀ ਕੁਰਬਾਨੀ ਦਾ ਸਦਕਾ ਹਜ਼ੂਰ ਸੱਚੇ ਪਾਤਸ਼ਾਹ ਨੇ ਆਪਣੀ ਜੇਲ੍ਹ ਵਿੱਚੋਂ ਕੱਢ ਕੇ ਕਾਗਜ਼ ਕਹਿਣ ਲੱਗੇ, ਵੇਖ ਭਾਈ ਮਹਾਨ ਸਿੰਘ ਇੱਧਰ ਧਿਆਨ ਕਰ, ਸੱਚੇ ਪਾਤਸ਼ਾਹ ਜੀ ਨੇ ਪੁਰਜਾ ਪੁਰਜਾ ਕਰਕੇ ਉਹ ਕਾਗਜ਼ ਪਾੜਦੇ ਹੋਏ ਕਹਿ ਦਿੱਤਾ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਗਰੀਬ ਨਵਾਜ ਕਹਿਣ ਲੱਗੇ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਿਆ, ਸਭ ਕਾਗਜ਼ ਤੁਹਾਡੀਆਂ ਪ੍ਰੇਸਤਾਂ ਪਾੜ ਦਿੱਤੀਆਂ ਗੁਰੂ ਕੇ ਪਿਆਰਿਓ, ਧਰਮ ਰਾਜੇ ਦੇ ਪਾਸ ਨਹੀਂ ਜਾਓਗੇ, ਸੱਚਖੰਡ ਨੂੰ ਸਾਡੇ ਚਰਨਾਂ ਵਿੱਚ ਤੁਹਾਡਾ ਨਿਵਾਸ ਹੋਵੇਗਾ, ਤੁਹਾਡੀ ਕੁਰਬਾਨੀ ਦਾ ਸਦਕਾ ਭਾਈ ਮਹਾਂ ਸਿੰਘਾਂ ਸਾਰਾ ਦੇਸ਼ ਬਖਸ਼ਿਆ ਗਿਆ, ਵੱਡੇ ਵੱਡੇ ਯੋਧੇ ਤੇ ਬਲੀ ਸਿੰਘ ਮਾਝੇ ਦੇ ਵਿੱਚ ਹੋਣਗੇ, ਨਹੀਂ ਤਾਂ ਅੱਜ ਤੋਂ ਲੈ ਕੇ ਸਿੱਖੀ ਤੋਂ ਖਾਰਜ ਹੋ ਚੁੱਕੇ ਸਨ। ਸੋ ਖਾਲਸਾ ਹਜ਼ੂਰ ਨੇ ਕਹੇ, ਗਰੀਬ ਨਵਾਜ ਸੱਚੇ ਪਾਤਸ਼ਾਹ ਚਰਨ ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਟੂਟੀ ਤੁਮ ਹੀ ਜੋਰੀ, ਸੱਚੇ ਪਾਤਸ਼ਾਹ ਟੁੱਟੀ ਹੋਈ ਨੂੰ ਤੁਸੀਂ ਕਿਰਪਾ ਕਰਕੇ ਜੋੜ ਲਿਆ ਹੈ, ਬੜੀ ਬਖਸ਼ਿਸ਼ ਕੀਤੀ ਹੈ, ਇਹ ਬੇਨਤੀਆਂ ਕਰਨ ਤੋਂ ਹਜ਼ੂਰ ਕਹਿਣ ਲੱਗੇ ਫਿਰ, ਭਾਈ ਮਹਾਂ ਸਿੰਘਾਂ ਜੇ ਚਾਹੇ ਤਾਂ ਜਿਉਂਦਾ ਰੱਖ ਲਈਏ। ਨਹੀਂ ਮਹਾਰਾਜ, ਇੱਕੋ ਇੱਕ ਮਨ ਵਿੱਚ ਵਾਸ਼ਨਾ ਸੀ ਉਹ ਪੂਰੀ ਹੋ ਗਈ ਹੈ, ਤੁਸੀਂ ਕਿਰਪਾ ਕੀਤੀ ਹੈ, ਸੱਚਖੰਡ ਵਿੱਚ ਨਿਵਾਸ ਬਖਸ਼ਣ ਲੱਗੇ ਹੋ, ਹੁਣ ਮੈਨੂੰ ਆਗਿਆ ਦਿਓ, ਮੈਂ ਤੁਹਾਡੇ ਚਰਨਾਂ ਵਿੱਚ ਲੀਨ ਹੋ ਜਾਵਾਂ। ਭਾਈ ਮਹਾਂ ਸਿੰਘ ਨੇ ਇਹ ਬੇਨਤੀ ਕਰਕੇ ਆਪਣੇ ਪ੍ਰਾਣ ਤਿਆਗ ਕੇ ਧੰਨ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਹੀ ਜਿਸ ਦਾ ਸਿਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਕਾ ਲਾਗਲਾ ਅੱਜ ਦੇ ਦਿਨ ਖਾਲਸਾ ਜੀ ਲੀਨ ਹੋਇਆ ਸੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲੈ ਤਬ ਆਗੈ ਮਾਰਗ ਪਾਵੈ। ਪਿਛਲੇ ਸਤਿਗੁਰੂ ਸੱਚੇ ਪਾਤਸ਼ਾਹ ਔਗਣ ਬਖਸ਼ੇ, ਅੱਗੇ ਵਾਸਤੇ ਸਿੱਖੀ ਦੇ ਰਾਹ ਕਿਰਪਾ ਕਰਕੇ ਭੂਲੇ ਮਾਰਗ ਜਿਹੜਾ ਬਤਾਇਆ, ਤੈਸਾ ਗੁਰ ਵੱਡ ਭਾਗੀ ਪਾਇਆ, ਤੈਸੀ ਬਖਸ਼ੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਕੀਤੀ ਸੀ। ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਫਿਰ ਹਜ਼ੂਰ ਨੇ ਵੇਖਿਆ ਮਾਈ ਭਾਗ ਕੌਰ ਸਹਿਕ ਰਹੀ ਹੈ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਭਰੀ ਨਿਗਾਹ ਪਾਈ, ਮਾਈ ਪਿਆਰਪੁਰ ਤਿਆਰ ਹੋਈ, ਜਿੰਨੇ ਜ਼ਖਮ ਸਨ ਸਾਰਿਆਂ ਤੋਂ ਆਰਾਮ ਆਇਆ, ਇਹ ਮਾਤਾ ਅਵਧੂਤਣ ਸੀ, ਬਰਾਗ ਬੜੀ ਭਾਰੀ, ਬਰਾਗ ਦੇ ਸਹਿਤ ਸੀ, ਤਿਆਗਣ ਸੀ ਬੜੀ ਭਾਰੀ, ਪਰ ਹਜ਼ੂਰ ਨੇ ਆਗਿਆ ਕੀਤੀ ਮਾਤਾ ਭਾਗ ਕੌਰ ਤੇਜ ਪਛਿਹਰਾ, ਗਲ ਵਿੱਚ ਚੋਲਾ ਉੱਪਰ ਚਾਦਰਾ ਹੱਥ ਚ ਬਰਸ਼ਾ ਗਾਤਰੇ ਕਿਰਪਾਨ ਰਹਿਤ ਤਿਆਰਪੁਰ ਤਿਆਰ, ਮਾਤਾ ਜੀ ਜ਼ਰੂਰ ਰਹਿਣਾ, ਆਪਣੇ ਬਸਤਰ ਲਾ ਕੇ ਤੋ ਆਪਣੇ ਸਰੀਰ ਨੂੰ ਨੰਗਾ ਕਰਕੇ ਨੀ ਕਦੇ ਫਿਰਨਾ, ਬਹੁਤੇ ਅਵਧੂਤਣ ਨਹੀਂ ਬਣਨਾ, ਅੰਦਰ ਗਿਆਨ ਤੇ ਬਾਹਰੋਂ ਰਹਿਤ ਮਰਿਆਦਾ ਚ ਪ੍ਰਪੱਖ ਰਹਿਣਾ ਹੈ। ਇਹ ਬਚਨ ਕਹਿਣ ਤੋਂ ਮਾਤਾ ਜੋ ਜੀ ਸਰ ਮਾਤਾ ਭਾਗ ਕੌਰ ਜੀ ਕਲਗੀਧਰ ਜੀ ਦੇ ਨਾਲ ਹੀ ਰਹੇ ਨੇ, ਸੱਚਖੰਡ ਨੂੰ ਇਹ ਨਾਲ ਗਏ, ਅੱਗੇ ਬਿਦਰਪੁਰੀ ਸ੍ਰੀ ਨਾਨਕ ਝੀਰਾ ਜਿੱਥੇ ਹੈ ਉੱਥੋਂ 5 ਕੋਹ ਅੱਗੇ ਬਿਦਰਪੁਰੀ ਹੈ, ਸੋ ਉੱਥੇ ਜਾ ਕੇ ਮਾਤਾ ਭਾਗ ਕੌਰ ਜੀ ਪ੍ਰਚਾਰ ਕਰਦੇ ਹੋਏ ਉੱਥੇ ਜੋਤੀ ਜੋਤ ਸਮਾਏ ਹਨ, ਉਹਨਾਂ ਦਾ ਗੁਰਦੁਆਰਾ ਸਾਹਿਬ ਉੱਥੇ ਬਿਦਰਪੁਰੀ ਦੇ ਵਿੱਚ ਬਣਿਆ ਹੋਇਆ ਹੈ, ਉੱਥੇ ਮਾਤਾ ਭਾਗ ਕੌਰ ਜੀ ਜਾ ਕੇ ਸਮਾਏ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਜੰਗ ਦੇ ਫਤਿਹ ਤੋਂ ਬਾਅਦ ਸਾਰਿਆਂ ਗੁਰਸਿੱਖਾਂ ਦੀਆਂ ਲੋਥਾਂ ਚੁਕਾ ਕੇ ਇੱਕ ਥਾਂ ਤੇ ਰਖਾਈਆਂ, ਸ਼ਹੀਦ ਗੰਜ ਜਿਸ ਦਾ ਨਾਮ ਹੈ, ਫਿਰ ਉੱਥੇ ਸਾਰਿਆਂ ਦਾ ਇਸ਼ਨਾਨ ਕਰਵਾ ਕੇ ਆਪਣੇ ਹੱਥੀਂ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਰੇ ਭਰਾਵਾਂ ਦਾ ਇਕੱਠਾ ਸ਼ਹੀਦ ਗੰਜ ਬਣਾ ਕੇ ਖਾਲਸਾ ਜੀ ਸੰਸਕਾਰ ਕਲਗੀਆਂ ਵਾਲੇ ਨੇ ਆਪਣੇ ਹੱਥੀਂ ਕੀਤਾ ਔਰ ਸਾਰੇ ਗੁਰੂ ਕੇ ਪਿਆਰੇ ਨੇ ਮੁਕਤ ਕਰਕੇ ਸੱਚਖੰਡ ਦੇ ਵਿੱਚ ਭੇਜਿਆ ਔਰ ਬਚਨ ਕੀਤੇ ਜਿੱਥੇ ਇੱਕ ਕੋਈ ਤਪੱਸਿਆ ਕਰੇ ਉੱਥੇ ਤੀਰਥ ਬਣ ਜਾਂਦਾ ਹੈ। ਇੱਥੇ 40 ਗੁਰੂ ਕੇ ਪਿਆਰਿਆਂ ਨੇ ਆਪਣੀ ਕੁਰਬਾਨੀ ਦਿੱਤੀ ਹੈ, ਸੋ ਇਸ ਵਾਸਤੇ ਇੱਥੇ ਯਾਦਗਾਰ ਕਾਇਮ ਹੋਣੀ ਚਾਹੀਦੀ ਹੈ। ਉਹ ਖਦਰਾਣੇ ਦੀ ਢਾਬ ਨੂੰ ਸੱਚੇ ਪਾਤਸ਼ਾਹ ਕਿਹਾ ਇਹ ਮੁਕਤੀ ਦਾ ਸਰੋਵਰ ਹੈ, ਇਹ ਮੁਕਤਸਰ ਸਾਹਿਬ ਬਣੇਗਾ, ਜਿਹੜਾ ਮਾਘੀ ਵਾਲੇ ਦਿਨ ਇੱਥੇ ਇਸ਼ਨਾਨ ਕਰੇ, ਰਹਿਤ ਤਿਆਰਪੁਰ ਤਿਆਰ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਉਹ ਮੁਕਤ ਹੋਇਆ ਕਰੇਗਾ, 84 ਦੇ ਗੇੜੇ ਤੋਂ ਅਸੀਂ ਬਚਾਅ ਕਰਾਂਗੇ। ਖਾਲਸਾ ਜੀ ਜਿੱਥੇ ਸਾਹਿਬਜ਼ਾਦੇ ਕੁਰਬਾਨ ਹੋਏ ਉੱਥੇ ਮੁਕਤੀ ਦਾ ਸਰੋਵਰ ਨਹੀਂ ਬਣਾਇਆ, ਜਿੱਥੇ ਅਨੰਦਪੁਰ ਸਾਹਿਬ ਐਡੀਆਂ ਬਖਸ਼ਿਸ਼ਾਂ ਕੀਤੀਆਂ ਉੱਥੇ ਮੁਕਤੀ ਦਾ ਸਰੋਵਰ ਨਹੀਂ ਬਣਿਆ, ਚਮਕੌਰ ਸਾਹਿਬ ਦੇ ਵਿੱਚ ਨਹੀਂ, ਸਰਹੰਦ ਦੇ ਵਿੱਚ ਨਹੀਂ, ਹੋਰ ਕਿਸੇ ਥਾਂ ਤੇ ਨਹੀਂ, ਪਰ ਜਿੱਥੇ ਇਹ 40 ਸਿੰਘ ਸ਼ਹੀਦ ਹੋਏ ਹਨ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਦਾ ਵਰਤ ਲਾ ਦਿੱਤਾ। ਲੋਕਾਂ ਨੇ ਕੁੰਭ ਬਣਾਏ ਨੇ 12 ਸਾਲ ਤੋਂ ਬਾਅਦ ਆਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਦਾ ਵਰਤ, ਔਰ ਉਹ ਕੁਰਿਧੀਆਂ ਸਿੱਧੀਆਂ ਦਾ ਨਹੀਂ, ਮੁਕਤੀ ਦਾ ਸਰੋਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਾਇਆ ਹੈ। ਐਡੀ ਵੱਡੀ ਭਾਰੀਦਾਸ ਸਤਿਗੁਰੂ ਕਰਕੇ ਵਾਲੇ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ। ਸੋ ਗੁਰੂ ਕੇ ਪਿਆਰੇ, ਅੱਜ ਉਹ ਪਵਿੱਤਰ ਦਿਹਾੜਾ ਹੈ, ਇਸ ਵਾਸਤੇ ਆਪਾਂ ਵੀ ਮਨ ਵਿੱਚ ਹੁਣ ਅੱਜ ਵਿਚਾਰ ਕਰਨੀ ਹੈ ਕਿ ਆਪਾਂ ਗੁਰੂ ਕੇ ਪੁੱਤਰ ਹਾਂ, ਸਾਡੇ ਤੋਂ ਆਪਣੇ ਪੁੱਤਰ ਕੁਰਬਾਨ ਕਰਕੇ ਕਿਹਾ ਸੀ। ਮਾਈਆਂ ਦੇ ਚਰਨਾਂ ਵਿੱਚ ਬੇਨਤੀ ਹੈ, ਸ਼ੁਕਰ ਹੈ ਕਿ ਗੁਰੂ ਕੇ ਚਰਨਾਂ ਵਿੱਚ ਬਹੁਤੀ ਸੰਗਤ ਜੁੜੀ ਹੈ, ਇਸੇ ਤਰ੍ਹਾਂ ਰੋਜ਼ ਹੀ ਜੁੜਨਾ ਚਾਹੀਦਾ। ਸੋ ਜਿਹੜੀਆਂ ਮਾਤਾਵਾਂ ਨਾ ਇੱਥੇ ਥੱਲੇ ਬੈਠ ਸਕਣ, ਉੱਪਰ ਗੈਲਰੀ ਵਿੱਚ ਜਗ੍ਹਾ ਹੈ, ਹੈਡ ਗ੍ਰੰਥੀ ਸਾਹਿਬ ਫਰਮਾਉਂਦੇ ਨੇ, ਉੱਥੇ ਬੜੇ ਅਦਬ ਦੇ ਨਾਲ ਬੈਠ ਕੇ ਗੁਰੂ ਕੀ ਅੰਮ੍ਰਿਤ ਰੂਪ ਕਥਾ ਮਾਵਾਂ ਭੈਣਾਂ ਉੱਪਰ ਬੈਠ ਕੇ ਸੁਣ। ਸੋ ਸਭ ਸੰਗਤ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਖਾਲਸਾ ਜੀ। ਸਾਡੇ ਉੱਪਰ ਚਾਰੇ ਸਾਹਿਬਜ਼ਾਦੇ ਕੁਰਬਾਨ ਕਰਕੇ, ਸਾਡੀਆਂ ਮਾਤਾਵਾਂ ਦੇ ਪੁੱਛਣ ਤੋਂ ਹਜ਼ੂਰ ਨੇ ਕਿਹਾ ਸੀ, ਤਿੰਨ ਪੁੱਤਰ ਕੇ ਸੀਸ ਪਰ ਵਾਦੀਏ ਸੁਖ ਚਾਰ, ਚਾਰ ਮੂਹੇ ਤੋਂ ਕਿਆ ਪਾਇਆ ਜੀਵਤ ਲਾਖ ਹਜ਼ਾਰ। ਇਹਨਾਂ ਆਪਣੇ ਪੁੱਤਰਾਂ ਦੇ ਉੱਪਰੋਂ ਅਸੀਂ ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ ਹਨ। ਸਾਡੇ ਵੱਲ ਹੱਥ ਕਰਕੇ ਕਿਹਾ ਸੀ, ਜੇ ਚਾਰ ਸ਼ਹੀਦ ਹੋ ਵੀ ਗਏ ਤਾਂ ਕੀ ਹੋਇਆ, ਸਾਡੇ ਲੱਖਾਂ ਤੇ ਹਜ਼ਾਰਾਂ ਜੀ ਆਉਂਦੇ ਹਨ। ਅਸੀਂ ਹੁਣ ਮਨ ਵਿੱਚ ਵਿਚਾਰ ਕਰੀਏ ਕਿ ਗੁਰੂ ਕੇ ਪੁੱਤਰ ਹਨ ਕਿ ਕਿਤੇ ਅਸੀਂ ਵੀ ਕਲਗੀਆਂ ਵਾਲੇ ਨੂੰ ਬੇਦਾਵਾ ਤਾਂ ਨਹੀਂ ਦੇ ਚੁੱਕੇ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਤੇ ਦਾੜਾ ਤੇ ਕੇਸ ਜਿਨ੍ਹਾਂ ਨੇ ਮਨਾਏ ਹੋਏ ਹਨ ਉਹ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਬੇਦਾਵਾ ਦੇ ਚੁੱਕੇ ਹਨ, ਜਿਨ੍ਹਾਂ ਦਾ ਨਾਮ ਸਿੰਘ ਹੈ ਔਰ ਦਾੜਾ ਤੇ ਕੇਸ ਨਹੀਂ, ਔਰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਬੇਅੰਮ੍ਰਿਤ ਵੀ ਹਨ, ਉਹ ਗੁਰੂ ਕੇ ਪੁੱਤਰ ਨਹੀਂ ਹਨ। ਗੁਰੂ ਘਰ ਦੇ ਵਿੱਚ ਅੰਮ੍ਰਿਤ ਛੱਕ ਕੇ ਗੁਰੂ ਕੇ ਪੁੱਤਰ ਪੁੱਤਰੀਆਂ ਬਣੀਦਾ ਹੈ। ਜੇ ਗੰਦੇ ਸਿਨਮੇ, ਗੰਦੀਆਂ ਸ਼ਰਾਬਾਂ, ਕੁਰੀਤੀਆਂ, ਚੋਰੀ ਯਾਰੀ, ਠੱਗੀ, ਸਾਰੇ ਪ੍ਰਕਾਰ ਦੇ ਐਬ ਸਾਡੇ ਵਿੱਚ ਹਨ ਤੇ ਖੰਡੇੜੀ ਅੰਮ੍ਰਿਤ ਦੀ ਦਾਤ ਸਾਡੇ ਪਾਸ ਨਹੀਂ, ਤਾਂ ਭਾਈ ਫਿਰ ਕਿਤੇ ਅਸੀਂ ਵੀ ਗੁਰੂ ਘਰ ਦੇ ਬੇਦਾਵ ਜੇ ਨਾ ਹੋਈਏ। ਉਹ ਗੁਰੂ ਕੇ ਪਿਆਰੇ ਤੋਂ ਬੇਦਾਵਾ ਦੇ ਕੇ ਆਪਣੇ ਸੀਸ ਦੇ ਕੇ ਉਸੇ ਦੇ ਹੀ ਪੜਵਾ ਲਿਆ ਸੀ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦਸੇ ਪਾਤਸ਼ਾਹੀਆਂ ਤੋਂ ਅਸੀਂ ਬੇਮੁੱਖ ਹੋ ਗਏ ਤਾਂ ਅਸੀਂ ਕਦੋਂ ਇਹ ਬਦਾਵਾ ਪੜਵਾਵਾਂਗੇ। ਇਸ ਵਾਸਤੇ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਕੀ ਰਾਤ ਮਰਯਾਦਾ ਪ੍ਰਪੱਕ ਹੋਣਾ ਚਾਹੀਦਾ ਹੈ। ਅੱਜ ਸਿੰਘ ਸਭਾ ਸ਼ਤਾਬਦੀ, ਸ਼ੁਕਰ ਹੈ ਕਿ ਕੁਛ ਯਤਨ ਕਰਨ ਲੱਗੀ ਹੈ। ਸੋ ਜਿਹੜੇ ਜਿਹੜੇ ਉਹ ਪ੍ਰੋਗਰਾਮ ਉਲੀਕ ਰਹੇ ਹਨ, ਵਾ ਕਲਗੀਆਂ ਵਾਲੇ ਨੇ ਜੋ ਬਖਸ਼ਿਸ਼ਾਂ ਕੀਤੀਆਂ ਹਨ, ਉਹਨਾਂ ਅਨੁਸਾਰ ਚੱਲ ਕੇ ਗੁਰੂ ਕਾ ਅੰਮ੍ਰਿਤ ਛਕ ਕੇ ਸਾਨੂੰ ਵੀ ਆਪਣੀ ਟੁੱਟੀ ਹੋਈ ਸੁਰਤ, ਟੁੱਟੀ ਹੋਈ ਲੇਵ, ਟੁੱਟੀ ਹੋਈ ਪ੍ਰੀਤ, ਟੁੱਟੀ ਹੋਈ ਸਰਦਾ, ਸੋ ਟੁੱਟੀ ਹੋਈ ਗੁਰੂ ਕੀ ਬਖਸ਼ਿਸ਼ ਹੋਰ ਸਾਨੂੰ ਕਿਰਪਾ ਕਰਕੇ ਕਢਾ ਲੈਣੀ ਚਾਹੀਦੀ ਹੈ, ਜਿਸ ਕਰਕੇ ਕਲਗੀਆਂ ਵਾਲਾ ਸੱਚੇ ਪਾਤਸ਼ਾਹ ਸਾਨੂੰ ਵੀ ਅੰਤਰੋਂ ਸਤਖੰਡ ਵਿੱਚ ਲਿਜਾਵੇ, ਤਾਂ ਅਸੀਂ 84 ਦੇ ਗੇੜੇ ਵਿੱਚ ਨਾ ਭਟਕੀਏ, ਸਾਡੇ ਵਾਸਤੇ ਬੈਕੁੰਠ ਦੇ ਦਰਵਾਜ਼ੇ ਬੰਦ ਨਾ ਹੋਣ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਾਂ ਕਰਨਗੇ। ਸੋ ਖਾਲਸਾ ਜੀ, ਹੁਣ ਮਹੀਨੇ ਦੀ ਅੰਮ੍ਰਿਤ ਰੂਪ ਕਥਾ ਥੋੜੇ ਸਮੇਂ ਵਿੱਚ ਆਪ ਸਰਵਣ ਕਰੋ। ਜੋ ਪਿਛਲੇ ਪੈਰ ਦਾ ਦੀਵਾਨ ਹੋਵੇਗਾ ਉਸ ਦੇ ਵਿੱਚ ਇਸ ਮਹੀਨੇ ਦੀ ਵਿਆਖਿਆ ਸਾਹਿਬ ਫਿਰ ਕਥਾ ਕੀਤੀ ਜਾਵੇਗੀ। ਸੋ ਮਾਘ ਦੇ ਮਹੀਨੇ ਦੇ ਵਿੱਚ ਲੋਕੀ ਤ੍ਰਿਵੇਣੀ ਤੇ ਜਾਂਦੇ ਹਨ, ਉੱਥੇ ਜਾ ਕੇ ਇਸ਼ਨਾਨ ਕਰਦੇ ਹਨ, ਬੜਾ ਭਾਰੀ ਮਹੱਤਵ ਮੰਨਦੇ ਹਨ ਕਿ ਮਾਘ ਦੇ ਮਹੀਨੇ ਦਾ ਦੇ ਸੰਗਰਾਂਦ ਵਾਲੇ ਦਿਨ ਇਸ਼ਨਾਨ ਦਾ ਬੜਾ ਭਾਰੀ ਫਲ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ, ਗੰਗਾ, ਜਮਨਾ ਤੇ ਸਰਸਵਤੀ, ਉੱਥੇ ਤਿੰਨਾਂ ਨਦੀਆਂ ਦੇ ਇਕੱਤਰਤਾ ਦੇ ਵਿੱਚ ਅੱਜ ਦੇ ਇਸ਼ਨਾਨ ਦਾ ਬੜਾ ਭਾਰੀ ਮਹੱਤਵ ਮੰਨਿਆ। ਭਾਰਦਵਾਜ ਇੱਕ ਮੁਨੀ ਹੋਇਆ, ਉਹਨੇ ਬੜੀ ਭਾਰੀ ਕਥਾ ਇਸ ਮਹੀਨੇ ਦੇ ਵਿੱਚ ਕੀਤੀ ਸੀ ਔਰ ਉੱਥੇ ਕੁੰਭ ਲਾਇਆ ਸੀ, ਇਸ ਵਾਸਤੇ ਇਸ ਮਹੀਨੇ ਨੂੰ ਲੋਕਾਂ ਨੇ ਬੜਾ ਭਾਰੀ ਚੰਗਾ ਮੰਨਿਆ ਹੈ। ਤੇ ਜਿੱਥੇ ਗੁਰੂ ਕੀ ਅੰਮ੍ਰਿਤ ਰੂਪ ਕਥਾ ਨਿੱਤ ਹੋਵੇ, ਗੁਰੂ ਕੀ ਬਾਣੀ ਨਿੱਤ ਪੜ੍ਹੀ ਜਾਵੇ, ਉੱਥੇ ਖਾਲਸਾ ਜੀ ਜਨ ਕੇ ਚਰਨ ਤੀਰਥ ਕੋਟ ਗੰਗਾ, ਉੱਥੇ ਕਰੋੜਾਂ ਗੰਗਾ ਵਰਗੇ ਤੀਰਥ ਉੱਥੇ ਹੁੰਦੇ ਨੇ ਜਿੱਥੇ ਗੁਰੂ ਕੀ ਸਾਧ ਸੰਗਤ ਹੋਵੇ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਇਹਦੇ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਸਾਰੇ ਨਦੀਆਂ, ਇਹ ਤਿੰਨੇ ਨਦੀਆਂ ਕਹਿੰਦੀਆਂ ਹਨ। ਸੋ ਸਾਡੇ ਵਿੱਚ ਅਤਿਅੰਤ ਆਦਮੀ ਪਾਪ ਕਰਕੇ ਨਹਾ ਕੇ ਪਾਪ ਛੱਡ ਜਾਂਦੇ ਹਨ, ਉਹ ਸਾਡੇ ਜਿਹੜੇ ਪਾਪਾਂ ਦਾ ਫਲ ਤੇ ਮੈਲ ਹੈ ਉਹ ਜੇ ਕੋਈ ਬ੍ਰਹਮ ਗਿਆਨੀ ਸਾਡੇ ਵਿੱਚ ਆ ਕੇ ਚਰਨ ਪਾਵੇ ਤਾਂ ਉਹ ਸਾਡੇ ਪਾਪ ਕੱਟੇ ਜਾਂਦੇ ਹਨ। ਸੋ ਖਾਲਸਾ ਜੀ, ਇਹ ਜਿਹੜੇ ਕਰੋੜਾਂ ਐਸੇ ਤੀਰਥ ਹਨ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਜਿਹੜੇ ਚਾਹੁੰਦੇ ਹਨ, ਸੋ ਐਸੇ ਜਿਹੜੇ ਬ੍ਰਹਮ ਗਿਆਨੀਆਂ ਦੀ ਇਕੱਤਰਤਾ ਹੈ ਗੁਰੂ ਘਰ ਦੇ ਵਿੱਚ, ਇਹਦਾ ਨਾਮ ਸੋ ਇਹ ਤ੍ਰਿਵੇਣੀ ਦਾ ਇਸ਼ਨਾਨ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਇਹ ਦੱਸ ਰਹੇ ਹਨ ਕਿ ਉਸ ਤੀਰਥ ਤੇ ਜਾਣ ਦੀ ਲੋੜ ਨਹੀਂ। ਸਭ ਤੋਂ ਵੱਡਾ ਤੀਰਥ ਗੁਰੂ ਕੀ ਸਾਧ ਸੰਗਤ ਹੈ। ਸਾਧ ਸੰਗਤ ਜਿਹੜਾ ਮਿਲਦਾ ਹੈ ਅਸਲ ਇਸ਼ਨਾਨ ਇਹੀ ਹੈ। ਹਜ਼ੂਰ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਸਿੱਧਾਂ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਚਲੋ ਆਪ ਸੋ ਅਥਾਹ ਤੀਰਥਾਂ ਤੇ ਚੱਲ ਕੇ ਇਸ਼ਨਾਨ ਕਰਕੇ ਆਓ। ਮਹਾਰਾਜ ਕਹਿਣ ਲੱਗੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਤੀਰਥ ਨਹਾਉਣ ਜਾਓ, ਤੁਸੀਂ ਨਹਾਉਣ ਜਾਓ, ਜੇ ਤੀਰਥ ਨਹਾਉਣ ਜਾਣਾ ਹੈ ਤਾਂ ਤੀਰਥ ਕਿਹੜਾ ਹੈ ਸਾਡੇ ਵਾਸਤੇ? ਤੀਰਥ ਨਾਮ ਹੈ। ਅਸੀਂ ਤਾਂ ਨਾਮ ਰੂਪੀ ਤੀਰਥ ਉੱਪਰ ਇਸ਼ਨਾਨ ਕਰਨ ਵਾਲੇ ਹਾਂ ਜੀ। ਇਸ਼ਨਾਨ ਕਿਵੇਂ ਕਰਦੇ ਹੋ? ਕਹਿੰਦੇ ਤੀਰਥ ਸ਼ਬਦ ਵਿਚਾਰ, ਜੋ ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ ਹੈ, ਕਥਾ ਕਰਨੀ ਹੈ, ਕੀਰਤਨ ਕਰਨਾ ਹੈ, ਗੁਰੂ ਕੇ ਹੁਕਮ ਦੀ ਵਿਚਾਰ ਕਰਨੀ ਹੈ, ਅੰਤਰ ਗਿਆਨ ਹੈ ਤੇ ਇਹ ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ, ਇਹ ਇਸ਼ਨਾਨ ਕਰਨਾ ਹੈ। ਪਾਪ ਲੈ ਜਾਂਦੇ ਹਨ, ਸਰੀਰ ਪਵਿੱਤਰ ਹੋ ਜਾਂਦਾ, ਇੱਧਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਪਾਪਾਂ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ, ਇਹ ਅਸਲ ਦੇ ਵਿੱਚ ਇਸ਼ਨਾਨ ਕਰਨਾ ਹੈ। ਤੀਰਥ ਨਾਵਾ ਜੇ ਤਿਸ ਭਾਵ, ਜਿਹੜੀ ਤਿਸ ਪਰਮੇਸ਼ਰ ਤੇ ਭਾਵਨਾ ਸ਼ਰਧਾ ਕਰਕੇ ਸੰਗਤ ਵਿੱਚ ਜਾਣਾ ਹੈ, ਇਹ ਖਾਲਸਾ ਜੀ ਤੀਰਥਾਂ ਦਾ ਨਹਾਉਣਾ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਦੱਸਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇੱਥੇ ਵੀ ਸਾਨੂੰ ਕਿਰਪਾ ਕਰਕੇ ਦੱਸਦੇ ਹਨ ਕਿ ਜੋ ਸਾਧੂਆਂ ਦੀ ਸੰਗਤ ਹੈ, ਗੁਰੂ ਕੀ ਹਜ਼ੂਰੀ ਵਿੱਚ ਜਿਹੜੀ ਸਤਸੰਗਤ ਹੈ, ਸੋ ਜਿਹੜਾ ਗੁਰੂ ਕੀ ਸੰਗਤ ਵਿੱਚ ਆ ਕੇ ਜੋੜਨਾ ਹੈ, ਇਹ ਮਾਘ ਦੇ ਮਹੀਨੇ ਦੇ ਵਿੱਚ ਪਵਿੱਤਰ ਇਸ਼ਨਾਨ ਕਰਨਾ ਹੈ। ਖਾਲਸਾ ਜੀ, ਲੋਕੀ ਤੀਰਥਾਂ ਤੇ ਜਾ ਕੇ, ਗੰਗਾ ਤੇ ਜਾ ਕੇ ਪਾਪ ਲਾਉਂਦੇ ਹਨ, ਪਰ ਜਿਹੜਾ ਗੰਗਾ ਤੇ ਜਾ ਕੇ ਪਾਪ ਕਰੇ, ਭਾਈ ਗੁਰਦਾਸ ਸਾਹਿਬ ਜੀ ਫਰਮਾਇਆ ਉਹ ਬੱਜਰ ਪਾਪ ਨਾਲ ਨਥਰੀ ਜੋ ਕੀਤਾ ਗੰਗਾ, ਜਿਹੜੇ ਗੰਗਾ ਤੇ ਜਾ ਕੇ ਕੋਈ ਪਾਪ ਕਰੇ ਉਹ ਤੀਰਥ ਉਹ ਪਾਪ ਕਰੇਗਾ ਫਿਰ ਕਿਤੇ ਵੀ ਲੈਣੇ। ਇਸ ਵਾਸਤੇ ਆਪਾਂ ਗੁਰੂ ਕੀ ਸੰਗਤ ਵਿੱਚ ਜੁੜ ਕੇ ਆਏ ਹਾਂ, ਇੱਥੇ ਇਸ਼ਨਾਨ ਕਰਕੇ ਪਾਪ ਲਾਉਣੇ ਹਨ, ਪਰ ਜੇ ਇੱਥੇ ਆ ਕੇ ਬੱਚੇ ਰੌਲਾ ਪਾਉਂਦੇ ਰਹੇ, ਮਾਈਆਂ ਗੱਲਾਂ ਹੀ ਕਰਦੀਆਂ ਰਹੀਆਂ ਤਾਂ ਇਹ ਪਾਪ ਹੈ। ਜੇ ਇੱਥੇ ਆ ਕੇ ਆਪਾਂ ਪਾਪ ਕੀਤਾ ਤਾਂ ਇਹ ਪਾਪ ਕਿਤੇ ਨਹੀਂ ਲੈਣਾ। ਇਸ ਵਾਸਤੇ ਰੌਲਾ ਨਹੀਂ ਪੈਣ ਦੇਣਾ ਚਾਹੀਦਾ, ਹੁਣ ਆਪ ਵੀ ਗੱਲਾਂ ਮਾਈਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਗੁਰੂ ਕੀ ਅੰਮ੍ਰਿਤ ਰੂਪ ਕਥਾ ਭਾਗਾਂ ਦੇ ਨਾਲ ਆਪਾਂ ਨੂੰ ਪ੍ਰਾਪਤ ਹੋਈ ਹੈ। ਧਿਆਨ ਦੇ ਕੇ ਸੋਏ ਸਤਿਗੁਰੂ ਪੰਜਵੇਂ ਪਾਤਸ਼ਾਹ ਆਪਾਂ ਨੂੰ ਕਿਹੜੇ ਤੀਰਥ ਤੇ ਕਿਵੇਂ ਇਸ਼ਨਾਨ ਕਰਨ ਦੀ ਆਗਿਆ ਅੱਜ ਦੇ ਦਿਨ ਮਾਘ ਦੇ ਮਹੀਨੇ ਵਿੱਚ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ।
ਵਾਹਿਗੁਰੂ ਸਾਹਿਬ ਜੀਓ, ਮਾਘ ਬੱਜਰ ਸੰਗ ਸਾਧੂਆਂ।
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਧੂ ਹਨ ਉਹਨਾਂ ਦੀ ਜਿਹੜੀ ਸੰਗਤ ਹੈ ਇਹ ਇੱਕ ਮੱਜਨ ਹੈ। ਮੱਜਨ ਨਾਮ ਪੁਰਬ ਦਾ ਹੁੰਦਾ, ਪੁਰਬ ਦੇ ਇਸ਼ਨਾਨ ਦਾ ਨਾਮ ਹੈ। ਬਾਕੀ ਇਸ਼ਨਾਨ ਤਾਂ ਹਰ ਰੋਜ਼ ਕਰੀਦਾ ਹੈ, ਪਰ ਪੁਰਬ ਵਾਲੇ ਦਿਨ ਜਿਹੜਾ ਨਹਾਉਣਾ ਉਹਦਾ ਨਾਮ ਮੱਜਨ ਹੁੰਦਾ ਹੈ। ਸੋ ਕੁੰਭ ਦਾ ਜਿਹੜਾ ਇਸ਼ਨਾਨ ਹੈ, ਸੋ ਉੱਥੇ ਖਾਲਸਾ ਜੀ ਮਕਰ ਰਾਸੀ ਅੱਜ ਦੇ ਦਿਨ ਤੇ ਗੰਗਾ ਦੇ ਉੱਪਰ ਜਾਂਦੇ ਹਨ ਸਾਰੇ ਲੋਕ, ਗੰਗਾ ਜਮਨਾ ਸਰਸਤੀ ਦੇ ਉੱਪਰ। ਸੋ ਚੇਤਨ ਮੱਠ ਹੈ ਇੱਕ, ਉੱਥੇ ਜਾ ਕੇ ਲੋਕੀ ਸੋ ਮੱਥਾ ਜਾ ਟੇਕਦੇ ਹਨ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਿਹੜਾ ਸਾਧੂਆਂ ਦੀ ਸੰਗਤ ਹੈ ਇਹ ਮਾਘ ਦੇ ਮਹੀਨੇ ਦੇ ਵਿੱਚ ਇੱਕ ਮੱਜਨ ਪੁਰਬ ਲੱਗਾ ਹੋਇਆ ਹੈ। ਇਸ ਦੇ ਵਿੱਚ ਸਰਧਾ ਰੂਪੀ ਮਕਰ ਰਾਸੀ ਹੈ ਜਿਹੜੀ ਸਰਧਾ ਪਰਮੇਸ਼ਰ ਦੇ ਉੱਪਰ ਕਰਨੀ ਹੈ, ਤੇ ਗੰਗਾ ਜਮਨਾ ਸਰਸਤੀ ਇੱਥੇ ਕਿਹੜੀ ਹੈ? ਜਿਹੜੀ ਭਗਤੀ ਦੀ ਕਥਾ ਹੈ, ਭਾਉ ਭਗਤੀ ਦੀ ਕਥਾ। ਸੁਖ ਨਾਹੀ ਰੇ ਹਰ ਭਗਤ ਬਿਨਾ, ਭਗਤ ਬਿਨਾ ਸਹਿਸਾਨ ਹੈ ਚੂਕਾ ਗੁਰਜੀ। ਮੇਰੇ ਬਿਸਤਰੇ ਵਿਛਾਉਣ ਵਾਲੇ, ਲੰਗਰ ਤਿਆਰ ਕਰਨ ਵਾਲੇ, ਪੁਸ਼ਾਕੇ ਧੋ ਕੇ ਹਾਜ਼ਰ ਕਰਨ ਵਾਲੇ ਸਭ ਬੇਅੰਤ ਹਨ। ਮੈਂ ਸਵਾਏ ਗ੍ਰਾਹੀ ਆਪਣੇ ਮੂੰਹ ਵਿੱਚ ਪਾਉਣ ਤੋਂ ਕਦੇ ਇਹਨਾਂ ਹੱਥਾਂ ਦੇ ਨਾਲ ਕੋਈ ਕੰਮ ਨਹੀਂ ਕੀਤਾ। ਅੱਜ ਇਹ ਪਹਿਲਾ ਦਿਨ ਜਲ ਦਾ ਕਟੋਰਾ ਭਰ ਕੇ ਤੁਹਾਡੇ ਚਰਨਾਂ ਵਿੱਚ ਲਿਆਇਆ ਹਾਂ। ਸੱਚੇ ਪਾਤਸ਼ਾਹ ਨੇ ਜਲ ਡੋਲ ਦਿੱਤਾ ਹੈ, ਹਜ਼ੂਰ ਡੋਲਿਆ, ਕਿਉਂ? ਕਹਿੰਦੇ ਮੁਰਦੇ ਹੱਥਾਂ ਦੇ ਨਾਲ ਛੋਇਆ ਹੋਇਆ। ਮਹਾਰਾਜ ਮੈਂ ਤਾਂ ਜਿਉਂਦਾ ਹਾਂ, ਕਹਿੰਦੇ ਜਿਹੜੇ ਸੇਵਾ ਗੁਰੂ ਕਰਦੇ ਨਹੀਂ ਕਰਦੇ ਉਹ ਮੁਰਦਿਆਂ ਨਾਲੋਂ ਵੀ ਵੱਧ ਹਨ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਸੱਚੇ ਪਾਤਸ਼ਾਹ ਮੈਂ ਜਿਉਂਦਿਆਂ ਦੀ ਗਿਣਤੀ ਵਿੱਚ ਵੀ ਹੋ ਸਕਦਾ ਹੈ। ਹਾਂ ਅੰਮ੍ਰਿਤ ਛਕ ਸਾਧ ਸੰਗਤ ਦੀ ਸੇਵਾ ਕਰ, ਹੰਕਾਰ ਛੱਡ ਗੁਰਮਤਾ ਸਾਹਿਬ ਹੋ ਫਿਰ ਬਖਸ਼ਿਸ਼ ਹੋਵੇਗੀ। 6 ਮਹੀਨੇ ਜੋੜੇ ਝਾੜੇ ਸਾਧ ਸੰਗਤ ਦੇ, ਚੁੱਲ ਝੋਕਿਆ ਲੰਗਰ ਪਕਾਇਆ, 6 ਮਹੀਨਿਆਂ ਤੋਂ ਬਾਅਦ ਅੰਮ੍ਰਿਤ ਛਕ ਕੇ ਤਿਆਰਪੁਰ ਤਿਆਰ ਹੋਇਆ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤਾ ਸੀ। ਇਸ ਵਾਸਤੇ ਖਾਲਸਾ ਜੀ ਧੂੜੀ ਕਰ ਇਸਨਾਨ, ਸਾਧ ਸੰਗਤ ਦੀ ਜਿਹੜੀ ਸੇਵਾ ਕਰਨੀ ਹੈ ਇਹੀ ਗੁਰੂ ਕੀ ਸਾਧ ਸੰਗਤ ਦੇ ਧੂੜ ਦੇ ਵਿੱਚ ਸਰਦਾ ਰੂਪੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।
ਹਰ ਕਾ ਡੋਬ ਧਿਆਏ ਸੁਣ।
ਸੋ ਸੱਚੇ ਪਾਤਸ਼ਾਹ ਜੀ ਗੁਰੂ ਕੀ ਸਾਧ ਸੰਗਤ ਵਿੱਚ ਹੋਰ ਕਿਹੜਾ ਇਸ਼ਨਾਨ ਹੈ? ਹਜ਼ੂਰ ਕਹਿੰਦੇ ਨੇ ਰਾਮਦਾਸ ਸਰੋਵਰ ਨਾਤੇ ਤਬ ਉਤਰੇ ਪਾਪ ਕਮਾਤੇ। ਰਾਮ ਪਰਮੇਸ਼ਰ ਦੇ ਦਾਸ ਸੇਵਕਾਂ ਦੀ ਜਿਹੜੀ ਸਤਸੰਗਤ ਹੈ ਇਹ ਵੀ ਇੱਕ ਗੁਰੂ ਕਾ ਸਰੋਵਰ ਹੈ ਜੋ ਨਾਮ ਜਲ ਨਾਲ ਭਰੀ ਹੋਈ ਹੈ। ਜਿੱਥੇ ਨੀਕੀ ਸਾਧ ਸਿੰਘਾਨੀ ਬਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ। ਪੈਰ ਮਗਰੋਂ ਘੜੀ ਮਗਰੋਂ ਪਲ ਮਗਰੋਂ ਜਦੋਂ ਵੀ ਜਾਈਏ ਜਿੱਥੇ ਕਦੇ ਕਥਾ ਕਦੇ ਕੀਰਤਨ ਕਦੇ ਸਿਮਰਨ ਕਦੇ ਅਭਿਆਸ ਕਦੇ ਬਾਣੀ ਦਾ ਪਾਠ, ਜਿੱਥੇ ਹਰ ਮੌਕੇ ਤੇ ਵਿਚਾਰ ਚੱਲ ਰਹੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇਹ ਐਸੀ ਸੰਗਤ ਇੱਕ ਸਰੋਵਰ ਹੈ ਨਾਮ ਜਲ ਨਾਲ ਭਰਿਆ ਹੋਇਆ, ਜਿਹੜਾ ਰਾਮ ਪਰਮੇਸ਼ਰ ਦੇ ਦਾਸਾਂ ਦਾ ਇਹ ਸਰੋਵਰ ਹੈ। ਵਿੱਚ ਨਹਾਉਣਾ ਕਿਹੜਾ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸੁਣਿਆ ਮੰਨਿਆ ਮਨ ਕੀਤਾ ਭਾਉ। ਆ ਕੇ ਨਾਮ ਦਾ ਸੁਣਨਾ, ਨਾਮ ਦਾ ਮੰਨਣ ਕਰਨਾ, ਫਿਰ ਨਿਧਿਆਸਨ ਕਰਨਾ, ਪ੍ਰੇਮ ਕਰਨਾ, ਇਹ ਖਾਲਸਾ ਜੀ ਇਸ਼ਨਾਨ ਕਰਨਾ ਹੈ। ਨਹੀਂ ਤਾਂ ਹਜ਼ੂਰ ਦੇ ਬਚਨ ਹਨ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾਚੜੀਏ ਸਹੋਰ, ਸਾਧ ਭਲੇ ਅਣ ਨਾਤਿਆਂ ਚੋਰ ਤੇ ਚੋਰਾ ਚੋਰ। ਸੋ ਅੰਤਰ ਮੈਲ ਜੇ ਤੀਰਥ ਨਾਵਾ ਤਿਸੈ ਬਰਕੁੰਠ ਨਾ ਜਾਣਾ। ਸੋ ਹਜ਼ੂਰ ਸੱਚੇ ਪਾਤਸ਼ਾਹ ਦੇ ਪਿਆਰੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਲੌਕੀ ਅਕਸਰ ਤੀਰਥ ਨਾਈ ਕੌੜਾ ਪਨ ਪਊ ਨਾ ਜਾਈ। 68 ਤੀਰਥਾਂ ਤੇ ਚਲੋ ਭਗਤ ਕਬੀਰ ਜੀ ਤੁਹਾਨੂੰ ਇਸ਼ਨਾਨ ਕਰਵਾ ਲਿਆਈਏ। ਕਹਿੰਦੇ ਭਾਈ ਮੈਂ ਤਾਂ ਇੱਥੇ ਬੈਠਾ ਚੰਗਾ ਹਾਂ। ਕਹਿੰਦੇ ਨੇ ਜੀ ਤੁਹਾਨੂੰ ਚੱਲਣਾ ਚਾਹੀਦਾ ਹੈ। ਕਹਿੰਦੇ ਮੇਰੀ ਤੂੰਬੀ ਲਈ ਜਾਓ, ਇਹਨੂੰ ਇਸ਼ਨਾਨ ਕਰਵਾ ਕੇ ਲਿਆਓ। 68 ਤੀਰਥਾਂ ਦੇ ਪੰਡਿਤ ਗਏ, ਤੂੰਬੀ ਨੂੰ ਬੜੇ ਭਾਰੀ ਚੰਗੀ ਤਰ੍ਹਾਂ ਡੋਬ ਕੇ ਤੁਬਕਰੀਆਂ ਲਵਾ ਲਵਾ ਕੇ ਨਵਾ ਕੇ ਲਿਆਏ। ਭਗਤ ਕਬੀਰ ਦੇ ਪਾਸ ਪਹੁੰਚੇ, ਇਹਨਾਂ ਨੂੰ ਲੰਗਰ ਤਿਆਰ ਕੀਤਾ, ਮਠਿਆਈਆਂ ਬਣਾਈਆਂ, ਚੰਗੇ ਲੰਗਰ ਤਿਆਰ ਕਰਕੇ ਛਕਾਏ। ਪਰ ਤੂੰਬੀ ਜਿਹੜੀ ਸੀ ਰਗੜ ਕੇ ਉਹਦੀ ਖਾਲਸਾ ਜੀ ਤੁਰਤ ਪਲਾ ਚਟਨੀ ਬਣਾ ਕੇ ਭੋਰਾ ਭੋਰਾ ਵਿੱਚ ਰੱਖ ਦਿੱਤੀ ਦੁਨੀਆਂ ਦੇ ਉੱਪਰ। ਜਦੋਂ ਇਹ ਪੱਤਰਾਂ ਦੇ ਉੱਪਰ ਖਾਣ ਲੱਗੇ, ਪਹਿਲਾਂ ਖਾਧਾ ਹੋਇਆ ਵੀ ਬਾਹਰ ਨੂੰ ਆਵੇ ਬੜਾ ਕੌੜਾ। ਸੋ ਕਹਿਣ ਲੱਗੇ ਭਗਤ ਕਬੀਰ ਜੀ ਇਹ ਲੰਗਰ ਛਕਾ ਕੇ ਮਗਰੋਂ ਮਖੌਲ ਕੀਤਾ ਜੇ, ਇਹ ਕੀ ਕੀਤਾ? ਕਹਿੰਦੇ ਨਹੀਂ ਭਾਈ, ਕੀ ਕਾਰ? ਕਹਿੰਦੇ ਆਹ ਜਿਹੜੀ ਚਟਨੀ ਤੁਸੀਂ ਸਾਨੂੰ ਛਕਾਈ ਹੈ ਇਹ ਤਾਂ ਬੜੀ ਜ਼ਹਿਰ ਵਰਗੀ ਕੌੜੀ ਹੈ। ਕਹਿੰਦੇ ਭਾਈ ਇਹ ਤੂੰਬੀ ਤੁਸੀਂ ਨਵਾ ਕੇ ਨਹੀਂ ਸੀ ਲਿਆਏ 68 ਤੀਰਥਾਂ ਤੇ? ਕਹਿੰਦੇ ਜੀ ਨਵਾਈ ਸੀ। ਕਹਿੰਦੇ ਬੜੀ ਹੈਰਾਨਗੀ ਦੀ ਗੱਲ, ਲੌਕੀ 68 ਤੀਰਥ ਨਹਾਈ, ਲੌਕੀ ਨਾਮ ਤੂੰਬੀ ਦਾ ਹੈ, ਤੂੰਬੀ 68 ਤੀਰਥਾਂ ਤੇ ਨਹਾ ਕੇ ਆਈ, ਕੌੜਾਪਨ ਤਊ ਨਾ ਜਾਈ, ਇਹਦਾ ਕੌੜਾਪੁਰ ਹਾਲੇ ਤੱਕ ਗਿਆ ਨੀ, ਤੀਰਥਾਂ ਤੇ ਨਹਾਉਣ ਦਾ ਫਾਇਦਾ ਫਿਰ ਕੀ ਹੋਇਆ? ਜਣਾ ਦਿੱਤਾ ਸੀ ਕਿ ਪੰਥੋਂ ਬਾਹਰੋਂ ਕੇਵਲ ਟੁੱਬੇ ਲਾਉਣ ਦੇ ਨਾਲ ਗੱਲ ਨਹੀਂ ਬਣਨੀ, ਜਦੋਂ ਤੱਕ ਹਿਰਦੇ ਦੇ ਵਿੱਚੋਂ ਤੀਰਥ ਤੇਜ ਨਿਵਾਰ ਨਾ ਨਹਾਤੇ, ਜੇ ਨਹਾ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਹੀਂ ਤਿਆਗਿਆ ਤਾਂ ਤੀਰਥਾਂ ਤੇ ਨਹਾਉਣ ਦਾ ਫਾਇਦਾ ਕੀ ਹੋਇਆ? ਇੱਕ ਪਾਪ ਪਿਛਲਾ ਜਿਹੜਾ ਸੀ ਲਾ ਲਿਆ ਤੇ ਦੋ ਹੋਰ ਚੜਾ ਲਏ, ਤੀਆਂ ਭੈਣਾਂ ਦੇ ਨਗੇਜ ਵੇਖ ਲੈ ਤੇ ਕਿਸੇ ਦੇ ਖੀਸੇ ਕੱਟ ਲੈ, ਦੂਰਾ ਦੂਰਾ ਪਾਪ ਚ ਹੋਰ ਚੜਾ ਲੈਣਾ ਹੈ ਤਾਂ ਫਿਰ ਇਹ ਤੀਰਥਾਂ ਤੇ ਨਹਾਉਣ ਦਾ ਲਾਭ ਕੋਈ ਨਹੀਂ। ਇਸ ਵਾਸਤੇ ਗੁਰੂ ਕੀ ਸਾਧ ਸੰਗਤ ਦੀ ਸੋਹਣਾ ਤੀਰਥ ਹੈ, ਜਿੱਥੇ ਆ ਕੇ ਗੁਰੂ ਕੀ ਬਾਣੀ ਦਾ ਹਰ ਕਾ ਨਾਮ ਧਿਆਏ ਸੁਣ, ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਪਹਿਲਾਂ ਸੁਣਨਾ, ਫਿਰ ਸੁਣ ਕੇ ਮੰਨਣਾ, ਫਿਰ ਦਿਲ ਦੀ ਭਾਵਨਾ ਦੇ ਨਾਲ ਯਾਦ ਕਰਕੇ ਅੰਦਰ ਜਿਹੜੇ ਹਿਰਦੇ ਦੇ ਪਾਪ ਔਗਣ ਤੇ ਵਿਕਾਰ ਹਨ ਇਹਨਾਂ ਨੂੰ ਲਾਹ ਕੇ ਜਿਹੜਾ ਦੂਰ ਕਰਨਾ ਹੈ ਇਹ ਅਸਲ ਦੇ ਵਿੱਚ ਇਸ਼ਨਾਨ ਕਰਨਾ ਹੈ। ਗੁਰੂ ਘਰ ਦੇ ਵਿੱਚ ਇਹ ਇਸ਼ਨਾਨ ਪ੍ਰਵਾਨ ਹੈ। ਬਾਹਰਲਾ ਇਸ਼ਨਾਨ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਬੜਾ ਜ਼ਰੂਰੀ ਹੈ, ਪਰ ਉਹ ਸਰੀਰ ਦੀ ਪਵਿੱਤਰਤਾ ਤੇ ਸਾਵਧਾਨਤਾ ਤੇ ਅਰੋਗਤਾ ਵਾਸਤੇ ਹੈ। ਜਿਨ੍ਹਾਂ ਨੇ ਮਨ ਦੇ ਰੋਗ ਸਾਰੇ ਲਾਹ ਕੇ ਦੂਰ ਕਰਨੇ ਹਨ मन के पाप दूर कर रहे हैं खालसा जी, उन्होंने गुरु की बाणी का पाठ करना पवेगा। मरिया हाथ पैर तन दे पानी धोता उत्तर सोखे, मूत पलीती कप्पड़ होए दे साबून लगिया ओत होए, पर भरिया मत पापा का संग ओ धोपा तो नावा कह रंग। जिहड़ी साडी बुद्धि पापा नाल भरी हुई है ओ नाम दे जल दे नाल केवल धोती जा सकती है। निस्थान संगत रूप खालसा जी एक घाट है जिस दे विच के नाम रूपी जल का प्रवाह चल रहा है। तो इथे आके अपना निश्चा रूपी पटला रख के ते मन रूपी बस्तर नूं उपर रख के प्रेम का जल पा के युगतियां दी मुखियां ला के नाम का साबण ला के पापा विकारा ते औगड़ा दी मैल धो के कढ़नी, फिर नाम का गाढ़ा रंग चाड़ करके भाव भगती की धुप विच सुका के मन बस्तर नूं पवित्र करना है। तो हजूर सच्चे पातशाह कहिंदे ना हर का नाम ध्याए सुन, परमेश्वर का नाम सुन के दिल की भावना नाल याद करना यही इशनान करना है। एक खालसा जी राजा होया पुरथू राजा, एक राजा सी तो वो बड़ा भारी तपस्या करया करता सिमन करया करता। तो एक बारी पंडित लोग उन्होंने कह लगे चल भाई तैनू चल के तीर्थां ते इशनान करवा के लगे अठार तीर्थां ते इशनान कर। तो यह कह लगा चंगा भाई चलेंगे। जो इन्हें संकल्प किया संकल्प करने तो जो हवा पैर का तड़का होया तो अठार तीर्थ सूखम रूप धार के आए। उस आकाशवाणी हुई कह लगे हे राजन जो तू ख्याल करता कि मैं अठार तीर्था से इशनान कर जाना है ये अठार तीर्थ तेरे पास चल के आए ने, मैं इन्हों का जल आया इन्हों इशनान करना है। जो इशनान किया तो उस मौके से आकाशवाणी हुई कहते सिमन भजन नालों कोई वड्डा तीर्थ नहीं, इस वास्ते सिमन भजन विच जुड़िया रहो, अठार तीर्थ इथे ही आके तेनों इशनान करवाया करनगे। सुनिया सत संतोख ज्ञान सुनिया अठसठ का इशनान, जे गुरु की बाणी नित सुनिया करिए दिल की भावना नाल खालसा जी अठार तीर्थां दा इशनान हरोज करन दा महात्म सानू घर विच बैठिया नूं प्राप्त होवेगा। सच्चे पातशाह महाराज साहब जी कृपा करके फरमाउंदे हन असी मन च विचार करिए असी हर रोज गुरु की बाणी पढ़ते हाँ, असी पंज बाणियां दा नितनेमी हाँ, असी वाहिगुरु मंत्र दे अभ्यासी हाँ, असी मूल मंत्र दा अभ्यास करते हाँ कि नहीं, कदे सुखमनी साहब पढ़िया कदे असी गुरु की बाणी दे विच चित जोड़िया, जे नहीं तो फिर खालसा जी बाहरला इशनान का पूरा लाभ सानू नहीं होगा। इस वास्ते कर इशनान सिमर प्रभ अपना मन तन पाए अरोगा, मन दे चिंता फिक्र सोग ते मायल पापा विकारां दी जे दूर करनी है तां इशनान करके सिमरन भजन विच सानू जुड़ना पवेगा। तो हजूर कहिंदे हन हरि परमेश्वर दा नाम दिल दी भावना दे नाल ध्याया करो, नाल श्रद्धा ते विश्वास रूपी कन्ना नाल सुनिया करो। किन्ना क फल है खालसा जी गुरु के बाणी सुन दा। हजूर सच्चे पातशाह कहिंदे हन कई कोट के जग फला सुन गावन हारे राम, हर हर नाम जपत कुल सगले तारे राम। कई करोड़ा असमेर जगा का फल है, कई करोड़ा तीर्थों का इशनान का फल है जो गुरु की बाणी चित दे के ध्यान दे के सुनते हैं। परमेश्वर के नाम जपण तो जमा दिया फाइया कटिया जाए, सच्चे पातशाह ऐसी बख्शिश करते हैं परमेश्वर का नाम का अभ्यास करते हुए। होर हजूर कहते गुरु के सिखा मंगता ना बन, गुरु के सिख नु महाराज साहब ने दाता बनाया है, अपनी धर्म की किरत कर खेती बंज सब हुक्म है, हुक्मे मन वड्याई राम। किसी भी धर्म की किरत के उपर रुकावट नहीं कि केवल हाली वाओ, केवल व्यापार ही करो, केवल नौकरी करो, सुदागरी करो, नहीं जो भी कर्म है करो, धर्म की किरत पर करो, सच बोलो पूरा तोलो, उस दसवंध गुरु घर का जरूर दो, दान देना करो। खालसा जी बड़े बड़े दान मने हन, अस दान गज दान तेजा नारी भूम दान, ऐसो दान नित नितै कीजै, आत्म जो निर्मायल कीजै, आप बराबर कंचन दीजै, राम नाम सर पऊ ना पूजै। परमेश्वर के नाम के जपन के बराबर कुछ भी नहीं पुज सकता। लोग घोड़िया का दान करते, राजे लोग अपनिया हाथियों का दान करते, शेजा के समेत अपनिया राणिया का दान करते, धरती का दान करते। महाराज साहब सच्चे पातशाह कहते भावे सोने का दान, चांदी का दान, इन्हें जवाहरातों का दान, धन का दान, हाथी घोड़िया का दान, राणिया का दान भी कोई दे लवे, परमेश्वर के नाम जपन के उपदेश देने के बराबर कोई भी दान नहीं पुजता। तो खालसा जी, बाकी बाहरले दाना के नालों बाहरले दाना विचों दो दान बड़े जरूरी हैं। एक तो जिहड़ा अन्न दा ते वस्त्र दा, जिस तों बिना जीव जिउंदा नहीं रह सकता। सभना नूं कर दान, सारे नूं दान देना है। अन्न दा ते वस्त्र दा हरेक अधिकारी है। खालसा जी, जे किसे नूं अन्न ना दिओ, सोना भावे हजारा मन कोई दे देवे, धरती दे देवे, होर भावे जिन्हें मर्जी पदार्थ दे देवे, जे विचारे नूं रोटी ना मिली, जे भुखा ही तड़फ के मर गया तां बाकी चीजां दा फायदा की होया। जे अन्न मिल गया, पेट भर गया, भावे गरीब भी है, कंगाल भी है, फिर भी ओहदे चित विचों असीस जरूर मिलेगी, ओह असीस देवेगा। इस वास्ते जिहड़ा अन्न दा दान है, यह दान सारे नूं देना गुरु घर दे विच बड़ा भारी जरूरी है। ताहीं धन गुरु सच्चे पातशाह जदों पिता जी ने कहा सी कि खरा सौदा सच्चा सौदा करो, तां धन गुरु नानक साहिब जी ने सब तों सच्चा ते खरा सौदा इको एक जाणिया, ਉਹ 20 ਰੁਪਈਆਂ ਦਾ ਲੰਗਰ ਤਿਆਰ ਕਰਕੇ ਪਰਮੇਸ਼ਰ ਦੇ ਪਿਆਰਿਆਂ ਨੂੰ ਛਕਾ ਦਿੱਤਾ। ਸੋ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਸਾ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵਾ ਹਰ ਪੁੰਨ ਕੇਰੀ। ਸੋ ਐਸਾ ਦਾਨ ਪੁੰਨ ਬੀਜਿਆ ਹੋਇਆ ਸਾਰੀ ਦੁਨੀਆਂ ਦੇ ਵਿੱਚ ਅੱਜ ਉਹ ਫਲ ਫੁੱਲ ਰਿਹਾ ਹੈ। ਜਿੱਥੇ ਗੁਰੂ ਕੇ ਸਿੱਖ ਉੱਥੇ ਗੁਰੂ ਕੇ ਗੁਰਦੁਆਰੇ, ਜਿੱਥੇ ਗੁਰੂ ਕੇ ਗੁਰਦੁਆਰੇ ਉੱਥੇ ਨਿਸ਼ਾਨ ਸਾਹਿਬ, ਜਿੱਥੇ ਗੁਰੂ ਕਾ ਨਿਸ਼ਾਨ ਸਾਹਿਬ ਹੈ ਉੱਥੇ ਗੁਰੂ ਕਾ ਲੰਗਰ ਮਿਲਦਾ ਹੈ। ਵੱਡੇ ਵੱਡੇ ਕਰੋੜਾਂਪਤੀ ਤੇ ਵੱਡੇ ਵੱਡੇ ਕਈ ਕਰੋੜਾਂ ਦੀ ਗਿਣਤੀ ਵਿੱਚ ਹੋਰ ਮਤ ਹਨ, ਪਰ ਕਿਸੇ ਪਾਸ ਇਹ ਦਾਤ ਨਹੀਂ ਕਿ ਉਹ ਲੰਗਰ ਕਿਸੇ ਨੂੰ ਛਕਾਉਣ। ਸਭ ਤੋਂ ਵੱਡਾ ਦਾਨ ਬਾਹਰਲੇ ਦਾਨਾਂ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਨ ਦਾ ਦਾਨ ਕਿਹਾ ਹੈ, ਤੇ ਨੰਗੇ ਨੂੰ ਵਸਤਰ ਦਾ ਦਾਨ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ। ਅੰਨ ਦਾ ਤੇ ਵਸਤਰ ਦਾ ਹਰੇਕ ਅਧਿਕਾਰੀ ਹੈ। ਅੰਨ ਦਾ ਦਾਨ ਦੇਣ ਲੱਗਿਆ ਕੋਈ ਜਾਤ ਪਾਤ ਨਹੀਂ ਵਿਚਾਰਨੀ ਚਾਹੀਦੀ। ਅਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ ਖਾਲਸਾ ਜੀ, ਦੁਸ਼ਮਣ ਵੀ ਆ ਕੇ ਲੰਗਰ ਦੇ ਮੌਕੇ ਤੇ ਲੰਗਰ ਛਕ ਜਾ ਕਰਦੇ, ਕਲਗੀਧਰ ਜੀ ਮੋੜਿਆ ਨਹੀਂ ਫਰ ਕਰਦੇ। ਸੋ ਸਾਰਿਆਂ ਦੇ ਭਾਈ ਅੰਨ ਦਾ ਤੇ ਵਸਤਰ ਦਾ ਦਾਨ ਦੇਣਾ ਕਰ, ਪਰ ਇਹਨਾਂ ਦਾਨਾਂ ਦੇ ਵਿੱਚੋਂ ਜਿਹੜਾ ਬ੍ਰਹਮ ਵਿਦਿਆ ਦਾ ਦਾਨ ਹੈ ਇਹ ਸਭ ਤੋਂ ਵੱਡਾ ਹੈ। ਜੋ ਬ੍ਰਹਮ ਵਿਦਿਆ ਦਾ ਦਾਨ ਹੈ ਇਹ ਸਾਰਿਆਂ ਨੇ ਤਾਈ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਦਾਨ ਦੇਣਾ ਕਰੋ। ਬਾਹਰਲਾ ਇਸ਼ਨਾਨ ਕਰਨ ਤੋਂ ਜਿਹੜੀ ਮੈਲ ਜਿਵੇਂ ਰਹਿੰਦੀ ਹੈ, ਜਨਮਾਂ ਜਨਮਾਤਰਾਂ ਨੇ ਕੀਤੇ ਹੋਏ ਜਿਹੜੇ ਮਾੜੇ ਕਰਮ ਹਨ ਉਹਨਾਂ ਦੀ ਮੈਲ ਵੀ ਹਿਰਦੇ ਦੇ ਵਿੱਚੋਂ ਉੱਤਰ ਜਾਵੇਗੀ, ਨਿਵਰਤ ਹੋ ਜਾਵੇਗੀ, ਮਨ ਦੇ ਵਿੱਚੋਂ ਹੰਕਾਰ ਵੀ ਦੂਰ ਹੋ ਜਾਵੇਗਾ। ਸਾਧ ਸੰਗਤ ਵਿੱਚ ਆਉਣ ਕਰਕੇ ਸਾਧ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪ ਬੁਝਾਏ ਜੀਓ, ਹਿਰਦੇ ਦੇ ਵਿੱਚੋਂ ਗੁਮਾਨ ਹੰਕਾਰ ਦੂਰ ਹੋ ਜਾਵੇਗਾ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੇ ਹੰਕਾਰ ਨਾ ਦੂਰ ਹੋਇਆ ਤਾਂ ਪਰਮੇਸ਼ਰ ਦਾ ਨਾਮ ਗਰਭ ਪ੍ਰਹਾਰੀ ਹੈ, ਫਿਰ ਸਤਕਾਰ ਨਹੀਂ ਪ੍ਰਾਪਤ ਹੋਵੇਗਾ। ਇਸ ਹੰਕਾਰ ਨੇ ਬੜਿਆਂ ਬੜਿਆਂ ਨੂੰ ਖਰਾਬ ਕੀਤਾ, ਬ੍ਰਹਮਾ ਵਰਗੇ ਵਿਚਾਰੇ ਨੇ ਹੰਕਾਰ ਕੀਤਾ, ਕੀ ਹਾਲਤ ਹੋਈ। ਕਹਿਣ ਲੱਗਾ ਸੀ ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਜਦੋਂ ਕਬਲ ਦੀ ਨਾਲੀ ਨੂੰ ਲੱਤ ਮਾਰਿਆ ਇਹ ਮੈਨੂੰ ਕਿਵੇਂ ਪੈਦਾ ਕਰ ਸਕਦੀ ਹੈ। 18 ਯੁੱਗ ਥੱਲੇ ਨੂੰ ਘੁੰਮਦਾ ਗਿਆ ਸੀ ਪਰ ਬ੍ਰਹਮਾ ਕਮਲ ਪਾਇਆਲ ਨਾ ਪਾਇਆ, 18 ਯੁੱਗ ਘੁੰਮਦਾ ਗਿਆ, ਬ੍ਰਹਮੇ ਨੇ ਪਤਾਲ ਨਹੀਂ ਸਿਰਾ ਨਹੀਂ ਪ੍ਰਾਪਤ ਕੀਤਾ ਉਸ ਕਮਲ ਦਾ, ਫਿਰ ਬੇਨਤੀਆਂ ਕੀਤੀਆਂ 18 ਯੁੱਗਾਂ ਵਿੱਚ ਬਾਹਰ ਕੱਢਿਆ ਸੀ। ਐਸੀ ਬੁਰੀ ਹਾਲਤ ਬ੍ਰਹਮਾ ਦੀ ਹੋਈ ਸੀ ਹੰਕਾਰ ਕਰਨ ਤੋਂ, ਜਿਨ੍ਹਾਂ ਜਿਨ੍ਹਾਂ ਨੇ ਵੀ ਮਾਣ ਕੀਤਾ ਉਹਨਾਂ ਨੂੰ ਨੀਚਾ ਵੇਖਣਾ ਪਿਆ। ਸੋ ਹਿਰਦੇ ਦੇ ਵਿੱਚੋਂ ਹੰਕਾਰ ਨਾਲ ਨਿਵਰਤ ਹੋ ਜਾਣਾ ਚਾਹੀਦਾ ਹੈ।
ਕਾਮ ਕ੍ਰੋਧ ਨਾ ਮੋਹੀਆ,
ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਕਾਮ ਦਾ ਫੁਰਨਾ ਨਾ ਹੋਵੇ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਾਇਆ ਹਮਾਰੇ, ਊ ਤਿਆ ਪ੍ਰਣ ਤੋਹੇ ਪ੍ਰਾਣ ਜਬ ਦਾ ਕੰਟ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਢਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਦਾ। ਪਰਾਈ ਇਸਤਰੀ ਦੀ ਸੇਜਾ ਤੇ ਭੁੱਲ ਕੇ ਵੀ ਕਦੇ ਨਹੀਂ ਜਾਣਾ, ਤਾਂ ਹੀ ਮਹਾਰਾਜ ਸਾਹਿਬ ਨੇ ਇੱਕ ਸ਼ਹਿਰੇ ਸਾਨੂੰ ਪੁਆਇਆ ਅੰਮ੍ਰਿਤ ਛਕਾ ਕੇ, ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਪਵਿੱਤਰੇ ਪ੍ਰਮਾਣ ਹਨ, ਕਿਰਪਾਨ ਪਾਨ ਧਾਰੀਅਨ ਕਰੋੜ ਪਾਪ ਧਾਰੀਅਨ। ਸੋ ਗਰੀਬ ਨਿਵਾਜ ਇਹ ਕਾਮ ਤੋਂ ਸਾਨੂੰ ਕਿਰਪਾ ਕਰਕੇ ਬਚਾਉਂਦੇ ਹਨ, ਨਹੀਂ ਤਾਂ ਕਾਮ ਦੇ ਅਧੀਨ ਹੋ ਕੇ ਸ਼ਿਵਜੀ ਭਗਵਾਨ ਦੀ ਕੀ ਹਾਲਤ ਹੋਈ, ਮੋਹਣੀ ਅਵਤਾਰ ਵੇਲੇ ਨਾਰਦ ਨੂੰ ਬਾਂਦਰ ਦਾ ਮੂੰਹ ਲਵਾਉਣਾ ਪਿਆ। ਆ ਵਿਚਾਰਾ ਜਿਹੜਾ ਵਿਸ਼ਨੂੰ ਭਗਵਾਨ ਹੈ, ਇਹ ਜਲੰਧਰ ਦੈਤ ਦੇ ਘਰ ਵਾਲੀ ਬ੍ਰਿੰਦਾ ਰਾਕਸ਼ਨੀ ਦਾ ਸੱਤ ਤੋੜਨ ਵਾਸਤੇ ਗਿਆ ਸੀ, ਉਹਨੂੰ ਪਤਾ ਲੱਗਣ ਤੋਂ ਸਰਾਪ ਮਿਲਿਆ ਕਿ ਜਾ ਪੱਥਰ ਬਣ, ਉਹ ਖਾਲਸਾ ਜੀ ਆ ਗੰਡਕਾ ਨਦੀ ਦਾ ਪੱਥਰ ਜਿਹੜਾ ਬਣਿਆ ਹੋਇਆ ਜਿਹਨੂੰ ਲੋਕੀ ਠਾਕੁਰ ਕਹਿ ਕੇ ਪੂਜਦੇ ਨੇ, ਤੇ ਬ੍ਰਿੰਦਾ ਰਾਕਸ਼ਨੀ ਜੋ ਸਤੀ ਸੀ ਉਹਦਾ ਸੱਤ ਤੋੜਨ ਤੋਂ ਸਰਾਪ ਮਿਲਣ ਤੋਂ ਭਗਵਾਨ ਪੱਥਰ ਬਣੇ ਹੋਏ ਨੇ। ਭਗਵਾਨ ਨੂੰ ਵੀ ਪੱਥਰ ਜੇ ਬਣਨਾ ਪਿਆ, ਅਸੀਂ ਕਿਹੜੇ ਬਾਗ ਦੀ ਮੂਲੀ ਹਾਂ ਜਿਹੜੇ ਅਸੀਂ ਬਚ ਸਕਾਂਗੇ ਜੇ ਵਿਕਾਰੀ ਚਿੱਤ ਨੂੰ ਕਰਾਂਗੇ। ਸੋ ਬ੍ਰਹਮਾ ਨੂੰ ਨਾਰ ਆਪਣੇ ਚਾਰ ਮੂੰਹ ਆਪਣੇ ਲਵਾਉਣੇ ਪਏ ਸਨ, ਚਾਰ ਮੂੰਹ। ਪੰਜਵਾਂ ਮੂੰਹ ਜਦੋਂ ਲਾਇਆ ਸੁਰਸਤੀ ਦੇਖ, ਸੁਰਸਤੀ ਰੂਪ ਲਵਾਣਾ ਆਪਣੀ ਲੜਕੀ ਤੇ ਲਵਾਇਮਾਨ ਹੋਇਆ ਸੀ ਤਾਂ ਬੁਰੀ ਹਾਲਤ ਹੋਈ ਸੀ। ਸ੍ਰਿੰਗੀ ਰਿੱਖ ਵਰਗੇ ਜਿਹੜੇ ਵੱਡੇ ਵੱਡੇ ਮੁਨੀ ਕਹਾਉਂਦੇ ਸਨ, ਰਿਖੀ ਕਹਾਉਂਦੇ ਸਨ, ਤੇਰਾਂ ਤੇਰਾਂ ਅਣਿਆਣੇ ਉਹਨਾਂ ਨੂੰ ਵੀ ਪੈਦਾ ਕਰਨੇ ਪਏ। ਸੋ ਇਹ ਬੁਰੀ ਹਾਲਤ ਹੋਈ ਸੀ। ਜਿਹੜੇ ਵੱਡੇ ਵੱਡੇ ਮੁਨੀ ਸਨ ਖਾਲਸਾ ਜੀ, ਉਰਵਸੀ ਦੇ ਨਾਲ ਦਸ ਦਸ ਹਜ਼ਾਰ ਵਾਲਾ ਗੰਗਾ ਦੀਆਂ ਲਹਿਰਾਂ ਦੇ ਵਿੱਚ ਹੀ ਰਹਿਣਾ ਪਿਆ। ਇਹ ਹਾਲਤ ਹੋਈ। ਇਸ ਕਾਮ ਤੋਂ ਵੀ ਬਚਣ ਦੀ ਲੋੜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸੀ ਹੈ। ਕ੍ਰੋਧ ਤੋਂ ਬਚਣਾ ਚਾਹੀਦਾ। ਕ੍ਰੋਧ ਦੇ ਵੱਸ ਹੋ ਕੇ ਦੁਰਬਾਦਸ਼ਾਹ ਰਿਖੀ ਨੇ, ਜੋ ਸਾਮਧਾਮੇ ਪੁੱਤਰ ਸੀ ਕ੍ਰਿਸ਼ਨ ਭਗਵਾਨ ਦਾ, ਜਿਹਨੇ ਇੱਕ ਲੜਕੇ ਜਿਸ ਦੇ ਮੂੰਹ ਤੇ ਦਾੜੀ ਨਹੀਂ ਸੀ ਆਈ, ਉਹਦੇ ਪੇਟ ਤੇ ਅੱਗੇ ਬਾਟੀ ਬੰਨੀ, ਬਾਟੀ ਬੰਨ ਕੇ ਕੁੜੀਆਂ ਵਾਲੇ ਲੀੜੇ ਪਵਾ ਲੈ। ਤੇ ਰਿਖੀਆਂ ਨੇ ਪੁੱਛੇ, ਦੱਸੋ ਇਸ ਕੁੜੀ ਨੂੰ ਕੀ ਜੰਮੇਗਾ? ਉਹ ਸਾਰੇ ਚੁੱਪ ਕਰ ਰਹੇ। ਦੁਰਬਾਦਸ਼ਾਹ ਜਿਹੜਾ ਕ੍ਰਿਸ਼ਨ ਭਗਵਾਨ ਜੀ ਦਾ ਗੁਰੂ ਸੀ, ਜਦ ਉਹਦੇ ਪਾਸ ਤੇ ਗਏ, ਉਹਦਾ ਸੁਭਾਅ ਬੜਾ ਕ੍ਰੋਧੀ ਸੀ। ਸੋ ਕਹਿਣ ਲੱਗਾ, ਜਾਓ ਇਹ ਸਾਹਿਬ ਚਲੇ ਆ ਜਾ ਮੇਰੇ ਪਾਸੋਂ। ਤਿੰਨ ਚਾਰ ਵਾਰੀ ਜਦੋਂ ਪੁੱਛਿਆ, ਕਹਿਣਗੇ ਚੰਗਾ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਸਾਰੀ ਕੁਲ ਨੂੰ ਹੀ ਗਰਕ ਕਰ ਦੇਵੇਗਾ। ਉਹ ਸਾਰੇ 56 ਕਰੋੜ ਜਾਦਵਾਂ ਨੂੰ ਸ਼ਰਾਪ ਦਵਾ ਕੇ ਲਿਆ ਸੀ, ਸਾਰੇ ਬਰਬਾਦ ਹੋਏ। 2.5 ਪਹਿਰਾਂ ਵਿੱਚ ਸ਼ਰਾਬ ਪੀ ਕੇ ਆਪ ਜੀ ਲੜਕੇ ਮਰ ਗਏ ਸਨ। ਉਹ ਦੁਰਬਾਦਸ਼ਾਹ ਸੋ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਗੁਰੂ ਕੀ ਬਾਣੀ ਵਿੱਚ ਇਹ ਪੰਕਤੀ ਆਉਂਦੀ ਹੈ, ਸੰਤ ਜਨਾ ਸਿਉ ਮਸ਼ਕਰੀ ਕੁਲ ਡੋਬਣ ਕੀ ਰੀਤ। ਇਹ ਕੁਲਾਂ ਦੇ ਡੋਬਣ ਦੀ ਰੀਤੀ ਹੁੰਦੀ ਹੈ। ਕ੍ਰੋਧ ਦੇ ਵੱਸ ਹੋ ਕੇ ਇਹ ਕੀ ਹਾਲਤ ਹੋਈ। ਸਾਰੇ ਜਾਦੋ ਜਿਹੜੇ ਸਨ ਕ੍ਰਿਸ਼ਨ ਭਗਵਾਨ ਜੀ ਨੂੰ ਵੀ ਤੀਰ ਆਪਣੇ ਚਰਨਾਂ ਵਿੱਚ ਮਰਵਾ ਕਰਕੇ ਉਹਨਾਂ ਨੂੰ ਵੀ ਬੈਕੁੰਠ ਨੂੰ ਜਾਣਾ ਪਿਆ। ਸੋ ਇਸ ਪ੍ਰਕਾਰ ਇਹ ਕ੍ਰੋਧ ਨਹੀਂ ਨੇੜੇ ਆਉਣਾ ਚਾਹੀਦਾ ਗੁਰਸਿੱਖਾਂ ਦੇ, ਮੋਹ ਨੇੜੇ ਆਉਣਾ ਚਾਹੀਦਾ। ਖਾਲਸਾ ਜੀ ਮੋਹ ਦੇ ਵੱਸ ਹੋ ਕੇ ਵੇਖ ਲਓ, ਵਿਸ਼ਿਸ਼ਟ ਮੁਨੀ ਵਿਸ਼ਵਾ ਮਿੱਤਰ ਨੇ ਇਹਦਾ 100 ਪੁੱਤਰ ਮਾਰ ਦਿੱਤਾ ਸੀ। ਸੋ ਇਹ ਫਾਈ ਪਾ ਕੇ ਵਿਆਸਾ ਦੇ ਵਿੱਚ ਡੁੱਬਣ ਲੱਗਾ। ਸੋ ਉੱਥੋਂ ਇਹ ਬਚ ਗਿਆ, ਉਹਦੀ ਫਾਈ ਤੋੜ ਦਿੱਤੀ ਦਰਿਆ ਨੇ, ਤਾਂ ਹੀ ਉਹਦਾ ਨਾਮ ਵਿਆਸਾ ਪਿਆ। ਪਾਸ ਨਾਮ ਫਾਈ ਦਾ ਹੁੰਦਾ, ਬੇਨਾਮ ਰਹਿਤ ਦਾ ਹੁੰਦਾ। ਬੇਪਾਸਾ ਫਾਈ ਤੋਂ ਰਹਿਤ, ਫਾਈ ਤੋਂ ਰਹਿਤ ਕਰਨ ਵਾਲਾ, ਬੇਪਾਸਾ ਤੋਂ ਅੱਗੇ ਵਿਆਸਾ ਵਿਆਸਾ ਨਾਮ ਪੈ ਗਿਆ। ਫਿਰ ਇਹ ਸਤਲੁਜ ਦੇ ਵਿੱਚ ਡੁੱਬਣ ਲੱਗਾ। ਸਤਦਰਮ ਇਹਦਾ ਨਾਮ ਤਰੋ ਤੋਂ ਲੈ ਕੇ ਪਿਆ, 100 ਧਾਰਾ ਹੋ ਕੇ ਗਿੱਟਾ ਗਿੱਟਾ ਪਾਣੀ ਹੋ ਕੇ ਵਗਿਆ, ਨਹੀਂ ਸੀ ਡੋਬਿਆ ਮੁਨੀ ਜਾਣ ਕਰਕੇ, ਸ੍ਰੀ ਰਾਮ ਚੰਦਰ ਦਾ ਗੁਰੂ ਹੋਣ ਕਰਕੇ। ਫਿਰ ਕੇਸਗੜ੍ਹ ਸਾਹਿਬ ਵਾਲਾ ਥਾਂ ਅਨੰਦਪੁਰ ਸਾਹਿਬ, ਉੱਥੇ ਪਹਾੜ ਨਾਲ ਮੱਥਾ ਮਾਰਨ ਲੱਗਾ ਵਿਸ਼ਿਸ਼ਟ ਮੁਨੀ। ਉਸ ਮੌਕੇ ਤੇ ਆਕਾਸ਼ ਬਾਣੀ ਹੋਈ, ਕੀ ਕਾਰਨ ਮੁਨੀ, ਤੂੰ ਤਾਂ ਆਪਣੇ ਆ ਵਿਸ਼ਿਸ਼ਟ ਯੋਗ ਵਿਸ਼ਿਸ਼ਟ ਦੇ ਵਿੱਚ ਵੇਖ, ਤੂੰ ਕਿਹਾ ਕਿ ਸੰਸਾਰ ਧੂਏ ਦੇ ਪਹਾੜ ਦੀ ਨਿਆਈ ਹੈ, ਨਾਸਵੰਤ, ਹੁਣ ਕੀ ਕਰ ਰਿਹਾ? ਕਹਿੰਦੇ ਜੀ ਮੈਂ ਕੀ ਕਰਾਂ, ਮੇਰੀ ਕੋਲ ਨਹੀਂ ਚੱਲਣੀ, ਮੇਰੇ ਸਾਰੇ ਪੁੱਤਰ ਮਰ ਗਏ। ਉਸ ਮੌਕੇ ਤੇ ਕਹਿ ਦਿੱਤਾ, ਕਹਿੰਦੇ ਤੇਰੀ ਅਰੁੰਤੀ ਘਰ ਵਾਲੀ ਦੇ ਪੇਟ ਵਿੱਚ ਜਿਹੜਾ ਬੱਚਾ ਨਾ, ਉਹਨੂੰ ਤਾਂ ਤੇਰੀ ਕੋਲ ਚਲੇਗੀ, ਕੋਈ ਸ਼ਾਂਤੀ ਕਰ। ਇਹ ਮੋਹ ਨੇ ਖਾਲਸਾ ਜੀ ਐਸੀ ਬੁਰੀ ਹਾਲਤ, ਵੱਡੇ ਵੱਡੇ ਅਵਤਾਰਾਂ ਦੇ ਗੁਰੂਆਂ ਦੀ ਹਾਲਤ ਵੀ ਬੁਰੀ ਕੀਤੀ ਹੈ। ਦਸ ਜੀ ਆਪਣੇ ਹੱਥੀ ਬਣਵਾਸ 14 ਸਾਲ ਦਾ ਦੇ ਦਿੱਤਾ ਸ੍ਰੀ ਰਾਮ ਚੰਦਰ ਜੀ ਨੂੰ, ਪਰ ਜਦੋਂ ਉਹ ਓਹਲੇ ਹੋਏ ਆਪਣੇ ਮਹਿਲਾਂ ਤੋਂ ਛਾਲ ਮਾਰ ਕੇ ਮਰ ਗਏ ਸਨ। ਸੋ ਇਹ ਹਾਲਤ ਹੋਈ। ਇਬਰਾਹਿਮ ਵਰਗੇ ਜਿਹੜੇ ਖੁਦਾ ਨੂੰ ਕਹਿੰਦੇ ਸਨ ਮੈਂ ਭੇਟਾ ਦੇਣੀ ਚਾਹੁੰਦਾ, ਖੁਦਾ ਨੇ ਕਿਹਾ ਸੀ ਕੋਈ ਪਿਆਰੀ ਚੀਜ਼ ਫਿਰ ਭੇਟ ਕਰ, ਕਹਿੰਦੇ ਇਸਮਾਈਲ ਇੱਕ ਪੁੱਤਰ ਹੀ ਮੈਨੂੰ ਪਿਆਰਾ ਹੈ। ਕਹਿਣ ਲੱਗੇ ਉਹ ਫਿਰ ਸਾਡੇ ਨਾਂ ਤੇ ਜ਼ਿਬਾ ਕਰ। ਜਦੋਂ ਆਪਣੇ ਪੁੱਤਰ ਨੂੰ ਜ਼ਿਬਾ ਕਰਨ ਦਾ ਮੌਕਾ ਆਇਆ, ਅੱਖਾਂ ਤੇ ਪੱਟੀ ਬੰਨ ਕੇ ਰੋ ਪਏ ਸਨ ਪੈਗੰਬਰ ਸਾਹਿਬ। ਮੋਹ ਨੇ ਐਸੀ ਬੁਰੀ ਹਾਲਤ ਲੋਕਾਂ ਨੇ ਕੀਤੀ। ਇਹਦਾ ਧਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਆਪਣੇ ਹੱਥੀ ਆਪਣੇ ਪੁੱਤਰਾਂ ਨੂੰ ਮੌਤ ਦੇ ਗਾਣੇ ਬਣ ਬਣ ਕੇ ਥਾਪੜੇ ਦੇ ਕੇ ਕਹਿਣਾ, ਬਚਨ ਕਹਿਣੇ ਕਿ ਗੁਰੂ ਕੇ ਲਾਡਲੇ ਉਹ ਧਰਮ ਵਾਸਤੇ ਕੁਰਬਾਨ ਹੋਊ। ਸੋ ਔਰ ਪਰਮ ਸਿੰਘ ਤੇ ਧਰਮ ਸਿੰਘ ਨੇ ਬੇਨਤੀ ਕੀਤੀ, ਜੋ ਭਾਈ ਰੂਪੇ ਦੇ ਪੋਤਰੇ ਸਨ, ਕਹਿਣਗੇ ਸੱਚੇ ਪਾਤਸ਼ਾਹ ਸਾਹਿਬਜ਼ਾਦੇ ਰੱਖ ਲੈਣੇ ਸਨ, ਰੋ ਪਏ ਸਨ ਇਹ ਸਿੰਘ। ਮਹਾਰਾਜ ਨੇ ਕਿਹਾ ਗੁਰੂ ਕੇ ਪਿਆਰੇ ਖੁਸ਼ੀ ਨਾਲ ਕੁਰਬਾਨ ਕੀਤੇ ਹਨ। ਕਹਿੰਦੇ ਜੀ ਫਿਰ ਵੀ ਸਾਹਿਬਜ਼ਾਦੇ ਬਚਾ ਲੈਂਦੇ। ਮਹਾਰਾਜ ਨੇ ਧਰਤੀ ਤੇ ਲਕੀਰਾਂ ਕਢਾਈਆਂ, ਫਿਰ ਕਹਿੰਦੇ ਮੇਸ ਦਿਓ। ਜਦੋਂ ਮੇਸ ਦਿੱਤੀ, ਮਹਾਰਾਜ ਕਹਿੰਦੇ ਕੋਈ ਖੁਸ਼ੀ ਹੋਈ ਸੀ ਲਕੀਰਾਂ ਨੇ ਕੱਢਣ ਤੋਂ? ਕਹਿੰਦੇ ਜੀ ਨਹੀਂ। ਕਹਿੰਦੇ ਲਕੀਰਾਂ ਨੇ ਮੇਸਣ ਤੋਂ ਕੋਈ ਅਫਸੋਸ? ਮਨ ਵਿੱਚ ਕਹਿੰਦੇ ਜੀ ਨਹੀਂ। ਹਜ਼ੂਰ ਕਹਿਣਗੇ ਸਾਹਿਬਜ਼ਾਦਿਆਂ ਦਾ ਪੈਦਾ ਹੋਣਾ ਲਕੀਰਾਂ ਦੀ ਨਿਆਈ, ਸਾਹਿਬਜ਼ਾਦਿਆਂ ਦਾ ਕੁਰਬਾਨ ਹੋਣਾ ਲਕੀਰਾਂ ਮੇਸਣ ਦੀ ਨਿਆਈ ਹੈ। ਸਾਡੇ ਮਨ ਵਿੱਚ ਕੋਈ ਅਫਸੋਸ ਨਹੀਂ, ਸਗੋਂ ਉਹ ਆਪਣੀ ਮਾਤਾਵਾਂ ਦੇ ਕੁਲਾਂ ਨੂੰ ਸਫਲੀਆਂ ਕਰਕੇ ਉਹ ਸੱਚਖੰਡ ਦੇ ਵਿੱਚ ਗਏ ਹਨ। ਇਹ ਤਾਂ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਹਨ। ਮੋਹ ਜਿਨ੍ਹਾਂ ਦੇ ਨੇੜੇ ਨੇੜੇ ਨਹੀਂ ਕਦੇ ਆ ਸਕਦਾ, ਸਾਡੇ ਮਨ ਵਿੱਚ ਵੀ ਮੋਹ ਨਹੀਂ ਕਦੇ ਆਉਣਾ ਚਾਹੀਦਾ। ਇਹ ਲੋਭ ਜਿਹੜਾ ਹੈ ਕੁੱਤੇ ਦੀ ਨਿਆਈ, ਜਿਹੜਾ ਜੀਵਨ ਬਣਾ ਦਿੰਦਾ ਹੈ ਲਾਲਚੀ, ਇਹ ਲੋਭ ਵੀ ਨਾਸ਼ ਹੋ ਜਾਣਾ ਚਾਹੀਦਾ ਹੈ। ਲੋਕੀ ਜਾਂਦੇ ਨੇ ਅੱਜ ਕੱਲ੍ਹ ਦੇ ਦਿਨ ਗੰਗਾ ਦੇ ਉੱਪਰ, ਉੱਥੇ ਕੋਈ ਛੱਡ ਕੇ ਆਉਂਦੇ ਹੈ। ਕੀ ਛੱਡ ਕੇ ਆਇਓ? ਮੈਂ ਗਾਜਰਾਂ ਖਾਣੀਆਂ ਛੱਡਿਆ, ਮੈਂ 6 ਮਹੀਨੇ ਨਹੀਂ ਖਾਵਾਂਗਾ। ਮੈਂ ਮੂਲੀ ਛੱਡ ਆਇਆ, ਮੈਂ 6 ਮਹੀਨੇ ਜੁੱਤੀ ਨਹੀਂ ਪਾਉਣੀ। ਇਹ ਵੀ ਕੋਈ ਤਿਆਗਣਾ ਹੈ? ਇਹ ਕੋਈ ਤਿਆਗ ਨਹੀਂ। ਹਜ਼ੂਰ ਕਹਿੰਦੇ ਹਨ ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਅੱਜ ਦੇ ਦਿਨ ਜੇ ਗੁਰੂ ਕੇ ਪਿਆਰੇ ਕੋਈ ਤਿਆਗਣੀ ਹੈ ਕੋਈ ਚੀਜ਼, ਗੁਰੂ ਕੀ ਸਾਧ ਸੰਗਤ ਰੂਪੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਮਾਘੀ ਵਾਲੇ ਦਿਹਾੜੇ, ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰਕੇ ਇੱਥੋਂ ਜਾਈਏ। ਕਾਮ ਛੱਡ ਕਰਕੇ ਵਸਤੂ ਵਿਚਾਰ ਲੈ ਕੇ ਜਾਈਏ, ਕ੍ਰੋਧ ਛੱਡ ਕੇ ਸ਼ਾਂਤੀ ਲੈ ਕੇ ਜਾਈਏ, ਲੋਭ ਛੱਡ ਕੇ ਇੱਥੋਂ ਅਸੀਂ ਸੰਤੋਖ ਲੈ ਕੇ ਜਾਈਏ, ਮੋਹ ਛੱਡ ਕੇ ਵਿਵੇਕ ਲੈ ਕੇ ਜਾਈਏ, ਹੰਕਾਰ ਛੱਡ ਕੇ ਨਿਮਰਤਾ ਲੈ ਕੇ ਜਾਈਏ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਾ ਠੀਲਾ, ਮੋਹਨ ਪ੍ਰਾਨ ਮਾਨ ਰਾਂਗੀਲਾ, ਬਾਸ ਰਹੋ ਹੀਰੇ ਕੈ ਸੰਗੇ, ਏਕ ਮੋਹ ਮਨ ਲੀਲਾ, ਜਿਸ ਸਿਮਰਤ ਮਨ ਹੋ ਆਨੰਦਾ, ਉਤਰੇ ਮਨੋ ਜੰਗੀਲਾ, ਮਿਲਵੇ ਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਜੇ ਇੱਥੇ ਛੱਡ ਕੇ ਜਾਣਾ ਤਾਂ ਵਿਤਕਰਾ ਤੇ ਫੁੱਟ ਇੱਥੇ ਛੱਡ ਜਾਓ ਗੁਰੂ ਕੇ ਚਰਨਾਂ ਵਿੱਚ, ਇੱਥੋਂ ਮਿਲਵੇ ਕੀ ਮਹਿਮਾ ਵਰਨ ਨਾ ਸਾਕੋ, ਮਿਲਾਪ ਦੀ ਮਹਿਮਾ ਕਦੇ ਨਹੀਂ ਕੀਤੀ ਜਾ ਸਕਦੀ, ਇੱਥੋਂ ਮਿਲਾਪ ਲੈ ਕੇ ਜਾਓ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇੱਥੋਂ ਇਹ ਦਾਤਾਂ ਲੈ ਕੇ ਜਾਣੀਆਂ ਹਨ। ਲੋਭ ਰੂਪੀ ਕੁੱਤਾ ਹਿਰਦ ਵਿੱਚ ਨਾਸ਼ ਹੋ ਜਾਵੇ, ਜਿਸ ਲੋਭ ਦੇ ਵੱਸ ਹੋ ਕੇ ਵਿਸ਼ਵਾਮਿੱਤਰ ਸੂਰ ਬਣਿਆ ਆਪਣੀ ਸ਼ਕਤੀ ਦੇ ਨਾਲ, ਤੇ ਹਰੀਚੰਦ ਦਾ ਬਾਗ ਪੱਟਣਾ ਸ਼ੁਰੂ ਕੀਤਾ ਸੀ। ਇਹ ਲੋਭ ਐਸਾ ਹੈ ਜਿਵੇਂ ਖਾਲਸਾ ਜੀ ਹਲਕਾ ਕੁੱਤਾ ਹੁੰਦਾ ਹੈ। ਲੋਭੀ ਆਦਮੀ ਨੂੰ ਹਲਕੇ ਕੁੱਤੇ ਦੀ ਨਿਆਈ ਮਹਾਰਾਜ ਨੇ ਕਿਹਾ ਹੈ। ਲੋਭ ਲਹਿਰ ਸਭ ਸਵਾਲ ਹਲਕਾ ਹੈ, ਹਲਕਿਓ ਸਭ ਹੈ ਵਿਗਾਰੇ। ਲੋਭ ਦੀ ਲਹਿਰ ਨੇ ਹਲਕੇ ਕਰ ਦਿੱਤਾ ਸਭ ਜੀਆਂ ਨੂੰ, ਉਹ ਅੱਗੇ ਹੋਰ ਰਨ ਵਿਗਾੜ ਰਹੇ ਹਨ। ਹਲਕਾ ਕੁੱਤਾ ਹਰੇਕ ਨੂੰ ਵੱਢਦਾ ਹੈ, ਹਲਕੇ ਕੁੱਤੇ ਦੀ ਪੂਛ ਸਿੱਧੀ ਹੁੰਦੀ ਹੈ, ਹਲਕੇ ਕੁੱਤੇ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ, ਹਲਕਾ ਕੁੱਤਾ ਪਾਣੀ ਤੋਂ ਡਰਦਾ ਹੈ। ਇਹ 4 ਨਿਸ਼ਾਨੀਆਂ ਹਲਕੇ ਕੁੱਤੇ ਦੀਆਂ। ਹਲਕਾ ਲੋਭੀ ਆਦਮੀ ਵੀ ਜਿਹੜਾ ਹੈ, ਲੋਭੀ ਜੰਤਰਾਂ ਜਾਣਾ ਹੀ ਪੱਖ ਅਪੱਖ ਸਭ ਖਾਏ, ਲੋਭੀ ਆਦਮੀ ਨੂੰ ਵੀ ਕੁੱਤੇ ਦੀ ਨਿਆਈ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ। ਲੋਭੀ ਆਦਮੀ ਦਾ ਹਰੇਕ ਦੇ ਅੱਗੇ ਹੱਥ ਹੋਵੇਗਾ, ਇਹਨੂੰ ਵੀ ਲੁੱਟ ਲਵਾਂ, ਇਹਦੇ ਪਾਸੋਂ ਵੀ ਮੰਗ ਲਵਾਂ, ਖੋਹ ਖਿੰਜ ਲਵਾਂ। ਲੋਭੀ ਆਦਮੀ ਜੇ ਤਾਂ ਕਿਸੇ ਨੇ ਕੋਈ ਪੁੰਨਦਾਨ ਜਾਂ ਕੋਈ ਮਾਇਆ ਦੇ ਦਿੱਤੀ ਤਾਂ ਉਹਦਾ ਜਸ ਰੂਪੀ ਝੱਗ, ਨਹੀਂ ਤਾਂ ਨਿੰਦਾ ਰੂਪੀ ਝੱਗ ਉਹ ਮੂੰਹ ਸਿੱਟਦਾ ਹੈ। ਹਰੇਕ ਨੂੰ ਦਾੜਨ ਦਾ ਯਤਨ ਕਰਦਾ, ਕਿਸੇ ਨਾ ਕਿਸੇ ਪਾਸੋਂ ਕਿਸੇ ਤਰੀਕੇ ਨਾਲ ਮੈਂ ਇਹਨੂੰ ਲੁੱਟ ਕੇ ਸੁੱਟ ਲਵਾਂ। ਸਾਧ ਸੰਗਤ ਰੂਪੀ ਜਲ ਤੋਂ ਇਹ ਬੜਾ ਭਾਰੀ ਦੂਰ ਰਹਿੰਦਾ ਹੈ ਲਾਲਚੀ ਆਦਮੀ। ਇਹ ਲੋਭ ਜਿਹੜਾ ਕੁੱਤੇ ਦੀ ਨਿਆਈ ਹੈ, ਇਹ ਵੀ ਹਿਰਦੇ ਵਿੱਚੋਂ ਦੂਰ ਹੋ ਜਾਣਾ ਚਾਹੀਦਾ ਹੈ।
ਸੱਚਾ ਮਾਰਗ ਚੱਲਦਿਆਂ,
ਸੱਚੇ ਭਾਉ ਭਗਤੀ ਦੇ ਰਸਤੇ ਤੇ ਚੱਲਦਿਆਂ, ਗੁਰਸਿੱਖੀ ਦੇ ਰਸਤੇ ਤੇ ਚੱਲਦਿਆਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਇੱਕ ਉੱਤਮ ਪੰਥ ਪੰਥ ਸੁਰਿਓ ਗੁਰ ਸੰਗਤ, ਜਿਹੜਾ ਗੁਰੂ ਕੀ ਸੰਗਤ ਦਾ ਪੰਥ ਰਾਹ ਹੈ ਖਾਲਸਾ ਜੀ, ਇਹੀ ਸੱਚਾ ਰਸਤਾ ਹੈ। ਐਸੇ ਸੱਚੇ ਰਸਤੇ ਤੇ ਚੱਲਦਿਆਂ ਉਸਤ ਕਰੇ ਜਹਾਨ, ਸਾਰਾ ਸੰਸਾਰ ਹੀ ਮਹਿਮਾ ਕਰਦਾ ਹੈ ਸਤਸੰਗੀ ਆਦਮੀ ਦੀ। ਪਰ ਖਾਲਸਾ ਆਪਾਂ ਹੁਣ ਰੋਜ਼ ਸੁਣਦੇ ਹਾਂ ਅਰਦਾਸ ਵਿੱਚ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਜਲਾਈ, ਦੇਗ ਬਾਈ ਦੇਖ ਕੇ ਅੰਡਿਠ ਕੀਤਾ, ਸਿੱਖੀ ਸਦਰ ਕੇਸਾ ਸਵਾਸਾ ਸੰਘ ਨਿਭਾਇਆ, ਨਾਮ ਜਪਿਆ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਿਆ, ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ। ਪਰ ਖਾਲਸਾ ਸਾਹਿਬ ਗੱਜ ਕੇ ਬੋਲੋ ਜੀ ਵਾਹਿਗੁਰੂ। ਕਦੇ ਕਿਸੇ ਨੇ ਸੁਣਿਆ ਜਿਨ੍ਹਾਂ ਨੇ ਚੋਰੀ ਕੀਤੀ, ਯਾਰੀ ਕੀਤੀ, ਠੱਗੀ ਮਾਰੀ, ਗੰਦੇ ਸਿਨੇਮੇ ਵੇਖੇ, ਮੂੰਹ ਸਿਰ ਮਨਾਇਆ, ਸ਼ਰਾਬਾਂ ਪੀਤੀਆਂ, ਗੁਰਸਿੱਖੀ ਤੋਂ ਪਤਿਤ ਹੋਏ, ਸੋ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਕਦੇ ਕਿਸੇ ਨੇ ਰੱਬ ਦਾ ਨਾਂ ਲਿਆ? ਕਦੇ ਵੀ ਨਹੀਂ। ਇਸ ਵਾਸਤੇ ਸੱਚੇ ਰਸਤੇ ਤੋਂ ਚੱਲਦਿਆਂ ਤੋਂ ਸਾਰਾ ਸੰਸਾਰ ਹੀ ਮਹਿਮਾ ਕਰਨ ਲੱਗ ਜਾਂਦਾ ਹੈ। ਉੱਤਮ ਪੰਥ ਕਿਹੜਾ ਹੈ? ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਕੋ ਜਨਮ ਕੇ ਕਿਲ ਵਿਖਨਾਸੇ, ਹਰ ਚਰਣੀ ਚਿਤ ਲਾਏ। ਸੰਤਾਂ ਦਾ ਰਸਤਾ ਕਿਹੜਾ ਹੈ? ਸੰਤ ਕਰੈ ਨਾ ਵੈਰ ਕਿਸੂ ਸੰਗ, ਵਰਤੈ ਸਭ ਕਾ ਹਿੱਤ ਮੈਂ ਅਤ ਹੀ, ਪਰਉਪਕਾਰੀ ਜੀਵਨ ਹੋਣਾ, ਆਪਣਾ ਜੀਵਨ ਉੱਚਾ ਤੇ ਹੋਰਨਾਂ ਨੂੰ ਵੀ। ਜੀ ਦਾਨ ਦੇ ਭਗਤੀ ਲਾਇਨ ਹਰਸਿਉ ਲੈਣ ਮਿਲਾਏ। ਸੰਤਾਂ ਦਾ ਰਸਤਾ ਇਹ ਨਹੀਂ ਕਿ ਕਦੇ ਕਿਸੇ ਨੂੰ ਤਾਗਾ ਕਰ ਦਿੱਤਾ, ਕਿਸੇ ਨੂੰ ਟੂਣਾ ਕਰ ਦਿੱਤਾ, ਕਿਸੇ ਨੂੰ ਤਵੀਤ ਕਰਕੇ ਦੇ ਦਿੱਤਾ, ਤੇਰੇ ਘਰ ਵਿੱਚ ਪ੍ਰੇਤ ਬੜੇ ਨੇ, ਇੰਨੇ ਹਜ਼ਾਰ ਰੁਪਈਏ ਦੇਵੇਂ ਤਾਂ ਤੇਰੇ ਪ੍ਰੇਤ ਨਿਕਲ ਸਕਦੇ ਨੇ, ਇੰਨੇ ਮੇਰੇ ਚੇਲੇ ਬਣ ਜਾਓ, ਇੰਨਾ ਸਾਲ ਮਗਰੋਂ ਮੈਨੂੰ ਦਿਓ, ਉਹਨਾਂ ਦਾ ਨਾਮ ਸੰਤ ਨਹੀਂ ਕਿਹਾ ਜਾ ਸਕਦਾ। ਕੇਵਲ ਇੱਕੋ ਇੱਕ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦੀ ਕੋਟ ਸਿਮਰ ਭਜਨ ਵਿੱਚ ਜੁੜੇ ਹੋਏ, ਅੰਦਰੋਂ ਬਾਹਰੋਂ ਗੁਰੂ ਕੀ ਸਿੱਖੀ ਅਨੁਸਾਰ ਜਿਨ੍ਹਾਂ ਦਾ ਜੀਵਨ ਧਰਿਆ ਹੈ, ਐਸੇ ਸੱਚੇ ਰਸਤੇ ਤੇ ਚੱਲਦੇ ਹੋਏ, ਖਾਲਸਾ ਜੀ ਸਾਰੀ ਦੁਨੀਆਂ ਸਾਡੀ ਮਹਿਮਾ ਕਰੇਗੀ। ਜੇ ਅਸੀਂ ਆਪਣੀ ਮਹਿਮਾ ਚਾਹੁੰਦੇ ਹਾਂ ਤਾਂ ਰਹਿਤ ਵਿੱਚ ਤਿਆਰਪੁਰ ਤਿਆਰ ਹੋਈਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਸੱਚਾ ਰਸਤਾ ਹੋਮੈ ਤਜਨ ਨਾਮ ਲਿਵ ਲਾਵਣ, ਭਾਣਾ ਮੰਨਣ ਪੰਥ ਇਹੋ ਪਾਵਣ, ਗੁਰਮੁਖ ਨਾਮਦਾਨ ਇਸਨਾਨ, ਰੋਸਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਹੋਏ ਨਿਮਾਨਾ ਜਗ ਰਹੋ ਨਾਨਕ ਨਦਰੀ ਪਾਰ। ਇਹ ਹੈ ਸੱਚਾ ਰਸਤਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਪਾਓ ਭਗਤੀ ਦੇ ਸਿੱਖੀ ਦੇ ਸੱਚੇ ਰਸਤੇ ਉੱਤੇ ਚੱਲਦੇ ਹੋਏ, ਸਾਰਾ ਸੰਸਾਰ ਹੀ ਸਾਡੀ ਮਹਿਮਾ ਕਰੇਗਾ। ਫਿਰ ਹਰ ਮਨ ਤਨ ਵਸਿਆ ਸੋਈ, ਜੈ ਜੈ ਕਾਰ ਕਰੇ ਸਭ ਕੋਈ, ਪਰਮੇਸ਼ਰ ਦਾ ਨਾਮ ਜੇ ਹਿਰਦੇ ਵਿੱਚ ਵਸ ਗਿਆ ਸਭ ਕੁਝ ਸਾਡੀ ਜੈ ਜੈਕਾਰ ਕਰੇਗਾ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੋਹ ਡਿੱਠਾ ਸਭ ਪਾਪੀ ਤਰਿਆ। ਉਹ ਜਿੱਥੇ ਵੀ ਗੁਰੂ ਕੇ ਪਿਆਰੇ ਜਾਂਦੇ ਹਨ ਉੱਥੇ ਉਹਨਾਂ ਦਾ ਲਾਲ ਚਿਹਰਾ ਹੁੰਦਾ ਹੈ, ਉਹਨਾਂ ਦੇ ਮੱਥੇ ਲੱਗਣ ਤੋਂ ਪਾਪੀ ਆਦਮੀ ਵੀ ਤਰ ਜਾਂਦੇ ਹਨ। ਆਵਾ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ, ਮਨ ਕੀ ਕਟਿਆ ਮੈਲ ਸਾਧ ਸੰਗ ਉੱਠਿਆ। ਸੋ ਸਾਰਾ ਸੰਸਾਰ ਹੀ ਮਹਿਮਾ ਕਰਦਾ ਹੈ, ਪੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਾਨੂੰ ਸਤਿਗੁਰੂ ਨਾਨਕ ਸਾਹਿਬ ਕਲਗੀ ਆਵਾਜ਼ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ, ਸਾਰੀ ਦੁਨੀਆ ਜਿਸ ਕਰਕੇ ਮਹਿਮਾ ਕਰੇ। ਅਠਾਰਾਂ ਤੀਰਥਾਂ ਤੇ ਇਸ਼ਨਾਨ ਕਰਨ ਦਾ ਸਾਰਾ ਪੁੰਨ ਇਸੇ ਵਿੱਚ ਆ ਜਾਵੇਗਾ। ਜੇ ਜੀਆਂ ਦੇ ਉੱਪਰ ਦਇਆ ਕਰੀਏ, ਆਪਣੇ ਜੀ ਤੇ ਵੀ ਦਇਆ ਕਰੀਏ, ਆਪਣੇ ਆਪ ਨੂੰ ਗੁਰੂ ਕੀ ਸੰਗਤ ਵਿੱਚ ਲਿਆਈਏ, ਇਹ ਸਭ ਤੋਂ ਵੱਡੇ ਅਠਾਰਾਂ ਤੀਰਥਾਂ ਦਾ ਇਸ਼ਨਾਨ ਦਾ ਫਲ ਇਹੀ ਹੈ। ਜੋ ਜੀਆਂ ਦੇ ਉੱਪਰ ਦਇਆ ਕਰਨੀ ਹੈ, ਕਿਰਪਾ ਕਰਨੀ ਹੈ, ਧੰਨ ਗੁਰੂ ਕਲਗੀਆਂ ਵਾਲੇ ਦੇ ਪੁੱਤਰ ਪਾਰੇ ਉਪਕਾਰੀ, ਇੱਕ ਵਾਰੀ 18,000, ਇੱਕ ਵਾਰੀ 20,000, ਇੱਕ ਵਾਰੀ 30,000 ਲੜਕੀਆਂ ਹਿੰਦੁਸਤਾਨ ਵਿੱਚੋਂ ਬੰਨ ਕੇ ਲਿਜਾ ਰਹੇ ਸਨ ਗਿਲਜੇ। ਸੋ 8 ਦਿਨਾਂ ਦੇ ਭੁੱਖਿਆਂ ਦੇ ਪਾਸ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਲੈ ਕੇ ਗਏ ਪੂਲੇ ਨਗਰ ਵਾਲੇ। ਜਦੋਂ ਪ੍ਰਸ਼ਾਦੇ ਜਾ ਕੇ ਰੱਖੇ, ਜੰਗਲਾਂ ਵਿੱਚੋਂ ਸਿੰਘ ਸ਼ੇਰਾਂ ਦੀ ਨਿਆਈ ਨਿਕਲ ਕੇ ਆਏ, 8 ਦਿਨਾਂ ਦੇ ਭੁੱਖੇ ਨੇ। ਪਰ ਭਾਈ ਤਾਰੂ ਸਿੰਘ ਜੀ ਰੋ ਪਏ, ਰੋਂਦਿਆਂ ਨੂੰ ਵੇਖ ਕਰਕੇ ਸਿੰਘ ਸਾਹਿਬ ਸਾਰੇ ਕਹਿਣਗੇ, ਸਿੰਘ ਸਾਹਿਬ ਕਿਉਂ ਰੋਂਦਾ ਹੈ? ਗੁਰੂ ਕਾ ਖਾਲਸਾ ਕਦੇ ਚਹਿੰਦੀਆਂ ਕਲਾ ਵਿੱਚ ਨਹੀਂ ਹੋਇਆ। ਕਹਿਣ ਲੱਗਾ, ਖਾਲਸਾ ਜੀ ਬੜੀ ਦੁਖਦਾਇਕ ਗੱਲ ਹੈ, ਮੈਂ ਕੀ ਕਰਾਂ? ਖਾਲਸਾ ਪਹਿਲਾਂ ਦੱਸ, ਲੰਗਰ ਫਿਰ ਛਕਾਂਗੇ। ਕਹਿੰਦੇ, ਅੱਜ ਹਿੰਦ ਦੀਆਂ ਲੜਕੀਆਂ 30,000 ਬੰਨ ਕੇ ਤੁਰਕ ਲਿਜਾ ਰਹੇ ਨੇ, ਪਰਸੋਂ ਨੂੰ ਬੱਲੋ ਕੇ ਹੈਡ ਤੋਂ ਪਾਰ ਹੋਣੀਆਂ ਨੇ। ਉਹ ਖਾਲਸਾ ਜੀ ਆਪਣੇ ਜਿਉਂਦਿਆਂ ਜਾਗਦਿਆਂ ਤੇ ਹਿੰਦ ਦੀ ਇੱਜ਼ਤ ਅੱਜ ਲੁੱਟੀ ਹੋਈ ਜਾ ਰਹੀ ਹੈ, ਆਪਣਾ ਜਿਉਣਾ ਤੇ ਲੰਗਰ ਛਕਣਾ ਹਰਾਮ ਹੈ। ਸਿੰਘਾਂ ਨੇ ਉੱਥੇ ਹੀ ਪ੍ਰਸ਼ਾਦੇ ਰੱਖ ਦਿੱਤੇ। ਕਹਿੰਦੇ ਪਹਿਲਾਂ ਲੜਕੀਆਂ ਛੁਡਾਵਾਂਗੇ ਫਿਰ ਲੰਗਰ ਛਕਾਂਗੇ। ਵੱਡੇ ਵੱਡੇ ਖਾਲਸਾ ਜੀ ਰਾਜਿਆਂ ਰਾਣਿਆਂ ਰਾਜਪੂਤਾਂ ਦੀਆਂ ਲੜਕੀਆਂ ਬੰਨੀਆਂ ਲਜਾਈਆਂ ਜਾ ਰਹੀਆਂ ਸਨ। ਸਿੰਘਾਂ ਨੇ ਜਾ ਉੱਥੇ ਅੱਗੋਂ ਬੱਲੋ ਕੇ ਹੈਡ ਨੂੰ ਰੋਕਿਆ, ਅੱਧਿਆਂ ਨੇ ਬੀਬੀਆਂ ਨੂੰ ਕਬਜ਼ੇ ਕੀਤਾ, ਅੱਗੇ ਅੱਧਿਆਂ ਨੇ ਜੰਗ ਕੀਤਾ, ਸਾਰੀਆਂ ਲੜਕੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਘਰੀ ਘਰੀਆਂ ਸਾਰੀਆਂ ਨੂੰ ਖਾਲਸਾ ਜੀ ਪਹੁੰਚਾਇਆ ਸੀ। ਉਹਨਾਂ ਲੜਕੀਆਂ ਨੇ ਕਿਹਾ, ਖਾਲਸਾ ਜੀ ਸਾਡੇ ਨੌਜਵਾਨ ਬੇਸ਼ਰਮ ਭਰਾਵਾਂ ਨੇ, ਸਾਡੇ ਪਤੀਆਂ ਨੇ, ਸਾਡੇ ਪਿਓਆਂ ਨੇ ਬੇਗੈਰਤੀ ਦੇ ਨਾਲ ਸਾਨੂੰ ਇਹਨਾਂ ਦੇ ਮੂਹਰੇ ਲਾ ਦਿੱਤਾ ਹੈ, ਉਹਨਾਂ ਦੇ ਘਰੇ ਹੁਣ ਸਾਨੂੰ ਨਾ ਪਹੁੰਚਾਓ, ਆਪਣੇ ਦਲ ਵਿੱਚ ਸਾਨੂੰ ਰੱਖੋ। ਸਿੰਘਾਂ ਨੇ ਕਿਹਾ, ਭੈਣੋ ਅਸੀਂ ਅੰਮ੍ਰਿਤ ਧਾਰੀ ਹਾਂ, ਜਲ ਸੱਤ ਵਿੱਚ ਕਾਇਮ ਹਾਂ, ਅਸੀਂ ਤੁਹਾਨੂੰ ਆਪਣੇ ਦਲਾਂ ਵਿੱਚ ਨਹੀਂ ਰੱਖ ਸਕਦੇ, ਆਪੋ ਆਪਣੇ ਘਰੀ ਵਾਪਸ ਜਾਣਾ ਪਵੇਗਾ। ਇਹਦਾ ਨਾਮ ਹੈ ਖਾਲਸਾ ਜੀ ਦਇਆ ਕਰਨੀ। ਧੰਨ ਗੁਰੂ ਕੇ ਪਿਆਰੇ ਜਿਹੜੇ ਦਇਆ ਕਰਦੇ ਨੇ, ਅਠਾਸ ਤੀਰਥਾਂ ਦੇ ਪੁੰਨਾਂ ਦਾ ਫਲ ਉਹਨਾਂ ਦੇ ਚਰਨਾਂ ਵਿੱਚ ਰੋਲਦਾ ਫਿਰਦਾ ਹੈ। ਜਿਹੜੇ ਜੀਆਂ ਤੇ ਦਇਆ ਕਰਨੀ, ਇਹ ਪ੍ਰਮਾਣਿਕ ਹੈ, ਬੇਅੰਤ ਸਾਖੀ ਹਨ। ਹੁਣ ਸਮਾਂ ਬਹੁਤ ਹੋ ਚੁੱਕਾ ਹੈ, ਇਸ ਵਾਸਤੇ ਆਪਣੇ ਜੀ ਤੇ ਵੀ ਸਾਨੂੰ ਦਇਆ ਕਰਨੀ ਚਾਹੀਦੀ ਹੈ। ਗੁਰੂ ਕੀ ਸੰਗਤ ਵਿੱਚ ਲਿਆ ਕੇ ਸਿਮਨ ਭਜਨ ਕਥਾ ਕੀਰਤਨ ਵਿੱਚ ਜੁੜ ਕੇ ਗੁਰੂ ਕਾ ਅੰਮ੍ਰਿਤ ਛਕ ਕੇ ਆਪਣਾ ਭਲਾ ਵੀ ਕਰਨਾ ਚਾਹੀਦਾ ਹੈ। ਪਰਮੇਸ਼ਰ ਦਇਆ ਕਰਕੇ ਜਿਹਨਾਂ ਨੂੰ ਇਹ ਸੁਭ ਗੁਣ ਦੇਣਾ ਕਰੇ। ਕੋਈ ਪੁਰਖ ਸੁਜਾਨ ਚਤਰ ਹੈ, ਸਿਆਣਾ ਹੈ, ਨਹੀਂ ਤਾਂ ਵੱਡਾ ਭਾਰੀ ਸਾਇੰਸਦਾਨ ਬਣ ਕੇ, ਵੱਡਾ ਭਾਰੀ ਆਲਮ ਫਾਜ਼ਲ ਬਣ ਕੇ, ਵੱਡਾ ਭਾਰੀ ਧਨੀ ਬਣ ਕੇ, ਹਾਕਮ ਬਣ ਕੇ, ਵੱਡਾ ਭਾਰੀ ਕਾਨੂੰਨਦਾਨ ਬਣ ਕੇ ਵੀ ਉਹ ਸਿਆਣਾ ਚਤਰ ਨਹੀਂ। ਹਜ਼ੂਰ ਦੇ ਬਚਨ ਹਨ, ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਜਿਹਨਾਂ ਨੇ ਹੰਕਾਰ ਤਿਆਗਿਆ ਉਹੀ ਚਤਰ ਹੈ, ਉਹੀ ਸਿਆਣਾ ਹੈ, ਉਹੀ ਸੁਗੜ ਹੈ। ਬਾਕੀ ਤਾਂ ਭਾਵੇਂ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤਕ ਕਹੀਆ ਨਾਨਕ ਹੈ ਜੇ ਪ੍ਰੀਤ ਨਹੀਂ ਭਗਵੰਤ। ਉਹੀ ਸੁਜਾਨ ਚਤਰ ਸਿਆਣਾ ਹੈ ਜਿਹੜਾ ਵਿਸ਼ੇ ਵਿਕਾਰਾਂ ਤੋਂ ਬਚਿਆ ਹੋਇਆ ਹੈ, ਜਿਹਨਾਂ ਨੂੰ ਆਪਣੇ ਪ੍ਰਭੂ ਕਰਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਮਿਲ ਪਏ, ਜਿਹਨਾਂ ਦੀ ਟੁੱਟੀ ਗੰਢੀ ਗਈ ਹੈ, ਉਹਨਾਂ ਪਰਮੇਸ਼ਰ ਦੇ ਪਿਆਰਿਆਂ ਤੋਂ ਕੁਰਬਾਨ ਪਰਿਹਾਰ ਵਾਰਨੇ ਫੇਰਨੇ ਜਾਈਏ। ਭਾਈ ਮਾਘ ਦੇ ਮਹੀਨੇ ਦੇ ਵਿੱਚ ਉਹ ਸੁੱਚੇ ਪਵਿੱਤਰ ਕਹੀਦੇ ਹਨ, ਪਵਿੱਤਰ ਹਿਰਦਿਆਂ ਵਾਲੇ ਜਿਹਨਾਂ ਦੇ ਉੱਪਰ ਪੂਰੇ ਗੁਰੂ ਕਰਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਪੂਰੇ ਮਿਹਰਬਾਨ ਹਨ, ਪੂਰੇ ਕਿਰਪਾਲੂ ਹਨ। ਗੁਰੂ ਕੀ ਕਿਰਪਾ ਕਿਹਨਾਂ ਦੇ ਉੱਪਰ ਹੈ? ਕਿਹਾ ਸੀ ਮਹਾਰਾਜ ਤੁਹਾਡੀ ਕਿਰਪਾ, ਕਹਿੰਦੇ ਸਾਡੀ ਕਿਰਪਾ ਦੀ ਨਿਸ਼ਾਨੀ ਉਸ ਘਰ ਵਿੱਚ ਅਸੀਂ ਸਿੰਘ ਭੇਜ ਦਿੰਦੇ ਹਾਂ, ਰਹਿਤ ਵਿੱਚ ਸਿਆਲਪੁਰ ਤਿਆਰ, ਉਹਨੂੰ ਲੰਗਰ ਛਕਾਓ, ਸਾਡੀ ਖੁਸ਼ੀ ਹੈ। ਮਹਾਰਾਜ ਜੇ ਪੂਰੇ ਖੁਸ਼ ਹੋ, ਕਹਿੰਦੇ ਪੰਜਾਂ ਸਿੰਘਾਂ ਨੂੰ ਲੰਗਰ ਛਕਾ ਦਿਓ, ਸਿਆਲਪੁਰ ਤਿਆਰ ਨੂੰ ਘਰ ਵਿੱਚ ਲਿਜਾ ਕੇ ਤੋ ਪੰਜਾਂ ਸਿੰਘਾਂ ਨੂੰ ਜਿਹੜਾ ਲੰਗਰ ਕਰੇ ਉਹ ਸਾਨੂੰ ਕਲਗੀਧਰ ਜੀ ਕਹਿੰਦੇ ਪਹੁੰਚਦਾ ਹੈ। ਇਹ ਗੁਰੂ ਕੀ ਮਿਹਰਬਾਨੀ ਦਾ ਇਹ ਨਿਸ਼ਾਨੀ ਹੈ, ਅਥਵਾ ਗੁਰੂ ਕੀ ਮਿਹਰਬਾਨੀ ਉਹਨਾਂ ਦੇ ਉੱਪਰ ਹੈ ਜੋ ਗੁਰੂ ਕਾ ਹੁਕਮ ਮੰਨੇ। ਗੁਰੂ ਕਾ ਹੁਕਮ ਹੈ ਖਾਲਸਾ ਜੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਉਂਦੇ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬਾ ਨਾ ਵਿਆਪਾ ਚਿੰਤਾ। ਭਾਈ ਦੱਲਾ ਸਿੰਘ ਨੇ ਕਿੱਡੀ ਵੱਡੀ ਭਾਰੀ ਸੇਵਾ ਕੀਤੀ, ਪਰ ਕਹਿਣ ਲੱਗਾ ਮਹਾਰਾਜ ਮੈਨੂੰ ਸੱਚਖੰਡ ਵਿੱਚ ਜਗ੍ਹਾ। ਮਹਾਰਾਜ ਕਹਿਣ ਲੱਗੇ ਬਾਰਾੜਾ ਨਹੀਂ ਜਗ੍ਹਾ ਮਿਲੇਗੀ, ਸੱਚਖੰਡ ਵਿੱਚ ਨਹੀਂ ਜਗ੍ਹਾ ਮਿਲੇਗੀ। ਮਹਾਰਾਜ ਫਿਰ ਪੂਰਾ ਖੁਸ਼ਾ ਨਹੀਂ, ਤੁਹਾਡਾ ਪੂਰੀ ਮਿਹਰਬਾਨੀ ਨਹੀਂ, ਕਹਿੰਦੇ ਨਹੀਂ। ਫਿਰ ਪੂਰੀ ਕਿਰਪਾ ਕਿਵੇਂ? ਕਹਿੰਦੇ ਫਿਰ ਅੰਮ੍ਰਿਤ ਛਕ ਰਹਿਤ ਵਿੱਚ ਤਿਆਰਪੁਰ ਤਿਆਰ ਹੋ। ਜਦੋਂ ਅੰਮ੍ਰਿਤ ਛਕਿਆ ਸੀ, ਕਹਿਣ ਲੱਗਾ ਜੀ ਹੁਣ। ਮਹਾਰਾਜ ਕਹਿੰਦੇ ਪੜ ਪੰਕਤੀ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਤੇਰਾ ਸਾਰਾ ਪਰਿਵਾਰ ਹੀ ਗੁਰਸਿੱਖੀ ਦੇ ਬੇੜੇ ਤੇ ਚੜਾ ਦਿੱਤਾ, ਸਮੇਤ ਪਰਿਵਾਰ ਦੇ ਸੱਚਖੰਡ ਵਿੱਚ ਵਸੇਗਾ। ਸੋ ਖਾਲਸਾ ਜੀ, ਮਾਘ ਦੇ ਮਹੀਨੇ 'ਚ ਜੀ ਆਪਾਂ ਪਵਿੱਤਰ ਹੋਣਾ ਹੈ, ਗੁਰੂ ਕੀ ਕਿਰਪਾ ਦੇ ਪਾਤਰ ਬਣੀਏ। ਸਤਿਗੁਰੂ ਜੀ ਸਾਡੇ 'ਤੇ ਮਿਹਰਬਾਨੀ ਕਰਨ, ਜਿਹੜੇ ਹੁਣ ਤੱਕ ਬੇਅੰਮ੍ਰਿਤੀ ਹਨ, ਅੰਮ੍ਰਿਤ ਛਕੋ। ਜਿਹੜੇ ਅੰਮ੍ਰਿਤ ਧਾਰੀ ਹੋ, ਨਿਤਨੇਮ ਆਪਣਾ ਹੋਰ ਵਧਾਓ। ਸੋ ਆਪਣੇ ਵਿਕਾਰ ਤਿਆਗੋ, ਈਰਖਾ ਤਿਆਗੋ, ਆਪਸ ਮੇਂ ਮਿਲਾਪ ਕਰੋ, ਗੁਰੂ ਕੇ ਚਰਨਾਂ ਵਿੱਚ ਜੁੜ ਜੁੜ ਕਰਕੇ ਗੁਰੂ ਕੇ ਅੰਮ੍ਰਿਤ ਨੂੰ ਕਥਾ ਕੀਰਤਨ ਸੁਣੋ, ਗੁਰਸਿੱਖੀ ਦਾ ਪ੍ਰਚਾਰ ਕਰੋ ਥਾਵਾਂ ਥਾਵਾਂ ਤੇ। ਫਿਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਫਿਰ ਸਾਡੀ ਟੁੱਟੀ ਹੋਈ ਲਿਵ, ਟੁੱਟੀ ਹੋਈ ਸੁਰਤ, ਟੁੱਟੀ ਹੋਈ ਪ੍ਰੀਤ ਗੁਰੂ ਕੇ ਚਰਨਾਂ ਵਿੱਚ ਗੰਢੀ ਜਾਵੇਗੀ। ਫਿਰ ਆਪਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੋਕ ਪ੍ਰਲੋਕ ਵਿੱਚ ਉਜਲੇ ਮੁੱਖ ਵਾਲੇ ਹੋਵਾਂਗੇ। ਸੋ ਕੁਛ ਕੁ ਦਿਨ ਹੋਰ ਇੱਥੇ ਜਥਾ ਹੈ, ਗੁਰੂ ਕੇ ਪਿਆਰੇ ਦੋਵੇਂ ਟਾਈਮ ਕਥਾ ਕੀਰਤਨ ਹੁੰਦਾ ਪਹੁੰਚੋ, ਔਰ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਵੋ। ਅੰਮ੍ਰਿਤ ਦੀ ਜੋ ਤਾਰੀਖ ਹੈ, ਸਿੰਘਾਂ ਨਾਲ ਮਿਲ ਕੇ ਫਿਰ ਕੇ ਜੋ ਨਿਯਤ ਹੋਵੇਗੀ, ਉਹ ਗੁਰੂ ਕੇ ਪਿਆਰੇ ਤੁਹਾਡੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਜਾਵੇਗੀ। ਸੋ ਫਿਰ ਅੰਮ੍ਰਿਤ ਛਕ ਕੇ ਹਰ ਰੋਜ਼ ਕਥਾ ਕੀਰਤਨ ਸੁਣ ਕੇ ਗੁਰੂ ਕੀ ਕਿਰਪਾ ਦੇ ਪਾਤਰ ਸਾਨੂੰ ਬਣਨਾ ਚਾਹੀਦਾ ਹੈ। ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇਵਕਾਂ ਦੀ ਹੈ ਜਿਨ ਪੂਰਾ ਗੁਰ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ।